ਵਾਲੇ ਪਾਸੇ ਤੋਂ ਲੇਕ ਦਾ ਨਜ਼ਾਰਾ ਤਾਂ ਹੈਗਾ ਹੀ ਹੈਗਾ। ਮਾਰਕੀਟ ਥੱਲੇ ਉੱਤੇ ਜਾਣ ਦੀਆਂ ਭਵਿੱਖਬਾਣੀਆਂ ਸੁਣਦੇ ਸੁਣਦੇ ਕਿਤੇ ਇਨਵੈਸਟਮੈਂਟ ਦਾ ਸੁਨਹਿਰੀ ਮੌਕਾ ਨਾ ਖੁੰਝਾ ਦਿਓ। ਯੂਨਿਟ ਥੋੜੇ ਨੇ, ਛੇਤੀ ਵਿਕ ਜਾਣੇ ਆ। ਆਪਣਾ ਯੂਨਿਟ ਗਰੰਟਿਡ ਬੁੱਕ ਕਰਵਾਉਣ ਲਈ ਰੀਮੈਕਸ ਸਪੈਸ਼ਲਿਸਟ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-384-7300-8436।
AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮਾਂ ਅਲੈਕਮ ਅਤੇ ਸਤਿ ਸ਼੍ਰੀ ਅਕਾਲ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਸੰਡੇ ਵਾਲੇ ਦਿਨ ਮਾਇੰਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਹਾਂ। ਇਹ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ, ਉਹਨਾਂ ਦੇ ਤਾਬਨ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਮੈਂ ਹਮੇਸ਼ਾ ਹੀ ਤੁਹਾਨੂੰ ਬੇਨਤੀ ਕਰਦਾ ਕਿ ਜਦੋਂ ਵੀ ਤੁਸੀਂ ਕਦੇ ਕੋਈ ਵੀ ਰੀਅਲ ਸਟੇਟ ਦੇ ਸੰਬੰਧੀ ਕੋਈ ਤੁਹਾਡਾ ਕੋਈ ਕੁਐਸਚਨ ਹੋਵੇ, ਤੁਹਾਨੂੰ ਕੋਈ ਡਾਊਟ ਹੋਵੇ, ਤੁਹਾਨੂੰ ਕੋਈ ਪ੍ਰੋਬਲਮ ਹੋਵੇ, ਤੁਸੀਂ ਕੋਈ ਮਕਾਨ ਖਰੀਦਣਾ ਜਾਂ ਤੁਸੀਂ ਮਕਾਨ ਵੇਚਣਾ, ਇਸੇ ਤਰ੍ਹਾਂ ਹੀ ਕੋਈ ਬਿਜ਼ਨਸ ਹੈ, ਤੁਸੀਂ ਆਪਣੇ ਬੇਸ਼ੱਕ ਰਿਸ਼ਤੇਦਾਰ ਨੂੰ, ਯਾਰ ਦੋਸਤ ਨੂੰ, ਪੇਂਡੂ ਨੂੰ, ਧਰਮ ਵਾਲੇ ਨੂੰ ਬੁਲਾ ਲਓ। ਪਰ ਮੇਰੀ ਇੱਕ ਬੇਨਤੀ ਹੁੰਦੀ ਹੈ ਕਿ ਜਦੋਂ ਵਾਲੇ ਨੇ ਇੰਨੇ ਪੈਸੇ ਕਮਾਉਣੇ ਨੇ, 40-40, 50-50 ਹਜ਼ਾਰ ਡਾਲਰ ਤੁਹਾਡੀ ਕਮਿਸ਼ਨ ਖਾ ਜਾਣੀ ਹੈ, ਤਾਂ ਉਦੋਂ ਤੁਸੀਂ ਇੱਕ ਅੱਧੀ ਰਾਇ ਕਿਸੇ ਦੀ ਹੋਰ ਵੀ ਲੈ ਲਓ, ਰਾਇ ਫਰੀ ਹੈ। ਸੋ ਰਾਇ ਲੈਣ ਦੇ ਲਈ ਅਰਫਾ ਮੁਜ਼ੱਫਰ ਜੀ ਦਾ ਨਾਮ ਮੈਂ ਤੁਹਾਨੂੰ ਹਮੇਸ਼ਾ ਰਿਕਮੈਂਡ ਕਰਦਾ। ਜਦੋਂ ਵੀ ਤੁਸੀਂ ਮਕਾਨ ਲੈਣਾ, ਕਿਉਂਕਿ ਬਾਹਲੇ ਬੰਦਿਆਂ ਨੂੰ ਇਹ ਗੱਲ ਪਤਾ ਹੀ ਨਹੀਂ, ਜਦੋਂ ਕਈ ਵਾਰੀ ਮੈਨੂੰ ਲੋਕ ਮਿਲਦੇ ਨੇ, ਉਹ ਕਹਿੰਦੇ ਜੀ ਸਾਡਾ ਫਲਾਣਾ ਰੀਅਲ ਸਟੇਟ ਦਾ ਬੰਦਾ ਸੀਗਾ ਅਤੇ ਉਹਨੂੰ ਕਿਹਾ ਮਕਾਨ ਲੈਣਾ, ਕਹਿੰਦਾ ਫਿਕਰ ਨਾ ਕਰ, ਮੈਂ ਤੇਰੇ ਕੋਲ ਕੁਛ ਨਹੀਂ ਲੈਂਦਾ। ਵੀ ਤੁਰੇ ਕੋਲ ਤਾਂ ਭੜੂਆ ਕੁਛ ਨਹੀਂ ਰਹਿੰਦਾ, ਪਰ ਜਿਹੜੇ ਤੈਨੂੰ 40-50 ਹਜ਼ਾਰ ਮਿਲਣਗੇ ਉਹ 'ਚੋਂ ਤੂੰ ਕੀ ਦੇਵੇਂਗਾ, ਇਹ ਲੋਕਾਂ ਨੂੰ ਬਾਹਲਿਆਂ ਨੂੰ ਪਤਾ ਨਹੀਂ। ਸੋ ਉਹ ਲਕੋ ਰੱਖਦੇ ਨੇ ਅਤੇ ਜਦੋਂ ਤੁਹਾਨੂੰ ਪਤਾ ਲੱਗਦਾ ਨਾ, ਦੈਨ ਇਟਸ ਟੂ ਲੇਟ, ਕਿਉਂਕਿ ਵਕੀਲ ਦੇ ਥਰੂ ਪੈਸੇ ਮਿਲ ਜਾਣੇ ਨੇ ਸਿੱਧੇ, ਤਾਂ ਤੁਸੀਂ ਜੇਬ 'ਚੋਂ ਪੈਸੇ ਦੇਣੇ ਨਹੀਂ, ਜੇ ਦੇਣੇ ਹੋਣ ਸਿੱਧੇ ਤਾਂ ਫਿਰ ਤਾਂ ਤੁਸੀਂ ਕਹੋਗੇ ਇੰਨੇ ਤੈਨੂੰ ਕਾਹਦੇ ਦੇ ਦਈਏ 2-4 ਘੰਟੇ ਕੰਮ ਕਰਨ ਦੇ। ਸੋ ਇਸ ਕਰਕੇ ਮੈਂ ਚਾਹੁੰਦਾ ਵੀ ਤੁਸੀਂ ਹਰ ਕੁਐਸਚਨ ਦੋ ਇੱਕ ਅੱਧੇ ਬੰਦੇ ਨਾਲ ਬੈਠ ਕੇ ਸਾਈਨ ਨਾ ਕਰੋ ਵੀ ਰਾਤ ਨੂੰ ਦਾਰੂ ਪੀ ਲਈ, ਸ਼ਰਾਬ ਪੀ ਲਈ ਜਾਂ ਰੋਟੀ ਖਾ ਲਈ ਅਤੇ ਚਲੋ ਜੀ ਸਾਡੇ ਪਿੰਡ ਦਾ ਕੋਈ ਗੱਲ ਨਹੀਂ, ਮੈਂ ਤੈਨੂੰ ਲਿਆ ਦੂੰਗਾ ਕਾਰ ਪੈਰ ਲਿਆ ਦੂੰਗਾ, ਤੈਨੂੰ ਸੋਫਾ ਲਿਆ ਦੂੰਗਾ, ਕੋਈ ਨਹੀਂ, ਜੋ ਕੁਛ ਤੂੰ ਕਰਨਾ ਕਲੀਅਰ ਗੱਲ ਕਰ ਲੈ। 2-4 ਬੰਦਿਆਂ ਨੂੰ ਬੁਲਾਓ, ਅਰਫਾ ਜੀ ਨੂੰ ਵੀ ਬੁਲਾਓ, ਉਹਨਾਂ ਤੋਂ ਸਵਾਲ ਪੁੱਛੋ, ਫਿਰ ਤੁਸੀਂ ਆਪਣਾ ਮਨ ਬਣਾਓ। ਜੇ ਤੁਹਾਨੂੰ ਪਤਾ ਲੱਗਦਾ ਕਿ ਗਧੇ ਘੋੜੇ 'ਚ ਫਰਕ ਹੈ ਅਤੇ ਫਿਰ ਤੁਸੀਂ ਉਹਨਾਂ ਨੂੰ ਕੰਮ ਦਿਓ, ਜੇ ਤੁਹਾਨੂੰ ਲੱਗਦਾ ਵੀ ਠੀਕ ਹੈ ਬਾਕੀ ਵੀ ਸਾਰੇ ਇਹੋ ਜਿਹੇ ਨੇ, ਫਿਰ ਤੁਸੀਂ ਉਹਨਾਂ ਨੂੰ ਕੰਮ ਦੇ ਦਿਓ। ਮੈਂ ਕਦੇ ਨਹੀਂ ਕਹਿੰਦਾ, ਪਰ ਮੈਂ ਕਹਿੰਦਾ ਇੱਕ ਵਾਰੀ ਬੁਲਾ ਕੇ ਤਾਂ ਦੇਖ ਲਓ, ਜਿਹਨੇ ਕਹਿੰਦੇ ਨਾ ਜਦੋਂ ਜਾ ਬਾਹ ਪਿਆ ਜਾਂਦੇ ਜਾਂ ਰਾਹ ਪਿਆ ਜਾਂਦੇ, ਜਦੋਂ ਤੁਸੀਂ ਬੁਲਾਓਗੇ ਫਿਰ ਪਤਾ ਲੱਗੂਗਾ। ਔਰ ਮੈਂ ਤੁਹਾਨੂੰ ਇਹ ਗੱਲ ਦੀ ਗਰੰਟੀ ਦਿੰਦਾ ਕਿ ਜੇ ਤੁਸੀਂ ਇੱਕ ਵਾਰ ਇਹਨਾਂ ਨਾਲ ਡੀਲ ਕਰੋਗੇ ਨਾ, ਫਿਰ ਤੁਹਾਡੀ ਪੂਰੀ ਕੋਸ਼ਿਸ਼ ਹੋਊਗੀ ਕਿ ਲੋਕ ਤੁਹਾਡੇ ਯਾਰ ਦੋਸਤ ਵੱਧ ਤੋਂ ਵੱਧ ਇਹਨਾਂ ਨਾਲ ਡੀਲ ਕਰਨ, ਕਿਉਂਕਿ ਇਹ ਪਰਸਨੈਲਿਟੀ, ਇਹ ਸ਼ਖਸੀਅਤ, ਇਸ ਤਰ੍ਹਾਂ ਦੀ ਸ਼ਖਸੀਅਤ ਦੇ ਮਾਲਕ ਨੇ ਕਿ ਅੱਲਾ ਵੱਲੋਂ, ਖੁਦਾ ਵੱਲੋਂ, ਵਾਹਿਗੁਰੂ ਵੱਲੋਂ, ਪਰਮਾਤਮਾ ਵੱਲੋਂ ਇਹਨਾਂ ਦੀ ਪਰਸਨੈਲਿਟੀ ਅਜਿਹੀ ਬਣਾਈ ਹੈ। ਇਹ ਚਾਹੁੰਦੇ ਨੇ ਕਿ ਰਾਤ ਨੂੰ ਆਰਾਮ ਨਾਲ ਸੋਈਏ, ਆਰਾਮ ਨਾਲ ਬੰਦਾ ਉਹੀ ਸੋ ਸਕਦਾ ਜਿਹਨੇ ਹਕੀਕਤ ਦੇ ਵਿੱਚ ਹੱਕ ਹਲਾਲ ਦੀ ਕਮਾਈ ਖਾਧੀ ਹੋਵੇ, ਕਿਸੇ ਨੂੰ ਚੀਟ ਨਾ ਕੀਤਾ ਹੋਵੇ, ਕਿਸੇ ਦਾ ਦਿਲ ਨਾ ਦਿਖਾਇਆ ਹੋਵੇ, ਉਹੀ ਆਰਾਮ ਨਾਲ ਸੌ ਸਕਦਾ। ਨਹੀਂ ਤਾਂ ਫਿਰ ਗੋਲੀਆਂ ਲੈ ਕੇ, ਚੂਰਨ ਦੀਆਂ ਗੋਲੀਆਂ ਲੈ ਕੇ ਪਾਸੇ ਹੀ ਮਾਰੀ ਜਾਂਦੇ ਹਾਂ, ਪਤਾ ਨਹੀਂ ਕਦੋਂ ਨੀਂਦ ਆਉਂਦੀ ਹੈ, ਫਿਰ ਸਵੇਰੇ ਵੀ ਲੇਟ ਉੱਠਦੇ ਹਾਂ। ਸੋ ਇਸ ਕਰਕੇ ਜੇ ਹੱਕ ਹਲਾਲ ਦੀ ਕਮਾਈ 'ਤੇ ਬੇਸ ਕਰਨਾ ਹੋਵੇ ਤਾਂ ਉਹ ਫਿਰ ਦੂਜਿਆਂ ਨੂੰ ਕਦੇ ਵੀ ਠੱਗਦਾ ਨਹੀਂ, ਉਹਨੂੰ ਪਿਆਰ ਦੇ ਨਾਲ ਪ੍ਰੋਪਰ ਗਾਈਡ ਕਰਦਾ। ਘੱਟ ਤੋਂ ਘੱਟ ਪੈਸੇ ਬਣਾਉਣੇ, ਦੂਜੇ ਦਾ ਵੀ ਫਾਇਦਾ ਹੋਵੇ, ਥੋੜ੍ਹੀ ਮੋਟੀ ਆਪਦੀ ਵੀ ਰੋਟੀ, ਕਿਉਂਕਿ ਉਹਨਾਂ ਦਾ ਰੁਜ਼ਗਾਰ ਆ ਚੱਲ ਪਵੇ। ਸੋ ਇਸ ਕਰਕੇ ਮੇਰੀ ਤਾਕੀਦ ਹੈ ਕਿ ਤੁਸੀਂ ਉਹਨਾਂ ਨੂੰ ਬੁਲਾਓ, ਗੱਲਬਾਤ ਕਰ ਲਓ, ਰਹਿ ਲਓ, ਸਵਾਲ ਪੁੱਛੋ, ਅਤੇ ਜੇ ਤੁਹਾਡਾ ਫਿਰ ਮਨ ਮੰਨੇ ਤਾਂ ਫਿਰ ਤੁਸੀਂ ਉਹਨਾਂ ਨੂੰ ਸੇਵਾ ਦਾ ਮੌਕਾ ਦਿਓ। ਫੋਨ ਨੰਬਰ ਹੈ 647-898-6245, 647-898-6245। ਜੇ ਤੁਸੀਂ ਪਰ ਚਾਂਸ ਨੰਬਰ ਭੁੱਲ ਵੀ ਜਾਂਦੇ ਹੋ ਤਾਂ ਇਸ ਰੇਡੀਓ ਸਟੇਸ਼ਨ ਦੇ ਉੱਪਰ ਜਿੱਥੇ ਮੈਂ ਬੈਠਾ 770 AM ਦੇ ਉੱਪਰ, ਇਸ ਰੇਡੀਓ ਸਟੇਸ਼ਨ ਦਾ ਇੱਕੋ ਹੀ ਫੋਨ ਨੰਬਰ ਹੈ 416-620-1778। ਜਿਹੜਾ ਮਰਜ਼ੀ ਪ੍ਰੋਗਰਾਮ ਹੋਵੇ, ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲਦੇ ਨੇ, ਰੇਡੀਓ ਸਟੇਸ਼ਨ ਦੇ ਫੋਨ ਕਰੋ ਅਤੇ ਅਰਫਾ ਜੀ ਦਾ ਤੁਸੀਂ ਨੰਬਰ ਲੈ ਲਓ, ਖਿੜੇ ਮੱਥੇ ਦੇਣਗੇ, ਕੋਈ ਮਤਲਬ ਹੀ ਨਹੀਂ ਨਾ ਦੇਣ, ਅਤੇ ਫਿਰ ਤੁਸੀਂ ਗੱਲਬਾਤ ਕਰ ਲਓ। ਨਹੀਂ ਆਪਣੀ ਮਾੜੀ ਜੀ ਡਾਇਰੀ 'ਚ ਫੋਨ 'ਤੇ ਨੋਟ ਪਾ ਲਓ 647-898-6245। ਫਿਰ ਤੁਸੀਂ ਦੇਖੋ ਡੀਲ ਕਰਕੇ, ਜੇ ਤੁਹਾਨੂੰ ਕੋਈ ਵੀ ਸ਼ਿਕਾਇਤ ਹੋਵੇ, ਤੁਹਾਨੂੰ ਕੋਈ ਵੀ ਡਾਊਟ ਹੋਵੇ, ਤੁਸੀਂ ਬੇਸ਼ੱਕ ਮੈਨੂੰ ਫੋਨ ਕਰ ਲਓ। ਮੈਂ ਤੁਹਾਨੂੰ ਗਰੰਟੀ ਨਾਲ ਕਹਿਣਾ ਕਿ ਤੁਹਾਨੂੰ ਕੰਪਲੇਂਟ ਨਹੀਂ, ਬਲਕਿ ਰਾਦਰ ਤੁਸੀਂ ਮੈਨੂੰ ਥੈਂਕਸ 'ਤੇ ਫੋਨ ਕਰੋਗੇ ਕਿ ਤੁਸੀਂ ਬਹੁਤ ਵਧੀਆ ਗੱਲ ਦੱਸੀ, ਸਾਡੇ ਬਹੁਤ ਸਾਰੇ ਪੈਸੇ ਵੀ ਬਚ ਗਏ, ਸਰਵਿਸ ਵੀ ਵਧੀਆ ਮਿਲ ਗਈ, ਮਕਾਨ ਵੀ ਵਧੀਆ ਮਿਲ ਗਿਆ, ਬਿਜ਼ਨਸ ਵੀ ਵਧੀਆ ਮਿਲ ਗਿਆ, ਜੋ ਕੁਛ ਵੀ ਤੁਹਾਡੀ ਇੱਛਾ ਹੈ ਉਹ ਪੂਰੀ ਹੋਏਗੀ। ਸੋ ਉਹਨਾਂ ਦੇ ਸਹਿਯੋਗ ਦੇ ਨਾਲ ਆਪਾਂ ਇਹ ਪ੍ਰੋਗਰਾਮ ਮਾਇੰਡ ਬੋਡੀ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਸੰਡੇ ਨੂੰ ਹਾਜ਼ਰ ਹੁੰਦੇ ਹਾਂ। ਅੱਜ ਦਾ ਜਿਹੜਾ ਟੌਪਿਕ ਹੈ ਉਹ ਹੈਗਾ ਇੰਪੋਰਟੈਂਸ ਆਫ ਹਿਊਮਨ ਬੋਡੀ। ਆਹ ਜਿਹੜਾ ਸਾਡਾ ਸਰੀਰ ਹੈ, ਮਨੁੱਖੀ ਸਰੀਰ ਹੈ, ਇਹਦੀ ਕੀ ਇੰਪੋਰਟੈਂਸ ਹੈ, ਇਹਦੇ ਵਿੱਚ ਛੋਟੇ ਛੋਟੇ ਸਵਾਲ ਨੇ, ਉਹ ਆਪਾਂ ਸਿੰਪਲ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ। ਸੋ ਬਿਫੋਰ ਆਈ ਗੋ ਟੂ ਦਾ ਟੌਪਿਕ, ਲੈਟਸ ਹੀਅਰ ਦਾ ਫਸਟ ਸੌਂਗ, ਅਤੇ ਫਿਰ ਆਪਾਂ ਟੌਪਿਕ 'ਤੇ ਗੱਲ ਕਰਾਂਗੇ। ਤੁਸੀਂ ਵੀ ਕੋਈ ਸਵਾਲ ਪੁੱਛਣਾ, ਕੋਈ ਆਈਡੀਆ ਦੇਣਾ, ਰੇਡੀਓ ਸਟੇਸ਼ਨ 'ਤੇ ਤੁਸੀਂ ਫੋਨ ਕਰ ਸਕਦੇ ਹੋ, ਪਰ ਰਹੀਓ ਟੌਪਿਕ ਦੇ ਅੰਡਰ, ਟੌਪਿਕ ਦੇ ਨਾਲ ਹੀ, ਅਤੇ ਨਾਲੇ ਲੈਂਗੁਏਜ ਰੱਖਣੀ ਹੈ ਵਧੀਆ। ਬਸ ਦੋ ਹੀ ਮੇਰੀਆਂ ਸ਼ਰਤਾਂ ਸੁਣੋ। ਵੈਲਕਮ ਬੈਕ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਤਵਾਰ ਨੂੰ ਆਪਾਂ ਮਾਇੰਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦਾ। ਮੇਰਾ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਤਿ ਸ਼੍ਰੀ ਅਕਾਲ ਅਤੇ ਸਲਾਮ ਅਲੈਕਮ, ਵੈਰੀ ਗੁੱਡ ਈਵਨਿੰਗ। ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਹੈਗਾ ਦਾ ਇੰਪੋਰਟੈਂਸ ਆਫ ਹਿਊਮਨ ਲਾਈਫ ਜਾਂ ਹਿਊਮਨ ਬੋਡੀ। ਇਹ ਜਿਹੜਾ ਸਾਡਾ ਮਨੁੱਖੀ ਸਰੀਰ ਹੈ, ਇਹਦੀ ਕੀ ਇੰਪੋਰਟੈਂਸ ਹੈ? ਪਹਿਲੀ ਗੱਲ ਤਾਂ ਇਹ ਹੈ ਵੀ ਇਹ ਫੰਕਸ਼ਨ ਕਿਵੇਂ ਕਰਦਾ, ਜਿਹੜਾ ਸਾਡਾ ਸਰੀਰ ਹੈ ਇਹਦਾ ਬਣਾਵਟ ਕਿਹੋ ਜਿਹੀ ਹੈ, ਬਣਤਰ ਕਿਹੋ ਜਿਹੀ ਹੈ, ਫੰਕਸ਼ਨ ਕੀ ਕਰਦਾ, ਫਿਰ ਇਹ ਸਾਡਾ ਜਿਹੜਾ ਸਰੀਰ ਮਿਲਿਆ, ਵਟ ਇਜ਼ ਦਾ ਪਰਪਜ਼ ਆਫ ਦਿਸ ਲਾਈਫ, ਵਟ ਇਜ਼ ਦਾ ਪਰਪਜ਼ ਆਫ ਦਿਸ ਹਿਊਮਨ ਬੋਡੀ। ਫਿਰ ਜੇ ਪਰਪਜ਼ ਹੈ, ਫਿਰ ਇਹਦੇ ਵਿੱਚ ਆਪਾਂ ਦੇਖਾਂਗੇ ਵੀ ਇਹ ਸਾਡੇ ਸਰੀਰ ਦੇ ਵਿੱਚ ਹੈ ਕੀ ਐਗਜੈਕਟਲੀ, ਅਤੇ ਜਿਹੜੀ ਚੀਜ਼ ਅਸੀਂ ਦੱਸਣੀ ਚਾਹੁੰਦੇ ਹਾਂ ਕਿ ਇਹ ਸਰੀਰ ਦੇ ਵਿੱਚ ਪਰਮਾਤਮਾ ਵੀ ਰਹਿੰਦਾ। ਸੋ ਜੇ ਪਰਮਾਤਮਾ ਰਹਿੰਦਾ, ਕਿੰਨੇ ਡਾਕਟਰਾਂ ਨੇ ਚੀਰ ਫਾੜ ਕਰਕੇ ਦੇਖ ਲਏ, ਸਰਜਰੀਆਂ ਕਰ ਲਈਆਂ, ਉਹਨਾਂ ਨੂੰ ਤਾਂ ਰੱਬ ਲੱਭਿਆ ਨਹੀਂ, ਬਾਹਲੀ ਦੁਨੀਆਂ ਨੂੰ ਲੱਭਿਆ ਨਹੀਂ, ਕਹਿੰਦੇ ਐਵੇਂ ਭਗਾਈ ਮਾਰਦੇ ਨੇ ਕੋਈ ਰੱਬ ਨਹੀਂ ਹੈ, ਪਰ ਉਹ ਰੱਬ ਲੱਭਦਾ ਕਿਉਂ ਨਹੀਂ, ਕੀ ਪ੍ਰੋਬਲਮ ਕੀ ਹੈ, ਮਿਲਾਪ ਕਿਉਂ ਨਹੀਂ ਹੁੰਦਾ? ਅਜਿਹੀਆਂ ਗੱਲਾਂ ਦੇ ਉੱਤੇ, ਅਜਿਹੇ ਟੌਪਿਕ ਦੇ ਉੱਪਰ ਆਪਾਂ ਸਿੰਪਲ ਤਰੀਕੇ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਸਮਝਾਉਣ ਦੀ ਕੋਸ਼ਿਸ਼ ਕਰਾਂਗੇ। ਜੇ ਤੁਹਾਡੇ ਵੀ ਕੋਈ ਵਿਚਾਰ ਹੋਣਗੇ, ਯੂ ਆਰ ਮੋਰ ਦੈਨ ਵੈਲਕਮ, ਯੂ ਕੈਨ ਕਾਲ ਮੀ ਐਨੀ ਟਾਈਮ ਔਨ ਦਾ ਰੇਡੀਓ ਸਟੇਸ਼ਨ। ਦਾ ਫੋਨ ਨੰਬਰ ਇਜ਼ 416-620-1778। ਮੇਰੀ ਇਹੀ ਤੁਹਾਨੂੰ ਦੋਨੇ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਟੌਪਿਕ ਦੇ ਮੁਤਲਕ ਤੁਹਾਡਾ ਜੋ ਵੀ ਪਰਸਨਲ ਐਕਸਪੀਰੀਅੰਸ ਹੈ ਤੁਸੀਂ ਕਹਿ ਸਕਦੇ ਹੋ, ਰੇਡੀਓ ਸਟੇਸ਼ਨ ਦੇ ਬੋਲ ਸਕਦੇ ਹੋ, ਪਰ ਲੈਂਗੁਏਜ ਪੋਲਾਈਟ ਅਤੇ ਟੌਪਿਕ ਦੇ ਨਾਲ ਰਹਿਣਾ, ਇਹੀ ਦੋ ਸ਼ਰਤਾਂ ਨੇ। ਸੋ ਲੈਟਸ ਸਟਾਰਟ ਅਵਰ ਟੌਪਿਕ। ਪਹਿਲਾਂ ਇਹ ਹੈ ਵੀ ਮਨੁੱਖੀ ਸਰੀਰ ਹੈ ਕੀ, ਇਹਦੀ ਬਣਤਰ ਕਿਹੋ ਜਿਹੀ ਹੈ? ਦੇਖੋ ਜਿਹੜਾ ਮਨੁੱਖੀ ਸਰੀਰ ਹੈ, ਮੈਂ ਤੁਹਾਡੇ ਸਾਹਮਣੇ ਬੈਠਾ, ਇਹ ਜਿਹੜਾ ਸਾਡਾ ਸਰੀਰ ਹੈ, ਲੱਤਾਂ ਬਾਹਾਂ ਅੱਖਾਂ ਕੰਨ ਜੋ ਵੀ ਹੈ ਇਹ ਬੋਡੀ ਹੈ। ਬੋਡੀ ਇਸ ਜਸਟ ਲਾਈਕ ਏ ਕਾਰ, ਜਿਸ ਤਰ੍ਹਾਂ ਕਾਰ ਦੀ ਬੋਡੀ ਹੁੰਦੀ ਹੈ। ਕਾਰ ਕਾਹਦੀ ਬਣੀ ਹੁੰਦੀ ਹੈ? ਸਟੀਲ ਦੀ, ਪਲਾਸਟਿਕ ਦੀ, ਰਬੜ ਦੇ ਪਹੀਏ ਹੁੰਦੇ ਨੇ, ਉਹਦੇ ਚ ਟਾਇਰ ਹੁੰਦੇ ਨੇ। ਇਸੇ ਤਰ੍ਹਾਂ ਹੀ ਜਿਹੜਾ ਸਾਡਾ ਸਰੀਰ ਹੈ ਇਹ ਹੱਡ ਚੰਮ ਮਾਸ ਦਾ ਬਣਿਆ ਹੋਇਆ। ਸਾਡੀਆਂ ਅੱਖਾਂ ਹੁੰਦੀਆਂ ਨੇ, ਕਾਰ ਦੀਆਂ ਹੈੱਡਲਾਈਟਸ ਹੁੰਦੀਆਂ ਨੇ, ਉਹਦੇ ਚਾਰ ਪਹੀਏ ਹੁੰਦੇ ਨੇ, ਸਾਡੇ ਦੋ ਲੱਤਾਂ ਦੋ ਬਾਹਾਂ ਨੇ। ਇਸੇ ਤਰ੍ਹਾਂ ਉਹਦੇ ਬਹੁਤ ਸਾਰੀਆਂ ਵਾਇਰਸ ਹੁੰਦੀਆਂ ਨੇ, ਸਾਡੀਆਂ ਵੇਨਸ ਨੇ, ਅੰਤੜੀਆਂ ਨੇ। ਉਹ ਕਾਰ ਗੈਸ ਖਾਂਦੀ ਹੈ ਜਾਂ ਪੈਟਰੋਲ ਖਾਂਦੀ ਹੈ, ਜੋ ਵੀ ਖਾਂਦੀ ਹੈ। ਇਸੇ ਤਰ੍ਹਾਂ ਹੀ ਅਸੀਂ ਵੀ ਫੂਡ ਖਾਂਦੇ ਹਾਂ, ਲਿਕੁਇਡ ਪਾਣੀ ਵਗੈਰਾ, ਸ਼ਰਾਬ ਵਗੈਰਾ ਜੋ ਪੀਂਦੇ ਉਹ ਹੈ। ਕਾਰ ਦੇ ਵਿੱਚ ਇੰਪੋਰਟੈਂਟ ਇੰਜਨ ਹੁੰਦਾ ਅਤੇ ਸਾਡੇ ਸਰੀਰ ਦੇ ਵਿੱਚ ਬ੍ਰੇਨ ਹੁੰਦਾ। ਇਸੇ ਤਰ੍ਹਾਂ ਹੀ ਬ੍ਰੇਨ ਹੁੰਦਾ, ਹਾਰਟ ਹੁੰਦਾ, ਹੈਂਜੀ, ਅਤੇ ਬੈਟਰੀ, ਜਿਵੇਂ ਕਾਰ ਦੇ ਵਿੱਚ ਬੈਟਰੀ ਹੁੰਦੀ ਹੈ ਨਾ, ਉਹਦੇ ਵਿੱਚ ਕਰੰਟ ਹੁੰਦਾ। ਜੇ ਬੈਟਰੀ ਚੋਂ ਕਰੰਟ ਨਿਕਲ ਜੇ ਤਾਂ ਕਾਰ ਖੜ ਜਾਂਦੀ ਹੈ, ਪਰ ਉਹ ਉਸੇ ਕਾਰ ਦੇ ਵਿੱਚ ਜਦੋਂ ਅਸੀਂ ਨਵੀਂ ਬੈਟਰੀ ਨੂੰ ਚਾਰਜ ਕਰਦੇ ਹਾਂ ਜਾਂ ਚਾਰਜ ਕੀਤੀ ਬੈਟਰੀ ਨੂੰ ਪਾਉਣਾ, ਜਿਹਦੇ ਵਿੱਚ ਕਰੰਟ ਹੋਵੇ, ਕਾਰ ਫਿਰ ਚੱਲ ਪੈਂਦੀ ਹੈ। ਪਰ ਇੱਥੇ ਸਾਡਾ ਫਰਕ ਹੈ, ਜਿਹੜਾ ਸਾਡਾ ਸਰੀਰ ਹੈ ਇਹਦੇ ਵਿੱਚ ਜਿਹੜਾ ਕਰੰਟ ਹੈ, ਜਿਹਨੂੰ ਆਪਾਂ ਆਤਮਾ ਕਹਿ ਲਓ ਜਾਂ ਕਰੰਟ ਕਹਿ ਲਓ ਜਾਂ ਐਨਰਜੀ ਕਹਿ ਲਓ ਜਾਂ ਪਾਵਰ ਕਹਿ ਲਓ, ਜਦੋਂ ਇਹ ਇੱਕ ਵਾਰ ਨਿਕਲ ਗਈ ਤਾਂ ਮੁੜ ਕੇ ਇਹ ਸਰੀਰ ਦੇ ਵਿੱਚ ਨਹੀਂ ਆਉਂਦੀ, ਉਹ ਜਿਹੜਾ ਕਰੰਟ ਹੈ ਕਿਸੇ ਹੋਰ ਸਰੀਰ ਦੇ ਵਿੱਚ ਜਾਊਗਾ। ਇਹੀ ਫਰਕ ਹੈ। ਸੋ ਇਹ ਕਿਉਂਕਿ ਜਿਹੜੀ ਕਾਰ ਹੈ ਉਹ ਅਸੀਂ ਬੰਦਿਆਂ ਨੇ ਬਣਾਈ ਹੈ ਅਤੇ ਜਿਹੜਾ ਸਰੀਰ ਆ ਉਹ ਪਰਮਾਤਮਾ ਨੇ ਬਣਾਇਆ, ਸੋ ਉਹਦੀ ਬਣਤਰ ਅਸੀਂ ਤਾਂ ਨਕਲ ਕੀਤੀ ਹੈ ਕਾਰਾਂ ਬਣਾ ਕੇ। ਸੋ ਇਸੇ ਤਰ੍ਹਾਂ ਹੀ ਸਾਡੇ ਜਿਹੜੇ ਸਰੀਰ ਦੇ ਵਿੱਚ ਇੱਕ ਧੁੰਨੀ ਹੁੰਦੀ ਹੈ, ਨੇਵਲ। ਧੁੰਨੀ ਦਾ ਕੀ ਹੁੰਦਾ ਕਿ ਜਦੋਂ ਬੱਚਾ ਮਾਂ ਦੇ ਪੇਟ ਚੋਂ ਬਾਹਰ ਆਉਂਦਾ ਤਾਂ ਉਹਦਾ ਨਾੜੀ ਲੱਗੀ ਹੁੰਦੀ ਹੈ ਲੰਬੀ, ਉਹ ਕੱਟਦੀ ਹੈ ਦਾਈ ਜਾਂ ਡਾਕਟਰ ਕੱਟਦੇ ਨੇ। ਸੋ ਉਹ ਜਿਹੜੀ ਧੁੰਨੀ ਹੈ ਉਹਨੂੰ ਗੇਟ ਆਫ ਗੋਡ ਵੀ ਕਿਹਾ ਜਾਂਦਾ। ਜਿਹੜੇ ਚਾਈਨੀਜ਼ ਲੋਕ ਨੇ ਉਹ ਚੈਨ ਕਿਊ ਕਹਿੰਦੇ ਨੇ, ਚੈਨ ਕਿਊ, ਚੈਨ ਚੈਨ ਮੀਨਸ ਗੇਟ, ਕਿਊ ਮੀਨਸ ਪਰਮਾਤਮਾ। ਕਿਉਂਕਿ ਦੇਖ ਲਓ ਜਦੋਂ ਸਾਡਾ ਜਨਮ ਹੁੰਦਾ ਸਾਡੀ ਮਾਂ ਦੇ ਨਾਲ ਉਹ ਜੁੜੀ ਹੁੰਦੀ ਹੈ, ਉਹਦਾ ਫਿਰ ਉਹਦੀ ਮਾਂ ਨਾਲ, ਉਹਦਾ ਫਿਰ ਉਹਦੀ ਮਾਂ ਨਾਲ, ਅਖੀਰ ਦੇ ਵਿੱਚ ਜਿਹੜੀ ਪਹਿਲੀ ਮਾਂ ਜਿੱਥੋਂ ਬੱਚਾ ਜਨਮ ਲੱਗਿਆ ਸੀਗਾ ਉਹ ਗੋਡ ਸੀਗਾ। ਸੋ ਇਸ ਕਰਕੇ ਇਹਨੂੰ ਗੇਟ ਆਫ ਗੋਡ ਵੀ ਕਿਹਾ ਜਾਂਦਾ। ਜਿਹੜਾ ਸਾਡਾ ਬ੍ਰੇਨ ਹੈ, ਸਾਡੇ ਮਨੁੱਖ ਦੇ ਵਿੱਚ ਸਰੀਰ ਦੇ ਵਿੱਚ ਜਿਹੜਾ ਬ੍ਰੇਨ ਹੈ ਜਿਹਨੂੰ ਦਿਮਾਗ ਕਹਿੰਦੇ ਹਾਂ, ਉਹਦੇ ਵਿੱਚ ਤਿੰਨ ਗੱਲਾਂ ਹਮੇਸ਼ਾ ਕੰਮ ਕਰਦੀਆਂ, ਥਿੰਕਿੰਗ, ਫੀਲਿੰਗ ਐਂਡ ਵਿਲਿੰਗ। ਅਸੀਂ ਹਰ ਵਕਤ ਕੁਛ ਨਾ ਕੁਛ ਸੋਚਦੇ ਹਾਂ, ਸਾਡੀ ਕੋਈ ਨਾ ਕੋਈ ਇੱਛਾ ਹੁੰਦੀ ਹੈ ਅਤੇ ਅਸੀਂ ਕੁਛ ਨਾ ਕੁਛ ਮਹਿਸੂਸ ਕਰਦੇ ਰਹਿੰਦੇ ਹਾਂ। ਅਤੇ ਉਹ ਜਿਹੜਾ ਬ੍ਰੇਨ ਹੈ ਨਾ ਆਪਣਾ, ਅਡਲਟ ਦਾ ਬ੍ਰੇਨ ਆ, ਉਹ ਲਗਭਗ 3 ਪਾਉਂਡ ਉਹਦਾ ਭਾਰ ਹੈ ਅਤੇ ਉਹਦੇ ਵਿੱਚ 3 ਪਾਉਂਡ ਦੇ ਵਿੱਚ 75% ਪਾਣੀ ਹੁੰਦਾ। ਮੈਂ ਮੋਟੀਆਂ ਜਿਹਾ ਤਾਂ ਕਿ ਇਹ ਥੋੜ੍ਹੀ ਜਿਹੀ ਗੱਲ ਕਰ ਲਈਏ, ਫਿਰ ਆਪਾਂ ਇਹਨੂੰ ਆਪਣੀ ਰੂਹਾਨੀ ਦੇ ਤੌਰ 'ਤੇ ਵੀ ਗੱਲ ਕਰਾਂਗੇ। ਮੇਨ ਤਾਂ ਆਪਣਾ ਉਹੀ ਹੈ ਅਤੇ 24 ਘੰਟਿਆਂ ਦੇ ਵਿੱਚ ਜਿਹੜੀ ਸਾਡੀ ਹਾਰਟ ਬੀਟਿੰਗ ਹੈ, ਹਾਰਟ ਬੀਟ ਹੋ ਰਹੀ ਹੈ, ਉਹ 1,00,000 ਤੋਂ ਵੱਧ ਹੋ ਜਾਂਦੀ ਹੈ। ਅਤੇ ਇਸੇ ਤਰ੍ਹਾਂ ਜਿਹੜਾ ਅਸੀਂ ਸਾਹ ਲੈਂਦੇ ਹਾਂ ਇਹ ਕੋਈ 23,000-24,000 ਦੇ ਨੇੜੇ ਇੰਨੇ ਵਾਰੀ ਅਸੀਂ ਸਾਹ ਲੈ ਜਾਂਦੇ ਹਾਂ। ਦੇਖੋ ਗੱਲ ਕੀ ਹੈ, ਮੁੱਕਦੀ ਗੱਲ ਤਾਂ ਇਹ ਹੈ ਵੀ ਜਿਹੜਾ ਸਾਡਾ ਸਰੀਰ ਹੈ ਨਾ, ਇਹ ਕੇਵਲ ਹੱਡ ਚੰਮ ਮਾਸ ਦਾ ਹੀ ਨਹੀਂ ਬਣਿਆ ਵਾ, ਸਗੋਂ ਪਰਮਾਤਮਾ ਨੇ ਇਹਦੇ ਵਿੱਚ ਬੇਸ਼ੁਮਾਰ ਕੀਮਤੀ ਹੀਰੇ ਜਵਾਹਰਾਤ ਰੱਖੇ ਨੇ। ਇੱਥੋਂ ਤੱਕ ਵੀ ਕਿਹਾ ਜਾਂਦਾ ਕਿ ਖੁਦ ਪਰਮਾਤਮਾ ਸਾਡੇ ਅੰਦਰ ਬੈਠਾ। ਕਿਉਂ ਨਹੀਂ, ਜਿਸ ਤਰ੍ਹਾਂ ਇੱਕ ਐਗਜ਼ਾਮਪਲ ਦਿੱਤੀ ਜਾਂਦੀ ਹੈ ਵੀ ਕਿਵੇਂ ਸਾਡੇ ਅੰਦਰ ਬੈਠਾ, ਜਿਉਂ ਤਿਲ ਮੇ ਤੇਲ ਹੈ ਚਕਮਕ ਮੇ ਆਗ, ਤੇਰਾ ਪ੍ਰੀਤਮ ਤੁਝ ਮੇ ਜਾਗ ਸਕੇ ਤੋ ਜਾਗ। ਜਿਉਂ ਜਿਉਂ ਤਿਲ ਮੇ ਤੇਲ ਹੈ, ਐਜ਼ ਦਾ ਓਇਲ ਇਜ਼ ਇਨ ਸੈਸਮੀ ਸੀਡ, ਚਕਮਕ ਮੇ ਆਗ, ਸੋ ਇਜ਼ ਦਾ ਫਾਇਰ ਇਨ ਦਾ ਫਲਿੰਟ ਸਟੋਨ। ਸੋ ਉਸੇ ਤਰ੍ਹਾਂ ਹੀ ਗੱਲ ਇਹ ਹੈ ਕਿ ਫਾਇਰ ਇਜ਼ ਇਨ ਦਾ ਫਲਿੰਟ ਸਟੋਨ, ਸੋ ਇਜ਼ ਅਵਰ ਲਾਰਡ ਵਿਦਿਨ ਅਸ। ਜਿਹੜਾ ਸਾਡਾ ਪਰਮਾਤਮਾ ਹੈ ਉਹ ਵੀ ਉਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਤੇਲਾਂ ਦੇ ਵਿੱਚ ਤੇਲ ਹੁੰਦਾ, ਲੱਕੜੀ ਦੇ ਵਿੱਚ ਜਾਂ ਪੱਥਰ ਦੇ ਵਿੱਚ ਅੱਗ ਹੁੰਦੀ ਹੈ। ਸੋ ਇਸੇ ਤਰ੍ਹਾਂ ਹੀ ਜਿਹੜਾ ਪਰਮਾਤਮਾ, ਸੋ ਇਜ਼ ਅਵਰ ਲਾਰਡ ਗੋਡ ਵਿਦਿਨ ਅਸ। ਵੇਕ ਅਪ ਇਫ ਯੂ ਕੈਨ, ਜਦੋਂ ਤੁਸੀਂ ਆਪਣੀ ਤੀਸਰੀ ਅੱਖ ਖੋਲ੍ਹ ਲਓਗੇ, ਜਦੋਂ ਤੁਸੀਂ ਮਿਹਨਤ ਕਰਕੇ ਆਪਣਾ ਪਰਦਾ ਖੋਲ੍ਹ ਲਓਗੇ, ਫਿਰ ਤੁਹਾਨੂੰ ਹੂ ਹੂ ਪਰਮਾਤਮਾ ਤੁਹਾਡੇ ਅੰਦਰੋਂ ਮਿਲ ਜੂਗਾ। ਸੋ ਇਸ ਕਰਕੇ ਜਿਸ ਉਹਨਾਂ ਨੇ ਤਿਲਾਂ ਦੀ ਇਗਜ਼ਾਮਪਲ ਦਿੱਤੀ ਹੈ, ਕਿ ਇਸੇ ਤਰ੍ਹਾਂ ਹੀ ਆਪਾਂ ਦੂਜੀ ਇਗਜ਼ਾਮਪਲ ਦੇ ਦਈਏ। ਗੁਰੂ ਗ੍ਰੰਥ ਸਾਹਿਬ ਦੇ ਪੇਜ 124 ਦੇ ਉੱਪਰ ਕਿਹਾ, ਇਸ ਗੁਫਾ ਮੇ ਅਖੁੱਟ ਭੰਡਾਰਾ, ਤਿਸ ਵਿੱਚ ਬਸੈ ਹਰ ਅਲੱਖ ਪਾਰਾ। ਇਸ ਗੁਫਾ, ਉਸ ਗੁਫਾ ਨਹੀਂ ਕਿਹਾ, ਇਸ ਗੁਫਾ, ਇਹ ਸਰੀਰ ਵੱਲ ਨੂੰ ਕਿਹਾ ਵੀ ਇਹ ਸਰੀਰ ਦੇ ਇੱਕ ਗੁਫਾ ਹੈ ਜਿਹਦੇ ਵਿੱਚ ਪਰਮਾਤਮਾ ਖੁਦ ਰਹਿੰਦਾ। ਅਤੇ ਇਸੇ ਤਰ੍ਹਾਂ ਹੀ ਬੁੱਲੇ ਸ਼ਾਹ ਨੇ ਕਿਹਾ ਸੀ ਨਾ ਕਿ ਜਿਸ ਪਾਇਆ ਭੇਦ ਕਲੰਦਰ ਦਾ, ਰਾਖੋ ਜਿਹਾ ਆਪਣੇ ਅੰਦਰ ਦਾ, ਉਹ ਬਾਸੀ ਹੈ ਸੁਖ ਮੰਦਰ ਦਾ, ਜਿੱਥੇ ਚੜ੍ਹਦੀ ਹੈ ਨਾ ਲਹਿੰਦੀ ਹੈ। ਜਿਸ ਪਾਇਆ ਭੇਦ ਕਲੰਦਰ ਦਾ। ਕਲੰਦਰ ਕਹਿੰਦੇ ਰੱਬ ਨੂੰ, ਮੌਲੇ ਨੂੰ, ਖੁਦਾ ਨੂੰ, ਵਾਹਿਗੁਰੂ ਨੂੰ। ਕਹਿੰਦੇ ਜਿਹਨੇ ਵੀ ਪਰਮਾਤਮਾ ਦਾ ਭੇਦ ਪਾਇਆ, ਪਰਮਾਤਮਾ ਦੇ ਬਾਰੇ ਜਾਣਕਾਰੀ ਹੈ, ਪਰਮਾਤਮਾ ਦੇ ਦਰਸ਼ਨ ਕੀਤੇ ਨੇ, ਰਾਹ ਖੋਜਿਆ ਆਪਣੇ ਅੰਦਰ ਦਾ, ਉਹ ਉਦੋਂ ਹੈ ਜਦੋਂ ਤੁਸੀਂ ਅੰਦਰ ਵੜ ਕੇ ਮਿਹਨਤ ਕਰਦੇ ਹੋ, ਫਿਰ ਤੁਹਾਨੂੰ ਪਰਮਾਤਮਾ ਮਿਲੇਗਾ। ਉਹ ਵਾਸੀ ਹੈ ਸੁਖ ਮੰਦਰ ਦਾ, ਜਿੱਥੇ ਚੜ੍ਹਦੀ ਹੈ ਨਾ ਲਹਿੰਦੀ ਹੈ। ਫਿਰ ਜਦੋਂ ਪਰਮਾਤਮਾ ਨੂੰ ਤੁਸੀਂ ਸਾਕਸ਼ਾਤ ਅੰਦਰੋਂ ਦਰਸ਼ਨ ਕਰ ਲਏ, ਉਹਦੇ ਨਾਲ ਮਿਲਾਪ ਕਰ ਲਿਆ, ਫਿਰ ਨਾ ਚੜ੍ਹਦੀ ਹੈ ਨਾ ਲਹਿੰਦੀ ਹੈ। ਇਹ ਉਹ ਨਹੀਂ ਜਿਹੜੀ ਰਾਤ ਨੂੰ ਪੀ ਲਓ ਅਤੇ ਸਵੇਰੇ ਨੂੰ ਬਾਉਂਟਿੰਗ ਕਰਦੇ ਫਿਰੋ, ਇਹ ਤਾਂ ਉਹ ਹੈ ਨਾਮ ਖੁਆਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਇਹ ਉਹ ਨਾਮ ਦੀ ਖੁਆਰੀ ਹੈ, ਜੋਸ਼ ਹੈ, ਅੰਮ੍ਰਿਤ ਹੈ, ਜਿਹੜਾ ਦਿਨ ਰਾਤ ਫਿਰ ਚੜ੍ਹਨ ਦਾ, ਜਿਹਨੂੰ ਨਾਮ ਦਾ ਮੈਡੀਟੇਸ਼ਨ ਦਾ ਸਵਾਦ ਪੈ ਜੇ, ਫਿਰ ਉਹ ਬਾਹਰਲੀਆਂ ਸੇਵਾਵਾਂ ਦੇ ਵਿੱਚ, ਸਤਸੰਗਾਂ ਦੇ ਵਿੱਚ, ਬਾਬਿਆਂ ਦੇ ਮਗਰ, ਬਾਬੇ ਤਾਂ ਮੈਂ ਅੱਜ ਕੱਲ੍ਹ ਕਹਿੰਦਾ ਬਾਬੇ ਤਾਂ ਕਈ ਇੱਕ ਦੋ ਚੰਗੇ ਵੀ ਹੋ ਸਕਦੇ ਨੇ, ਪਰ ਬਾਬੇ ਤਾਂ ਜਿਸ ਤਰ੍ਹਾਂ ਟੀਵੀ ਦੀ ਬਿਮਾਰੀ ਹੁੰਦੀ ਹੈ ਨਾ, ਟੀਵੀ ਬਿਮਾਰੀ ਲੱਗਦੀ ਆ ਅੱਗੇ, ਉਹ ਬਚਦਾ ਨਹੀਂ ਬੰਦਾ। ਇਸੇ ਤਰ੍ਹਾਂ ਹੀ ਮੈਂ ਟੀਵੀ ਰੱਖਿਆ ਬਾਬਿਆਂ ਦੇ, ਠੱਗ ਬਾਬੇ, ਟੀ ਮੀਨਸ ਠੱਗ, ਬੀ ਮੀਨਸ ਬਾਬੇ, ਇਹ ਵੀ ਟੀਵੀ ਦੀ ਤਰ੍ਹਾਂ ਬਿਮਾਰੀ ਹੈ। ਜੇ ਸਾਨੂੰ ਠੱਗ ਬਾਬੇ ਮਿਲ ਜਾਣ, ਬਾਹਲੇ ਜਿਹੜੇ ਨੇ ਇੱਟ ਚੱਕ ਕੇ ਠੱਗ ਬਾਬੇ ਹੀ ਲੱਭਦੇ ਨੇ, ਗੱਲਾਂ ਬਾਤਾਂ ਸਤਸੰਗ 'ਚ ਬਹੁਤ ਵਧੀਆ ਕਰਦੇ ਨੇ, ਕਦੇ ਕੁਛ ਕਹਿੰਦੇ ਨੇ, 3 ਕੁ ਮਹੀਨਿਆਂ ਨੂੰ ਕੁਛ ਕਹਿੰਦੇ ਨੇ, 6 ਮਹੀਨਿਆਂ ਨੂੰ ਕੁਛ ਕਹਿੰਦੇ ਨੇ, ਨਾਲ ਤਾਂ ਕਹਿੰਦੇ ਨੇ ਸੰਤ ਦੇ ਮੂੰਹ 'ਚ ਇੱਕ ਵਾਰੀ ਗੱਲ ਨਿਕਲ ਜੇ ਨਾ ਉਹ ਪਲਟ ਨਹੀਂ ਸਕਦੀ, ਪਰ ਕਿਉਂਕਿ ਬਾਬੇ ਅਸਲੀ ਤਾਂ ਸੰਤ ਹੁੰਦੇ ਹੀ ਨਹੀਂ, ਇਹ ਠੱਗ ਬਾਬੇ ਨੇ ਟੀਵੀ। ਸੋ ਇਸ ਕਰਕੇ ਉਹਨਾਂ ਨੂੰ ਦਾ ਫਾਇਦਾ ਨਹੀਂ, ਪਰ ਜਿਹੜੇ ਬੰਦੇ ਅਸਲੀ ਪਰਮਾਤਮਾ ਤੋਂ, ਅਸਲੀ ਸਤਿਗੁਰੂ ਤੋਂ, ਮਹਾਰਾਜ ਜੀ ਤੋਂ ਨਾਮ ਲੈ ਕੇ ਆਪਣੀ ਮਿਹਨਤ ਕਰਦੇ, ਅੰਦਰਲਾ ਪਰਦਾ ਖੋਲ ਲੈਂਦੇ ਨੇ, ਉਹ ਮਾਲੋ ਮਾਲ ਹੋ ਜਾਂਦੇ ਨੇ। ਪਲਟੂ ਸਾਹਿਬ ਨੇ ਤਾਂ ਹੀ ਉਹ ਤਾਂ ਕਿਹਾ ਸੀਗਾ, ਵਾਈ ਆਰ ਯੂ ਕਰਾਇੰਗ ਓ ਲਾਰਡ, ਦਾ ਲਾਰਡ ਇਜ਼ ਰਾਈਟ ਦੇਅਰ ਵਿਦ ਇਨ ਯੂ। ਕਿ ਸਾਹਿਬ ਸਾਹਿਬ ਕਿਆ ਕਰੇ ਸਾਹਿਬ ਤੇਰੇ ਪਾਸ, ਕਿ ਉਹ ਪਰਮਾਤਮਾ ਕੀ ਕਹਿੰਦਾ, ਪਰਮਾਤਮਾ 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 ਨੂੰ ਇੱਧਰ ਉੱਧਰ ਲੱਭਣ ਦੀ ਲੋੜ ਨਹੀਂ, ਪਰਮਾਤਮਾ ਤਾਂ ਤੇਰੇ ਅੰਦਰ ਬੈਠਾ। ਹਾਂਜੀ, ਇਸੇ ਕਰਕੇ ਤਾਂ ਕਿਹਾ ਜਾਂਦਾ ਨਾ ਤੁਲਸੀ ਸਾਹਿਬ ਨੇ, ਕਿਉਂ ਭਟਕਤਾ ਫਿਰ ਰਹਾ ਤੂੰ ਐ ਤਲਾਸ਼ੇ ਯਾਰ ਮੇ, ਰਾਸਤਾ ਸ਼ਹ ਰਗ ਮੇ ਹੈ ਦਿਲ ਵਰ ਪੇ ਜਾਣੇ ਕੇ ਲੀਏ। ਕਿ ਰੱਬ ਨੂੰ ਰੱਬ ਨਾਲ ਮਿਲਾਪ ਕਰ ਲਈ, ਕਿਉਂ ਜੰਗਲਾਂ ਪਹਾੜਾਂ 'ਚ, ਪਰਬਤਾਂ 'ਚ, ਪਾਣੀਆਂ 'ਚ, ਤੀਰਥ ਸਥਾਨਾਂ 'ਤੇ ਭੱਜਿਆ ਫਿਰਦਾ। ਉਹ ਜਿਹੜਾ ਪਰਮਾਤਮਾ ਹੈ ਉਹ ਤਾਂ ਤੇਰੇ ਸ਼ਹ ਰਗ ਤੋਂ ਵੀ ਨੇੜੇ ਹੈ, ਅੱਖਾਂ ਦੇ ਥਰਡ ਆਈ ਦੇ ਕੋਲੇ ਹੈ, ਦਿਲ ਵਰ ਪਜਾਣੇ ਕੇ ਲੀਏ। ਕਿ ਜਦੋਂ ਤੂੰ ਆਪਣਾ ਥਰਡ ਆਈ 'ਤੇ ਪਹੁੰਚ ਜਾਏਗਾ, ਸਿੰਗਲ ਆਈ 'ਤੇ ਪਹੁੰਚ ਜਾਏਗਾ, ਜਿਹੜੇ ਸ਼ਿਵ ਨੇਤਰ ਖੋਲ ਲੇਗਾ, ਫਿਰ ਤੈਨੂੰ ਪਰਮਾਤਮਾ ਦੇ ਦਰਸ਼ਨ ਹੋਣਗੇ, ਬਾਹਰ ਭੱਜਣ ਦੀ ਲੋੜ ਨਹੀਂ ਹੈ। ਕੁਰਾਨ ਨੂੰ, ਹੌਲੀ ਕੁਰਾਨ ਨੂੰ ਪੜ੍ਹ ਕੇ ਦੇਖ ਲਓ, ਮੁਸਲਿਮ ਕਮਿਊਨਿਟੀ ਦਾ ਹੈਗਾ, ਖੁਦਾ ਸ਼ਾਹ ਰੱਗ ਤੋਂ ਵੀ ਨੇੜੇ ਹੈ। ਕਿ ਪਰ ਖੁਦਾ ਨੂੰ ਲੱਭਣਾ ਹੋਵੇ, ਅੱਲਾ ਨੂੰ ਲੱਭਣਾ ਹੋਵੇ, ਵਾਹਿਗੁਰੂ ਨੂੰ ਲੱਭਣਾ ਹੋਵੇ, ਪਰਮਾਤਮਾ ਲੱਭਣਾ ਹੋਵੇ, ਉਹ ਸਾਡੇ ਅੰਦਰ ਬਿਲਕੁਲ ਸ਼ਾਹ ਰੱਗ ਦੇ ਨੇੜੇ ਹੈ। ਸੋ ਇਸੇ ਕਰਕੇ ਜੀਸਸ ਕ੍ਰਾਈਸਟ ਨੇ ਕਿਹਾ ਸੀਗਾ, ਸੈਟਲ ਐਂਡ ਕਲੀਅਰ ਯੂਅਰ ਪ੍ਰੀਵੀਅਸ ਡੀਡਸ, ਰਿਪੈਂਟ ਫਾਰ ਦੈਮ, ਬਿਕੋਜ਼ ਦਾ ਲਾਰਡ ਇਜ਼ ਨਾਟ ਫਾਰ ਅਵੇ, ਹੀ ਇਜ਼ ਵਿਦ ਇਨ ਯੂਅਰ ਬੋਡੀ। ਕਹਿੰਦੇ ਜਿਹੜੇ ਤੂੰ ਪੁਰਾਣੇ ਕਰਮ ਕੀਤੇ ਨੇ ਨਾ ਪੁੱਠੇ ਸਿੱਧੇ, ਉਹਦੇ ਲਈ ਪਾਸ਼ਚਾਤਾਪ ਕਰ, ਪਰਮਾਤਮਾ ਤੋਂ ਮਾਫ਼ੀ ਮੰਗ, ਅਤੇ ਫਿਰ ਮੁੜ ਕੇ ਬੁਰੇ ਕੰਮ ਨਾ ਕਰ, ਝੂਠ ਫਰੇਬ ਨਾ ਕਰ, ਬਹਾਨੇਬਾਜ਼ੀ ਨਾ ਕਰ। ਜਦੋਂ ਅਸੀਂ ਕੋਈ ਗਲਤੀ ਕਰ ਲੈਂਦੇ ਹਾਂ, ਚੰਗੀ ਗੱਲ ਹੈ, ਉਹਨੂੰ ਮੰਨ ਲਓ, ਆਪਾਂ ਹਿਊਮਨ ਬੀਂਗ ਹੈ, ਕਿਉਂ ਨਹੀਂ ਗਲਤੀ ਕਰ ਸਕਦੇ? ਪਰ ਜਦੋਂ ਅਸੀਂ ਉਹਦੇ 'ਤੇ ਪੜਦਾ ਪਾਉਂਦੇ ਹਾਂ, ਸਫਾਈ ਦੇਈਏ ਨੇ, ਇੱਕ ਝੂਠ ਨੂੰ ਕਵਰ ਕਰਨ ਦੇ ਲਈ 100 ਹੋਰ ਝੂਠ ਬੋਲਦੇ ਹਾਂ। ਸੋ ਸਿਆਣਾ ਬੰਦਾ ਉਹੀ ਹੈ, ਜੇ ਕੋਈ ਗੱਲ ਹੋਊਗੀ ਤਾਂ ਕੋਈ ਗੱਲ ਨਹੀਂ, ਮਾਫ਼ੀ ਮੰਗ ਲਓ। ਮਾਫ਼ੀ ਮੰਗ ਕੇ ਛੋਟਾ ਨਹੀਂ ਹੁੰਦਾ, ਸਗੋਂ ਵੱਡਾ ਹੁੰਦਾ, ਪਰਮਾਤਮਾ ਦੀ ਦਰਗਾਹ 'ਚ ਵੀ, ਦੂਜੇ ਦੀ ਨਿਗਾਹ ਦੀ ਦਰਗਾਹ ਦੇ, ਦੂਜੇ ਨਿਗਾਹ ਦੀ, ਦੂਜੇ ਬੰਦੇ ਦੀ ਨਿਗਾਹ ਦੇ ਵਿੱਚ ਵੀ। ਜਦੋਂ ਅਸੀਂ ਐਵੇਂ ਪੋਚਾ ਪੋਚੀ ਪਾਈਏ ਨੇ, ਇੱਕ ਝੂਠ ਬੋਲ ਕੇ ਦੂਜਾ ਚੌਥਾ, ਤੁਸੀਂ ਕਿੰਨੇ ਕੁ ਝੂਠ ਬੋਲੋਗੇ, ਖੀਰ ਹਕੀਕਤ ਸਾਹਮਣੇ ਆ ਜਾਣੀ ਹੈ ਤੁਹਾਡੇ। ਸੋ ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਸੀ ਨਾ, ਹਰੀ ਮੰਦਰ ਇਹ ਸਰੀਰ ਹੈ, ਇਹ ਆਹ ਬੋਡੀ, ਹਰੀ ਮੰਦਰ, ਹਰੀ ਦਾ ਮੰਦਰ, ਪਰਮਾਤਮਾ ਦਾ ਮੰਦਰ, ਇਹ ਸਾਡਾ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ, ਦਿਸ ਬੋਡੀ ਇਜ਼ ਦਾ ਟੈਂਪਲ ਆਫ ਲਿਵਿੰਗ ਗੋਡ। ਸੋ ਦੇਖੋ, ਸਿੰਪਲ ਜੀ ਗੱਲ ਹੈ, ਰਿਸ਼ੀ ਮੁਨੀਆਂ ਨੇ, ਪੀਰ ਪੈਗੰਬਰਾਂ ਨੇ, ਸੰਤ ਮਹਾਂਪੁਰਸ਼ਾਂ ਨੇ, ਔਲੀਆਂ ਨੇ ਸਾਨੂੰ ਚੰਗੀ ਤਰ੍ਹਾਂ ਸਮਝਾਤਾ ਵੀ ਪਰਮਾਤਮਾ ਸਾਡੇ ਅੰਦਰ ਹੈ। ਜਦੋਂ ਸਾਡੇ ਪਰਮਾਤਮਾ ਅੰਦਰ ਹੈ, ਫਿਰ ਅਸੀਂ ਕੰਮ ਜਿਹੜੇ ਨੇ ਉਹ ਕਿਹੋ ਜਿਹੇ ਕਰਦੇ ਹਾਂ। ਦੇਖੋ, ਮੈਨੂੰ ਛੋਟੀ ਜਿਹੀ ਐਗਜ਼ਾਮਪਲ ਦਿੰਦਾ, ਆਪਾਂ ਨੂੰ ਜਗਰਾਉਂ ਦੀ ਮੰਡੀ ਮੇਲੇ ਲੱਗਦੇ ਮੰਡੀਆਂ ਦੇ, ਜਿੱਥੇ ਗਊਆਂ, ਮੈਸਾਂ, ਬੱਕਰੀਆਂ ਵਿਕਦੀਆਂ ਨੇ, ਜਗਰਾਉਂ ਦੀ ਮੰਡੀ ਬਹੁਤ ਮਸ਼ਹੂਰ ਸੀ ਸਾਡੇ ਟਾਈਮ 'ਚ, ਹੁਣ ਤਾਂ ਬਠਿੰਡੇ ਬਰਨਾਲੇ ਵੀ ਲੱਗਦੀ ਹੈ। ਉੱਥੇ ਕਿੰਨੀਆਂ ਗਊਆਂ, ਕਿੰਨੀਆਂ ਮੈਸਾਂ, ਕਿੰਨੀਆਂ ਬੱਕਰੀਆਂ ਦੇ ਲੋਕ ਵਪਾਰ ਕਰਦੇ ਨੇ, ਤੁਸੀਂ ਸੋਚ ਕੇ ਦੇਖ ਲਓ ਠੰਡੇ ਦਿਲ ਨਾਲ, ਕਿ ਕਦੇ ਵੀ ਕਿਸੇ ਨੇ ਬੱਕਰੀ ਨੂੰ ਇਹ ਕਿਹਾ ਕਿ ਬੱਕਰੀਏ ਤੂੰ ਬੱਕਰੀ ਬਣ ਜਾ, ਮੈਸੇ ਤੂੰ ਮੈਸ ਬਣ ਜਾ, ਗਧਿਆ ਤੂੰ ਗਧਾ ਬਣ ਜਾ, ਗਊਏ ਤੂੰ ਗਊ ਬਣ ਜਾ? ਪਰ ਜਦੋਂ ਵੀ ਅਸੀਂ ਕਿਸੇ ਵੀ ਧਾਰਮਿਕ ਸਥਾਨ 'ਤੇ ਜਾਂਦੇ ਹਾਂ, ਚਾਹੇ ਉਹ ਮੰਦਰ ਹੈ, ਗੁਰਦੁਆਰਾ ਹੈ, ਮਸਜਿਦ ਹੈ, ਚਰਚ ਹੈ, ਉੱਥੇ ਸਾਨੂੰ ਇਹੋ ਸਮਝਾਇਆ ਜਾਂਦਾ ਕਿ ਬੰਦਿਆ ਤੂੰ ਬੰਦਾ ਬਣ ਜਾ। ਦੇਖੋ ਬੰਦਿਆ ਤੂੰ ਬੰਦਾ ਬਣ ਜਾ, ਇੱਕ ਪਾਸੇ ਤਾਂ ਸਾਨੂੰ ਟੋਪ ਆਫ ਦੀ ਕ੍ਰੀਏਸ਼ਨ ਕਹਿੰਦੇ ਨੇ, ਸਾਡੀ ਸਰਵ ਸ੍ਰੇਸ਼ਠ ਜੂਨੀਆ 'ਚ ਅਸੀਂ ਕਹਿੰਦੇ 84 ਲੱਖ ਜੂਨੀਆ ਦੇ ਵਿੱਚ ਅਸੀਂ ਸਭ ਤੋਂ ਟੋਪ 'ਤੇ ਹਾਂ। ਦੂਜੇ ਪਾਸੇ ਸਾਨੂੰ ਹੀ ਕਿਉਂ ਕਿਹਾ ਜਾਂਦਾ ਕਿ ਬੰਦਿਆ ਤੂੰ ਬੰਦਾ ਬਣ ਜਾ, ਗਧੇ ਨੂੰ ਕਿਉਂ ਨਹੀਂ ਕਿਹਾ ਜਾਂਦਾ ਗਧਿਆ ਤੂੰ ਗਧਾ ਬਣ ਜਾ, ਸ਼ੇਰ ਤੂੰ ਸ਼ੇਰ ਬਣ ਜਾ, ਬੰਦੇ ਨੂੰ ਕਿਉਂ ਕਿਹਾ ਜਾਂਦਾ ਬੰਦਿਆ ਤੂੰ ਬੰਦਾ ਬਣ ਜਾ? ਇਹਦਾ ਗੁਰੂ ਸਾਹਿਬ ਜਵਾਬ ਦਿੰਦੇ ਨੇ, ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾਂ ਕਰੇ ਦਿਨ ਰਾਤ, ਕਿ ਅਸੀਂ ਬੰਦੇ ਹੋ ਕੇ ਕੰਮ ਜਿਹੜੇ ਹੈ ਉਹ ਪਸ਼ੂਆਂ ਵਾਲੇ ਕਰਦੇ ਹਾਂ। ਪਸ਼ੂਆਂ ਦਾ ਕੰਮ ਕੀ ਆ? ਖਾ ਲਿਆ, ਪੀ ਲਿਆ, ਸੌ ਲਿਆ, ਨਾ ਉਹਨਾਂ ਨੇ ਚੰਗਾ ਸੋਚਣਾ ਨਾ ਮਾੜਾ ਸੋਚਣਾ, ਬੱਚੇ ਜੰਮ ਲਏ, ਉਹੀ ਸਾਡਾ ਕੰਮ ਹੋਇਆ ਵੈ। ਹੇਰਾ ਫੇਰੀ ਕਰ ਲਏ, ਬਿਜ਼ਨਸ 'ਚ ਵਧਾਈ ਜਾਂਦੇ ਹਾਂ, ਵਧਾਈ ਜਾਂਦੇ, ਝੂਠ ਬੋਲੀ ਜਾਂਦੇ ਹਾਂ, ਬੱਚੇ ਜੰਮੀ ਜਾਂਦੇ ਹਾਂ, ਖਾ ਲਿਆ, ਸੈਕਸ ਦੇ ਮਗਰ ਭੱਜੇ ਫਿਰਦੇ ਹਾਂ, ਜਾਨਵਰਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਨੇ। ਅਸਲ ਦੇ ਵਿੱਚ ਜਿਹੜੀ ਕੰਟੈਂਟਮੈਂਟ ਹੈ, ਖੁਸ਼ੀ ਹੈ, ਜਿਹੜੀ ਹਾਸਾ ਮਜ਼ਾਕ ਖੁਸ਼ੀ ਕੰਟੈਂਟਮੈਂਟ ਜਿਹੜੀ ਆਉਂਦੀ ਹੈ, ਇਹ ਉਦੋਂ ਆਉਂਦੀ ਹੈ ਜਦੋਂ ਅਸੀਂ ਅੰਦਰੋਂ ਪਰਮਾਤਮਾ ਨਾਲ ਮਿਲਾਪ ਕਰ ਲੈਂਦੇ, ਜਦੋਂ ਅਸੀਂ ਪਰਮਾਤਮਾ ਦੇ ਪ੍ਰਾਪਤੀ ਲਈ ਪਰਮਾਤਮਾ ਨਾਲ ਮਿਲਾਪ ਕਰਨ ਦੇ ਲਈ ਮਿਹਨਤ ਕਰਦੇ ਹਾਂ, ਮੈਡੀਟੇਸ਼ਨ ਕਰਦੇ ਹਾਂ, ਭਜਨ ਸਿਮਰਨ ਕਰਦੇ ਹਾਂ। ਜਿੰਨਾ ਚਿਰ ਤੱਕ ਅਸੀਂ ਆਪਣੇ ਵਿੱਚ ਕੰਟੈਂਟਮੈਂਟ ਪੈਦਾ ਨਹੀਂ ਕਰਦੇ, ਉਨਾ ਚਿਰ ਤੱਕ ਅਸੀਂ ਖੁਸ਼ ਨਹੀਂ ਰਹਿ ਸਕਦੇ। ਅਸੀਂ ਖੁਸ਼ ਰਹਿੰਦੇ ਕਿਉਂ ਨਹੀਂ? ਦੇਖ ਲਓ ਸਾਰੀ ਦੁਨੀਆ 99% ਜਿਹੜੀ ਦੁਨੀਆ ਹੈ ਉਹ ਦੁੱਖਾਂ ਦੇ ਵਿੱਚ, ਮੁਸੀਬਤਾਂ ਵਿੱਚ, ਬਿਮਾਰੀਆਂ ਵਿੱਚ, ਝੁਰੜੀਆਂ ਪਈਆਂ, ਉਦਾਸੀ ਹੈ, ਮੂੰਹ ਲਮਕਿਆ ਵੈ, ਕਿਉਂ? ਇਹ ਅਸਲ ਦਾ ਇਹਦਾ ਉੱਤਰ ਇਹੀ ਹੈ ਵੀ ਇਹ 99 ਦਾ ਚੱਕਰ ਹੈ। 99 ਕਹਿੰਦੇ ਨੇ 99 ਨੂੰ, ਇਹ 99 ਦਾ ਦੁਨੀਆ ਦੇ ਵਿੱਚ ਅਜਿਹਾ ਚੱਕਰ ਹੈ ਜਿਹਦੇ ਮਗਰ ਸਾਰੀ ਦੁਨੀਆ, ਸਾਰੀ ਦਾ ਮਤਲਬ ਇਹ ਤਾਂ ਨਹੀਂ ਐਕਸੈਪਸ਼ਨ ਆਰ ਆਲਵੇਜ਼ ਦੇਅਰ ਜਿਹੜੇ ਪਰਮਾਤਮਾ ਨਾਲ ਲੱਗੇ ਨੇ, ਸਾਰੀ ਦੁਨੀਆ ਇਹਦੇ ਮਗਰ ਭੱਜੀ ਫਿਰਦੀ ਹੈ। ਇਹਦੀ ਇੱਕ ਤੁਹਾਨੂੰ ਮੈਂ ਐਗਜ਼ਾਮਪਲ ਦਿੰਦਾ। ਇੱਕ ਰਾਜਾ ਸੀਗਾ, ਉਹ ਰਾਜੇ ਦੇ ਦਰਬਾਰ ਦੇ ਵਿੱਚ ਇੱਕ ਮਾਲਸ਼ੀਆ, ਮਾਲਸ਼ੀਆ ਕੀ ਹੁੰਦਾ? ਜਿਹੜਾ ਸਿਰ ਦੀ, ਲੱਤਾਂ ਦੀ, ਬਾਹਾਂ ਦੀ ਤੇਲ ਲਾ ਕੇ ਮਾਲਿਸ਼ ਕਰੇ, ਉਹ ਹਫ਼ਤੇ 2 ਦਿਨ ਆਉਂਦਾ ਹੁੰਦਾ, ਬੜਾ ਖੁਸ਼ ਹੋਣਾ, ਅਤੇ ਜਦੋਂ ਰਾਜੇ ਦੀ ਮਾਲਿਸ਼ ਕਰਕੇ ਚੱਲਣਾ, ਰਾਜੇ ਨੇ ਉਹਨੂੰ 100-50 ਰੁਪਈਆ ਦੇ ਦੇਣਾ, ਅਤੇ ਉਹਦੇ ਨਾਲ ਉਹਦਾ ਗੁਜ਼ਾਰਾ ਚੱਲਦਾ ਸੀ, ਘਰੇ ਵੀ ਬੜੇ ਖੁਸ਼ ਰਹਿੰਦੇ, ਬੱਚੇ, ਜਿਹੜੀ ਜਨਾਨੀ ਸੀ ਉਹ ਵੀ ਖੁਸ਼ ਰਹਿੰਦੀ ਹੈ। ਇੱਕ ਦਿਨ ਰਾਜੇ ਨੇ ਆਪਣੇ ਵਜ਼ੀਰ ਨੂੰ ਬੁਲਾਇਆ, ਵਜ਼ੀਰ ਨੂੰ ਕਹਿੰਦਾ ਵੀ ਵਜ਼ੀਰ ਤੂੰ ਮੈਨੂੰ ਇੱਕ ਗੱਲ ਦੱਸ ਯਾਰ, ਇਹ 100 ਰੁਪਈਆ ਆਪਾਂ ਨੂੰ ਦਿੰਦੇ ਹਾਂ, 200 ਰੁਪਈਆ ਦਿੰਦੇ ਹੋਵਾਂਗੇ, ਇਹਦੇ ਨਾਲ ਇਹ ਪੂਰੇ ਘਰ ਦਾ ਗੁਜ਼ਾਰਾ ਕਰਦਾ, ਹੱਸਦਾ ਹੀ ਆਉਂਦਾ, ਹੱਸਦਾ ਹੀ ਜਾਂਦਾ, ਕੋਈ ਇਹਦੇ ਮੱਥੇ 'ਤੇ ਤਿਊੜੀਆਂ ਨਹੀਂ ਪਾਈਆਂ, ਘਰੇ ਬੱਚੇ ਵੀ ਖੁਸ਼ ਨੇ, 100-200 ਰੁਪਏ 'ਚ ਹੀ, ਮੇਰੇ ਕੋਲ ਇੰਨਾ ਸਾਰੇ ਰਾਜ ਦਾ ਮੈਂ ਮਾਲਕ ਹਾਂ, ਕਿੰਨੇ ਹੀਰੇ ਨੇ, ਕਿੰਨੇ ਜਵਾਹਰਾਤ ਨੇ, ਕਿੰਨੇ ਮੁਲਾਜ਼ਮ ਮੇਰੇ ਕੰਮ ਕਰਦੇ ਨੇ, ਫਿਰ ਵੀ ਰਾਤ ਨੂੰ ਮੈਨੂੰ ਨੀਂਦ ਨਹੀਂ ਆਉਂਦੀ, ਮੈਨੂੰ ਟੈਨਸ਼ਨ ਰਹਿੰਦੀ ਹੈ, ਦੁਖੀ ਹਾਂ, ਇਹ ਖੁਸ਼ ਕਿਉਂ ਹੈ, ਕੀ ਗੱਲ ਹੈ? ਉਹ ਕਹਿੰਦਾ ਵਜ਼ੀਰ, ਕਹਿੰਦਾ ਵਜ਼ੀਰ ਸਿਆਣਾ ਸੀ, ਕਹਿੰਦਾ ਮਹਾਰਾਜ ਜੀ ਇਹ ਹੈਗਾ 99 ਦਾ ਚੱਕਰ। ਉਹ ਕਹਿੰਦਾ ਉਹ ਕਿਉਂ? ਕਹਿੰਦਾ ਇਹਨੂੰ ਹਾਲੇ 99 ਦੇ ਚੱਕਰ 'ਚ ਨਹੀਂ ਪਿਆ ਵਾ, ਜਿੱਦਣ ਇਹ 99 ਦੇ ਚੱਕਰ 'ਚ ਪੈ ਜੂ ਇਹ ਵੀ ਦੁਖੀ ਹੋਣਾ ਸ਼ੁਰੂ ਹੋ ਜੂ। ਉਹ ਕਹਿੰਦਾ ਉਹ ਕੀ ਹੁੰਦਾ? ਕਹਿੰਦਾ ਫਿਰ ਮੇਰੀ ਗੱਲ ਮੰਨੋ, ਉਹਨੇ ਕਿਹਾ ਰਾਜੇ ਨੂੰ ਵੀ ਤੂੰ 99 ਮੋਹਰਾਂ ਮੰਗਵਾ ਸੋਨੇ ਦੀਆਂ। ਉਹਨੇ ਮੰਗਵਾਤੀਆਂ, ਰਾਜੇ ਨੇ ਹੱਥ ਮਾਰਿਆ, 99 ਮੋਹਰਾਂ ਸੋਨੇ ਦੀਆਂ ਗੀਆਂ, ਉਹਨੇ ਕਿਹਾ ਗੁਥਲੀ 'ਚ ਪਾ ਦਿਓ, ਉਹਨੇ ਗੁਥਲੀ 'ਚ ਪਾ ਤੀਆਂ। ਹੁਣ ਰਾਜੇ ਨੂੰ ਕਹਿੰਦਾ, ਕਹਿੰਦੇ ਉੱਤੇ ਇਹਦੇ ਉੱਤੇ ਲਿਖ ਵੀ ਮੈਂ 100 ਮੋਹਰ ਇਹਦੇ ਵਿੱਚ, ਅਤੇ ਲਾ ਦੇ ਆਪਣੀ ਮੋਹਰ, ਅਤੇ ਜਦੋਂ ਕੱਲ੍ਹ ਨੂੰ ਉਹ ਤਾਰੀ ਮਾਲਸ਼ੀਆ ਕਰਨ ਆਊ ਤਾਂ ਉਹਨੂੰ ਕਹੀਂ ਵੀ ਅੱਲ ਹੈ ਤਾਂ ਮੋਹਰਾਂ ਲੈ ਜਾ। ਕਹਿੰਦਾ ਉਹ ਮੋਹਰਾਂ ਲੈ ਜੂਗਾ, ਉਹ ਲੈ ਗਿਆ ਮੋਹਰਾਂ, ਘਰੇ ਲੈ ਕੇ ਬੜਾ ਖੁਸ਼ ਹੋਇਆ ਵੀ ਪੜਿਆ ਵੀ ਰਾਜੇ ਦੀ ਮੋਹਰ ਲੱਗੀ ਵੀ ਆ, ਲਿਖਿਆ 100 ਮੋਹਰਾਂ। ਜਦੋਂ ਘਰੇ ਲਿਜਾ ਕੇ ਜਨਾਨੀ ਨੂੰ ਕਿਹਾ, ਬੜੇ ਖੁਸ਼ ਹੋਏ, ਉਹਨਾਂ ਨੇ ਗੁਥਲੀ ਖੋਲ੍ਹੀ, ਖੋਲ੍ਹ ਕੇ ਗਿਣੇ, ਜਦੋਂ ਗਿਣੇ ਤਾਂ 99 ਨਿਕਲੀਆਂ ਵਿੱਚੋਂ। ਉਹਨਾਂ ਨੇ ਇੱਧਰ ਉੱਧਰ ਦੇਖੀਆਂ, ਉੱਧਰ ਦੇਖੀਆਂ, ਨਹੀਂ ਲੱਭੀਆਂ ਕਿਤੋਂ, ਗੁੱਸਾ ਚੜ ਗਿਆ, ਕਹਿੰਦਾ ਰਾਜਾ ਬੇਵਕੂਫ ਹੈ, ਝੂਠਾ ਹੈ ਰਾਜਾ, ਉੱਪਰ ਮੋਹਰ ਲਾਈ ਹੈ 100 ਮੋਹਰ ਦੀ ਅਤੇ ਵਿੱਚੋਂ ਨਿਕਲਦੀ ਹੈ 99, ਰਾਜਾ ਤਾਂ ਬਹੁਤ ਘਟੀ ਐਂ ਕਰਕੇ ਗੁੱਸੇ 'ਚ, ਜਨਾਨੀ ਵੀ ਗੁੱਸੇ 'ਚ ਹੋ ਗਈ ਜੀ। ਅਤੇ ਉਹ ਜਦੋਂ ਗੁੱਸੇ 'ਚ ਹੈ ਜੋ ਰਾਜੇ ਕੋਲ ਅਗਲੇ ਦਿਨ ਦੂਜੇ 2 ਦਿਨਾਂ ਬਾਅਦ ਗਿਆ ਮਾਲਿਸ਼ ਕਰਨ, ਹੁਣ ਉਹਦੇ 'ਤੇ ਖੁਸ਼ੀ ਨਹੀਂ ਸੀ ਕਿਉਂਕਿ ਉਹਨੂੰ ਆਇਆ ਸੀ ਰਾਜਾ ਤਾਂ ਠੱਗ ਹੈ, ਇਹਦੇ ਰਾਜ ਦੇ ਵਿੱਚ ਮੈਨੂੰ ਕਹਿੰਦਾ 100 ਐਨ ਮਿਲੀ 99 ਹੈ, ਅਤੇ ਰਾਜੇ ਦੇ ਸਿਰ 'ਚ ਮਾਲਿਸ਼ ਵੀ ਉਸੇ ਤਰ੍ਹਾਂ ਹੀ ਕਰੇ ਗੁੱਸੇ ਦੇ ਵਿੱਚ। ਰਾਜੇ ਨੇ ਵੀ ਦੇਖਿਆ ਵੀ ਇਹ ਅੱਜ ਮਾਲਿਸ਼ ਖੁਸ਼ ਹੋ ਕੇ ਕਰਦਾ ਹੀ ਨਹੀਂ, ਕਦੇ ਜੀ ਇਹ ਪਤਾ ਨਹੀਂ ਕਿਵੇਂ ਹੋਰ ਜ਼ੋਰ ਜ਼ੋਰ ਦੀ ਕਰੀ ਜਾਂਦਾ। ਉਹਨੇ ਫਿਰ ਪੁੱਛਿਆ ਵੀ ਤੂੰ ਅੱਜ ਉਹਦਾ ਗੱਲ ਕੀ ਹੈ, ਗਲਤਾਂ ਦੱਸ, ਤੂੰ ਉਦਾਸ ਕਿਉਂ ਹੈ? ਕਹਿੰਦਾ ਜੀ ਤੁਸੀਂ ਮੋਹਰ ਲਾਈ ਸੀਗੀ ਵੀ 100 ਮੋਹਰਾਂ ਨੇ, ਵਿੱਚੋਂ 99 ਨਿਕਲੀਆਂ ਨੇ। ਉਹ ਕਹਿੰਦਾ ਕੋਈ ਨਹੀਂ, ਜੇ 99 ਨਿਕਲ ਗਈਆਂ, ਇੱਕ ਮੋਹਰ ਤੂੰ ਮਿਹਨਤ ਕਰਕੇ ਕਮਾ ਲਿਆ, ਤਿੰਨੇ ਕਿਹੜਾ 99 ਮਿਹਨਤ ਕਰਕੇ ਕਮਾਈਆਂ। ਉਹ ਕਹਿੰਦਾ ਠੀਕ ਹੈ ਜੀ। ਉਹ ਫਿਰ ਘਰੇ ਗਿਆ ਆਪਣੀ ਜਨਾਨੀ ਨੂੰ, ਕਹਿੰਦਾ ਆਪਾਂ ਹੁਣ 100 ਕਰਨੀ ਆ ਮੋਹਰ। ਕਹਿੰਦਾ ਫਿਰ ਕੀ ਕਰੀਏ? ਕਹਿੰਦਾ ਦੱਬ ਕੇ ਥੋੜ੍ਹੀ ਜਿਹੀ ਮਿਹਨਤ ਕਰੀਏ। ਥੋੜਾ ਜਿਹਾ ਆਪਣਾ ਖਰਚਾ ਘਟਾ ਦਈਏ, ਦੋ ਡੰਗ ਰੋਟੀ ਖਾਂਦੇ ਇੱਕ ਡੰਗ ਰੋਟੀ ਖਾ ਲਈਏ। ਸੋ ਉਹਨੇ ਸ਼ੁਰੂ ਕਰਤਾ ਪੈਸੇ ਇੱਕ ਮੋਹਰ ਇਕੱਠੀ ਕਰਨ ਦੇ ਲਈ, ਅਤੇ ਉਹਦੇ ਨਾਲ ਜਿਹੜੀ ਖੁਸ਼ੀ ਉੱਡ ਗਈ। ਸੋ ਇਹ ਕੁਦਰਤ ਦਾ ਇੱਕ ਨਿਯਮ ਹੈ, ਜਦੋਂ ਅਸੀਂ ਪੈਸੇ ਜੇ ਕੰਟੈਂਟਮੈਂਟ ਹੋਵੇ ਥੋੜ੍ਹੇ 'ਚ ਸਬਰ ਕਰ ਲਈਏ ਅਤੇ ਫਿਰ ਅਸੀਂ ਖੁਸ਼ ਰਹਿੰਦੇ ਹਾਂ, ਅਤੇ ਜਦੋਂ ਸਾਡੇ ਜਿਹੜੀ ਆ ਕੰਟੈਂਟਮੈਂਟ ਨਾ ਹੋਵੇ ਫਿਰ ਜੇ 100 ਮੋਹਰ ਹੋ ਜਾਂਦੀ ਫਿਰ ਉਹਨੂੰ 100 ਕਹਿਣੀਆਂ ਸੀ, ਫਿਰ 1000 ਕਹਿਣੀ ਸੀ, ਫਿਰ 10000 ਕਹਿਣੀ ਸੀ, ਇੰਨੇ ਨੂੰ ਸਾਡੀ ਮੌਤ ਆ ਜਾਣੀ ਹੈ। ਸੋ ਸਾਡੀ ਜਿਹੜੀ ਖੁਸ਼ੀ ਦਾ ਮੇਨ ਕੰਮ ਹੈ ਨਾ, ਉਹ ਹੈਗਾ ਪਰਮਾਤਮਾ ਦੀ ਬੰਦਗੀ ਕਰਨਾ, ਪਰਮਾਤਮਾ ਨੂੰ ਯਾਦ ਕਰਨਾ, ਪਰਮਾਤਮਾ ਦੀ ਮੈਡੀਟੇਸ਼ਨ ਕਰਨਾ ਦੀ ਪ੍ਰਿਓਰਿਟੀ ਹੋਣੀ ਚਾਹੀਦੀ ਹੈ। ਕਹਿੰਦਾ ਜਿਹੜਾ ਰੱਬ ਦੀ ਬੰਦਗੀ ਨਹੀਂ ਕਰਦਾ ਉਹ ਕੱਖਾਂ ਵਾਂਗੂ ਰੁਲ ਜਾਂਦਾ, ਇਹ ਹਕੀਕਤ ਹੈ। ਜਿਹੜਾ ਰੱਬ ਦੀ ਬੰਦਗੀ ਨਹੀਂ ਕਰਦਾ ਉਹ ਕੱਖਾਂ ਵਾਂਗੂ ਰੁਲ ਜਾਂਦਾ, ਉਹਨੂੰ ਜੱਗ ਵਿੱਚ ਖੁਸ਼ੀਆਂ ਮਿਲਦੀਆਂ ਨਹੀਂ, ਉਹਨੂੰ ਜੱਗ ਵਿੱਚ ਖੁਸ਼ੀਆਂ ਮਿਲਦੀਆਂ ਨਹੀਂ। ਜਿਹੜਾ ਸਬਰ ਸੰਤੋਖ ਨੂੰ ਭੁੱਲ ਜਾਂਦਾ, ਜਿਹੜਾ ਨੇਕੀਆਂ ਕਰਦਾ ਸਭ ਦੇ ਨਾਲ ਪੈ ਰੱਬ ਦੇ ਘਰ ਉਹਦਾ ਮੁੱਲ ਜਾਂਦਾ। ਜਿਹੜਾ ਸਬਰ ਸੰਤੋਖ 'ਚ ਰਹਿੰਦਾ, ਲੋਕਾਂ ਨਾਲ ਨੇਕੀਆਂ ਕਰਦਾ, ਨੇਕ ਪਾਕ ਚੰਗੇ ਕੰਮ ਕਰਦਾ ਅਤੇ ਰੱਬ ਦੀ ਬੰਦਗੀ ਕਰਦਾ, ਫਿਰ ਉਹ ਮਾਲੋ ਮਾਲ ਰਹਿੰਦਾ, ਉਹ ਖੁਸ਼ੀਆਂ ਨਾਲ ਭਰਪੂਰ ਹੁੰਦਾ, ਉਹਨੂੰ ਕੋਈ ਦੁੱਖ ਤਕਲੀਫ ਨਹੀਂ ਹੁੰਦੀ। ਇਸੇ ਕਰਕੇ ਕਿਹਾ ਜਾਂਦਾ ਨਾ, 84 ਜੂਨ ਸਵਾਈ ਮਾਨਸ ਕੋ ਪ੍ਰਭੂ ਦੀ ਬੜਿਆਈ, ਇਸ ਪੌੜੀ 'ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਵਣਗਾ। ਇਹ ਤਾਂ ਸਾਡਾ ਮਨੁੱਖੀ ਸਰੀਰ ਮਿਲਿਆ ਨਾ, ਇਹਦੀ ਇੰਪੋਰਟੈਂਸ ਇੰਨੀ ਹੈ ਕਿ 84 ਲੱਖ ਜੀਆ ਜੂਨ ਦੀ ਜੂਨਾਂ ਤੋਂ ਬਾਅਦ ਇਹ ਸਾਨੂੰ ਟੌਪ ਆਫ ਦੀ ਕ੍ਰਿਸ਼ਨ ਮਿਲੀ ਹੈ, ਮਨੁੱਖਾ ਜਨਮ ਮਿਲਿਆ। ਸੋ ਇਹ ਮਨੁੱਖੇ ਜਨਮ ਦੀ ਇੰਪੋਰਟੈਂਸ ਇਹੀ ਹੈ ਕਿ ਜਦੋਂ ਅਸੀਂ ਮਾਂ ਦੇ ਪੇਟ 'ਚ ਪੁੱਠੇ ਸੀ ਉਦੋਂ ਮਿੰਨਤਾਂ ਕਰਦੇ ਸੀਗੇ ਕਿ ਤੂੰ ਮੈਨੂੰ ਬਾਹਰ ਕੱਢ ਲੈ, ਮੈਂ ਤੇਰੀ ਭਗਤੀ ਕਰਕੇ ਤੇਰੇ ਨਾਲ ਹੀ ਮਿਲਾਪ ਕਰਨਾ ਹੈ। ਪਰ ਜਦੋਂ ਅਸੀਂ ਦੁਨੀਆਂ 'ਚ ਆ ਗਏ ਉਹ ਭੁੱਲ ਗਏ ਗੱਲ, ਵਾਅਦਾ ਭੁੱਲ ਗਏ। ਸੋ ਇਸ ਕਰਕੇ ਗੁਰੂ ਸਾਹਿਬ ਨੇ ਸਮਝਾਇਆ, 84 ਜੂਨ ਸਵਾਈ ਮਾਨਸ ਕੋ ਪ੍ਰਭੂ ਦੀ ਬੜਿਆਈ, ਇਸ ਪੌੜੀ 'ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਉਣ ਦਾ। ਕਿ ਅਸੀਂ ਇਹ ਅਖੀਰਲੀ ਟੰਬਾ, ਜੇ ਮਿਹਨਤ ਕਰਾਂਗੇ, ਕੋਸ਼ਿਸ਼ ਕਰਾਂਗੇ, ਨੇਕੀਆਂ ਕਰਾਂਗੇ, ਸਬਰ ਸੰਤੋਖ ਰੱਖਾਂਗੇ, ਪਰਮਾਤਮਾ ਦੀ ਬੰਦਗੀ ਕਰਾਂਗੇ, ਕੋਠੇ ਦੀ ਛੱਤ 'ਤੇ ਚੜ ਜਾਂਗੇ, ਪਰਮਾਤਮਾ ਨਾਲ ਮਿਲਾਪ ਕਰਾਂਗੇ, ਨਹੀਂ ਪਟੱਕ ਦੇ ਨੇ ਆ ਕੇ ਥੱਲੇ ਸਿੱਧਾ, ਫਿਰ ਪਤਾ ਨਹੀਂ ਕਿਹੜੀ ਗੰਦੀ ਨਾਲੀ ਦੇ ਕੀੜੇ ਬਣਨਾ, ਗਧੇ ਬਣਨਾ, ਸੂਰ ਬਣਨਾ, ਕੁੱਤੇ ਬਣਨਾ, ਬਿੱਲੀਆਂ ਬਣੀਆਂ, ਘੋੜੇ ਬਣਨਾ, ਦਰਖਤ ਬਣਨਾ, ਮੱਛੀਆਂ ਬਣਨਾ, ਪਤਾ ਨਹੀਂ ਕੀ ਬਣਨਾ। ਸੋ ਇਸ ਕਰਕੇ ਸਾਨੂੰ ਇਹ ਟੌਪ ਆਫ ਦੀ ਕ੍ਰੀਏਸ਼ਨ ਮਿਲੇ ਹੈ। ਸੋ ਇਸ ਦੀ ਇੰਪੋਰਟੈਂਸ ਨੂੰ ਹਮੇਸ਼ਾ ਯਾਦ ਰੱਖੋ, ਇਹ ਜਿਹੜਾ ਜਨਮ ਮਿਲਿਆ ਨਾ ਇਹਨੂੰ ਬੇਕਾਰ ਨਾ ਕਰੋ, ਹੇਰਾ ਫੇਰੀਆਂ ਕਰਕੇ, ਧੋਖੇ ਕਰਕੇ, ਫਜ਼ੂਲ ਦੀਆਂ ਸੇਵਾਵਾਂ ਕਰਕੇ ਅੱਖਾਂ ਮੀਚੀ ਜਾਣਾ, ਹੱਥ ਜੋੜੀ ਜਾਣੇ, ਇਹ ਫਜ਼ੂਲ ਦੀਆਂ ਗੱਲਾਂ ਨੇ। ਮਾਲਕ ਤੁਹਾਨੂੰ ਅੰਦਰੋਂ ਜਾਣਦਾ ਕਿ ਨੀਅਤ ਤੁਹਾਡੀ ਕੀ ਹੈ। ਜੇ ਆਪਾਂ ਬੱਚੇ ਨੂੰ ਕਹੀਏ, ਨੀਅਤ ਇਹ ਹੈ ਨਾ, ਬੱਚੇ ਨੂੰ ਕਹੋਗੇ ਛੋਟਾ ਜਿਹਾ ਬੱਚਾ, ਬੱਚੇ ਆਈ ਲਵ ਯੂ, ਆਈ ਲਵ ਯੂ, ਹਟ ਪਿੱਛੇ, ਕਿਹਾ ਅਸੀਂ ਆਈ ਲਵ ਯੂ, ਉਹਨੂੰ ਕਹਿੰਦੇ ਹਟ ਪਿੱਛੇ, ਉਹ ਸਾਡੀ ਭਾਵਨਾ ਕੀ ਹੈ, ਉੱਪਰੋਂ ਸ਼ਬਦ ਕੁਛ ਕਹਿੰਦੇ ਨੇ, ਅੰਦਰੋਂ ਅਸੀਂ ਕੁਛ ਹੋਰ ਹਾਂ। ਜਦੋਂ ਸਾਡੀ ਭਾਵਨਾ ਚੰਗੀ ਹੋਊਗੀ ਨਾ, ਫਿਰ ਪਰਮਾਤਮਾ ਜਾਣੀ ਜਾਣਾ, ਉਹਨੂੰ ਸਾਡੀ ਭਾਵਨਾ ਦਾ ਪਤਾ। ਇਸ ਕਰਕੇ ਹਮੇਸ਼ਾ ਆਪਣੇ ਸਰੀਰ ਦੀ ਜਿਹੜੀ ਜ਼ਿੰਦਗੀ ਮਿਲੀ ਹੈ ਨਾ, ਇਹਨੂੰ ਯਾਦ ਰੱਖੋ ਕਿ ਇਹ ਤਨ ਹੈ ਕਾਗਜ਼ ਕੀ ਪੁੜੀਆ, ਬੂੰਦ ਪੜਤ ਗਲ ਜਾਓਗੇ, ਕਹਿਤ ਕਵੀ ਸੁਣੋ ਪਈ ਸਾਧੋ, ਇੱਕ ਨਾਮ ਬਿਨਾਂ ਪਛਤਾਓਗੇ। ਕਿ ਜਿਹੜਾ ਸਾਡਾ ਸਰੀਰ ਹੈ, ਜਿਵੇਂ ਕਾਗਜ਼ ਦੇ ਉੱਤੇ ਥੋੜ੍ਹੇ ਪਾਣੀ ਆ, ਦੋ ਡਰੋਪ ਸਿੱਟ ਦਿਓ, ਉਹ ਪਾਣੀ ਜਿਹੜਾ ਕਾਗਜ਼ ਆ ਉਹ ਗਲ ਜਾਂਦਾ, ਇਸੇ ਤਰ੍ਹਾਂ ਹੀ ਸਾਡਾ ਜਿਹੜਾ ਸਰੀਰ ਹੈ ਨਾ ਉਹ ਕਾਗਜ਼ ਦੀ ਤਰ੍ਹਾਂ ਹੈ। ਜੇ ਅਸੀਂ ਨਾਮ ਨਾ ਜਪਿਆ ਤਾਂ ਇੱਕ ਦਿਨ ਸਾਨੂੰ ਵੀ ਮਿੱਟੀ ਦੇ ਸਪੁਰਦ ਹੋਣਾ ਪਊਗਾ, ਜਾਂ ਸਾਨੂੰ ਅੱਗ ਦੇ ਸਪੁਰਦ ਕਰ ਦਿੱਤਾ ਜਾਊਗਾ। ਇਸੇ ਕਰਕੇ ਕਬੀਰ ਸਾਹਿਬ ਨੇ ਹੋਰ ਕਿਹਾ ਸੀ, ਮਾਟੀ ਕਹੇ ਕੁਮਾਰ ਕੋ ਕਿਆ ਤੂੰ ਰੋਂਦੇ ਮੋ, ਇੱਕ ਦਿਨ ਐਸਾ ਆਏਗਾ ਮੈਂ ਰੋਂਦੂੰਗੀ ਤੋ। ਕਿ ਘੁਮਿਆਰ ਦੇਖੋ ਮਿੱਟੀ ਦੇ ਗੁੰਨ ਗੁੰਨ ਕੇ ਕੋਈ ਗਲਾਸ ਬਣਾਉਂਦਾ, ਕੋਈ ਕੌਲੀਆਂ ਬਣਾਉਂਦਾ, ਕੋਈ ਪਲੇਟਾਂ ਬਣਾਉਂਦਾ, ਕੋਈ ਘੜੇ ਬਣਾਉਂਦਾ, ਗਾਗਰਾ ਬਣਾਉਂਦਾ। ਮਿੱਟੀ ਘੁਮਿਆਰ ਨੂੰ ਕਹਿੰਦੇ, ਮਾਟੀ ਕਹੇ ਕੁਮਾਰ ਕੋ ਕਿਆ ਤੂੰ ਰੋਂਦੇ ਮੇ, ਕਿ ਤੂੰ ਮੈਨੂੰ ਗੁਣ ਗੁਣ ਕੇ ਕੀ ਕਰਦਾ, ਮੈਨੂੰ ਭਾਂਡੇ ਬਣਾਉਣਾ, ਇੱਕ ਦਿਨ ਐਸਾ ਆਏਗਾ ਮੈਂ ਰੋਂਦੂਗੀ ਤੋ। ਉਹ ਘੁਮਿਆਰ ਨੂੰ ਕਹਿੰਦੀ, ਤੂੰ ਉਹ ਦਿਨ ਯਾਦ ਕਰ ਕਿ ਤੈਨੂੰ ਵੀ ਮੈਂ ਆਪਣੀ ਇਹਦੇ ਵਿੱਚ ਹੀ ਮਿਲਾ ਲੈਣਾ, ਤੂੰ ਤੈਨੂੰ ਵੀ ਮਿੱਟੀ ਬਣ ਜਾਣਾ। ਸੋ ਇਸ ਕਰਕੇ ਫਰੀਦ ਸਾਹਿਬ ਨੇ ਕਿਹਾ ਸੀ, ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸੰਮ, ਲੇਖਾ ਰੱਬ ਮੰਗੇਸੀ ਤੂੰ ਆਇਓ ਕਿਹੜੇ ਕੰਮ। ਕਿ ਸਾਡੀ ਜ਼ਿੰਦਗੀ ਦੀ ਹਕੀਕਤ ਇਹੀ ਹੈ ਕਿ ਅੱਧੀ ਜ਼ਿੰਦਗੀ ਅਸੀਂ ਖਾ ਪੀ ਕੇ ਬਰਬਾਦ ਕਰੀ ਜਾਂਦੇ ਹਾਂ, ਅੱਧੀ ਜ਼ਿੰਦਗੀ ਜਿਹੜੀ ਅਸੀਂ ਸੌਂ ਕੇ ਕਰ ਲੈਂਦੇ ਹਾਂ, ਵੀ ਸਾਡਾ ਖਾਣਾ ਪੀਣਾ ਸੌਣਾ ਬਸ ਸਾਡੀ ਜ਼ਿੰਦਗੀ ਦਾ ਇਹੀ ਪਰਪਜ਼ ਹੈ। ਕਹਿੰਦੇ ਇਹ ਪਰਪਜ਼ ਨਹੀਂ, ਜਦੋਂ ਮੌਤ ਹੋਗੀ, ਜਦੋਂ ਤੁਹਾਨੂੰ ਰੱਬ ਦੇ ਘਰ 'ਚ ਪੇਸ਼ ਕੀਤਾ ਜਾਊ, ਧਰਮਰਾਜ ਦੇ ਲੇਖਾ ਰੱਬ ਮੰਗੇਸੀ ਆ ਤੂੰ ਆਇਓ ਕਿਹੜੇ ਕੰਮ, ਵੀ ਤੈਨੂੰ ਆਹੀ ਕੰਮ ਲਈ ਭੇਜਿਆ ਸੀਗਾ ਵੀ ਘਰਾੜੇ ਮਾਰ ਕੇ ਜ਼ਿੰਦਗੀ ਬਰਬਾਦ ਕਰਤੀ, ਖਾ ਪੀ ਕੇ ਐਸ਼ ਕਰਕੇ ਸੈਕਸ ਕਰਕੇ ਬੱਚੇ ਜੰਮ ਕੇ ਕਰਤੀ, ਇਹ ਕੰਮ ਨਹੀਂ ਸੀ ਤੇਰਾ, ਕੰਮ ਸੀ ਪਰਮਾਤਮਾ ਦੇ ਨਾਲ ਮਿਲਾਪ ਕਰਨਾ। ਕਿਉਂਕਿ ਇੰਨੀ ਇੰਪੋਰਟੈਂਸ ਹੈ, ਮਾਨਸ ਜਨਮ ਦੁਰਲੰਭ ਹੈ, ਹੋਤ ਨਾ ਬਾਰੰਬਾਰ, ਦਿਸ ਹਿਊਮਨ ਲਾਈਫ ਇਜ਼ ਵੈਰੀ ਪ੍ਰੈਸ਼ੀਅਸ, ਇਟ ਡਜ਼ਨਟ ਕਮ ਅਗੇਨ ਐਂਡ ਅਗੇਨ, ਜਿਉਂ ਫਲ ਬਣ ਪੱਕ ਭੋਏ ਗਿਰੇ ਬਹੁਤ ਨਾ ਲਾਗੇ ਡਾਲ। ਜਿਸ ਤਰ੍ਹਾਂ ਕਹਿੰਦੇ ਇੱਕ ਬੇਰ ਹੈ ਜਾਂ ਕੋਈ ਫਲ ਹੈ ਦਰਖਤ ਨਾਲ ਟੁੱਟ ਕੇ ਡਿੱਗ ਪਏ, ਸੂਈ ਧਾਗਾ ਲੈ ਕੇ ਜਿੰਨਾ ਮਰਜ਼ੀ ਕਰ ਲਓ ਉਹ ਫਿਰ ਜੋੜ ਨਹੀਂ ਸਕਦੇ। ਇਸੇ ਤਰ੍ਹਾਂ ਹੀ ਜਦੋਂ ਸਾਡੀ ਫੂਕ ਨਿਕਲ ਗਈ, ਫਿਰ ਨਿਕਲ ਗਈ, ਫਿਰ ਪੱਕੇ ਤੌਰ 'ਤੇ ਫਿਰ ਮਿੱਟੀ 'ਚ ਹੀ ਮਿਲਣਾ ਪਊਗਾ ਸਾਨੂੰ, ਚਾਹੇ ਜ਼ਮੀਨ 'ਚ ਦਬਦਾਨ ਚਾਹੇ ਅੱਗ ਦੇ ਸਪੁਰਤ ਕਰ ਦੇ ਦੇਣ। ਸੋ ਇਸ ਕਰਕੇ ਰੱਬ ਦੇ ਨਾਲ ਮਿਲਾਪ ਕਰਨ ਦੀ ਗੱਲ ਕਰੋ। ਉਹਦਾ ਰੱਬ ਨਹੀਂ ਰੁੱਸਦਾ ਰੱਬ ਦੀ ਸੌਂ, ਉਹਦਾ ਰੱਬ ਨਹੀਂ ਰੁੱਸਦਾ ਰੱਬ ਦੀ ਸੌਂ। ਜਿਹਨੂੰ ਪੀਰ ਮਨਾਉਣ ਦਾ ਚੱਜ ਹੋਵੇ ਉਹ ਬਾਟ ਮੱਕੇ ਦੀ ਕਿਉਂ ਜਾਵੇ, ਜਿਹਨੂੰ ਯਾਰ ਨੂੰ ਤੱਕਿਆਂ ਹੱਜ ਹੋਵੇ ਨੱਚਣਾ ਵੀ ਇਬਾਦਤ ਹੋ ਜਾਵੇ ਜੇ ਨੱਚਣੇ ਦਾ ਚੱਜ ਹੋਵੇ। ਜਿਵੇਂ ਬੁੱਲੇ ਸ਼ਾਹ ਨੇ ਨੱਚ ਨੱਚ ਕੇ ਆਪਣੇ ਮੁਰਸ਼ਿਦ ਨੂੰ ਮਨਾ ਲਿਆ ਸੀ ਨਾ, ਸਾਨੂੰ ਨੱਚਣ ਦੇ ਵਿੱਚ ਵੀ ਜੇ ਅਸੀਂ ਪਰਮਾਤਮਾ ਦੀ ਯਾਦ ਦੇ ਵਿੱਚ ਨੱਚਦੇ ਹਾਂ ਤਾਂ ਅਸੀਂ ਪਰਮਾਤਮਾ ਨਾਲ ਮਿਲਾਪ ਕਰ ਲਾਂਗੇ। ਗੱਲ ਤਾਂ ਪਰਮਾਤਮਾ ਨਾਲ ਮਿਲਾਪ ਕਰਨ ਦੀ ਗੱਲ ਹੈ, ਪਰਮਾਤਮਾ ਕਿੱਥੇ ਹੈ? ਸਾਡੇ ਅੰਦਰ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਰੱਬ ਜੇ ਸਾਡੇ ਅੰਦਰ ਹੈ, ਜਿਵੇਂ ਮੈਂ ਸਟਾਰਟਿੰਗ 'ਚ ਕਿਹਾ ਸੀਗਾ, ਉਹ ਸਾਨੂੰ ਮਿਲਦਾ ਕਿਉਂ ਨਹੀਂ? ਉਹ ਸਾਨੂੰ ਦਿਖਾਈ ਕਿਉਂ ਨਹੀਂ ਦਿੰਦਾ? ਬਥੇਰੀਆਂ ਟੱਕਰਾਂ ਮਾਰ ਕੇ ਦੇਖ ਲਿਆ, ਸਰਜ ਦੀ ਚੀਰ ਫੜ ਜੋ ਕਰ ਲੈਂਦੇ ਨੇ, ਕਦੇ ਨਹੀਂ ਰੱਬ ਮਿਲਿਆ। ਉਹ ਰੱਬ ਇਸ ਕਰਕੇ ਨਹੀਂ ਮਿਲਿਆ ਕਿਉਂਕਿ ਰੱਬ ਦੇ ਵਿੱਚ ਅਤੇ ਸਾਡੇ ਵਿੱਚ ਹੋਮੇ ਦੀ ਜਿਹੜੀ ਅਸੀਂ ਕਹਿੰਦੇ ਮੈਂ ਕਰਦੇ ਰਹਿੰਦੇ ਹਾਂ ਨਾ, ਇਹਦੀ ਰੁਕਾਵਟ ਹੈ। ਜਦੋਂ ਅਸੀਂ ਹੋਮੇ ਨੂੰ ਦੂਰ ਕਰ ਲਾਂਗੇ ਫਿਰ ਸਾਨੂੰ ਰੱਬ ਦੇ ਦਰਸ਼ਨ ਹੋ ਜਾਣਗੇ। ਜਿਸ ਤਰ੍ਹਾਂ ਇੱਕ ਬੱਲਬ ਹੈ, ਬੱਲਬ ਦੇ ਉੱਤੇ ਤੁਸੀਂ ਕੱਪੜੇ ਚੜ੍ਹਾਈ ਚਲੋ, ਇੱਕ ਦੋ ਕਾਲੇ, ਪੰਜ ਦਸ ਪੰਦਰਾਂ ਚੜ੍ਹਾ ਲਓ, ਰੋਸ਼ਨੀ ਜਿਹੜੀ ਉਹ ਗਾਇਬ ਹੋ ਜਾਂਦੀ ਹੈ। ਜਦੋਂ ਅਸੀਂ ਬਾਹਰ ਦੇਖਦੇ ਹਾਂ ਅਸੀਂ ਕਹਿੰਦੇ ਰੋਸ਼ਨੀ ਤਾਂ ਹੈ ਨਹੀਂ, ਰੋਸ਼ਨੀ ਤਾਂ ਹੈਗੀ ਪਰ ਉਹਦੇ ਉੱਤੇ ਕੱਪੜੇ ਚੜ੍ਹੇ ਵੇ ਨੇ। ਜਦੋਂ ਅਸੀਂ ਕੱਪੜੇ ਹੌਲੀ ਹੌਲੀ ਲਾਉਣੇ ਸ਼ੁਰੂ ਕਰ ਦਿਆਂਗੇ ਪੂਰੀ ਦੀ ਪੂਰੀ ਚਾਨਣਾ ਹੋ ਜੂਗਾ। ਇਸੇ ਕਰਕੇ ਤਾਂ ਬੁੱਲੇ ਸ਼ਾਹ ਨੇ ਕਿਹਾ ਸੀਗਾ, ਬੁੱਲਿਆ ਸ਼ਹੁ ਅਸਾਂ ਤੋਂ ਵੱਖ ਨਹੀਂ, ਬਿਨ ਸ਼ਾਹ ਤੋਂ ਦੂਜਾ ਕੱਖ ਨਹੀਂ, ਪਰ ਵੇਖਣ ਵਾਲੀ ਅੱਖ ਨਹੀਂ ਤਾਂਹੀਓ ਜਾਨ ਜਦਾਈਆਂ ਸਹਿੰਦੀ ਹੈ। ਬੁੱਲੇ ਸ਼ਾਹ ਕਹਿੰਦੇ ਕਿ ਜਿਹੜਾ ਸ਼ਹੁ ਹੈ ਪਰਮਾਤਮਾ ਹੈ ਉਹ ਸਾਥੋਂ ਵੱਖ ਨਹੀਂ, ਸਾਡੇ ਨਾਲ ਹੀ ਹੈ ਕਿਉਂਕਿ ਉਸ ਪਰਮਾਤਮਾ ਤੋਂ ਬਿਨਾਂ ਦਾ ਕੁਛ ਵੀ ਨਹੀਂ ਹੈ। ਪਰ ਵੇਖਣ ਵਾਲੀ ਅੱਖ ਨਹੀਂ, ਆਹ ਜਿਹੜੀਆਂ ਅੱਖਾਂ ਇਹ ਅੱਖਾਂ ਨਾਲ ਨਹੀਂ ਸੀ ਰੱਬ ਨੂੰ ਦੇਖ ਸਕਦੇ, ਉਹ ਅੰਦਰਲੀਆਂ ਅੱਖਾਂ ਨੇ, ਉਹ ਥਰਡ ਆਈ ਹੈ, ਤਾਂਹੀਓ ਜਾਨ ਜਦਾਈਆਂ ਸਹਿੰਦੀ। ਅਸੀਂ ਬਾਹਰਲੀਆਂ ਅੱਖਾਂ ਨਾਲ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਸਾਡੀ ਇਹ ਬਾਹਰਲੀਆਂ ਅੱਖਾਂ ਨਾਲ ਕੀ ਹੈ, ਸਾਡੀ ਜਿਹੜੀ ਸੋਚ ਹੈ, ਹਰ ਆਦਮੀ ਦੀ ਜਿਹੜੀ ਸੋਚ ਹੈ ਵੀ ਰੱਬ ਕਿੱਥੇ ਹੈ, ਉਹ ਸੋਚਦਾ ਵੀ ਰੱਬ ਕਿਤੇ ਪਹਾੜ ਦੇ ਵੱਡੇ ਉੱਚੇ ਸਾਰੇ ਪਹਾੜ 'ਤੇ ਬੈਠਾ ਹੋਊਗਾ, ਜਾਂ ਕਿਤੇ ਸਰੋਵਰਾਂ ਦੇ ਵਿੱਚ ਲੁਕਿਆ ਹੋਊਗਾ, ਜਾਂ ਘਣੇ ਜੰਗਲਾਂ ਦੇ ਵਿੱਚ ਹੋਊਗਾ, ਉਹ ਕਿਹੋ ਜਿਹਾ ਹੋਊਗਾ? ਉਹ ਬਹੁਤ ਵੱਡਾ ਦਾਰਾ ਸਿੰਘ ਵਰਗਾ ਪਹਿਲਵਾਨ ਹੋਊਗਾ, ਹੱਥ 'ਚ ਤੀਰ ਕਮਾਨ ਹੋਊਗਾ, ਜਾਂ ਗੱਦਾ ਹੋਊਗਾ, ਜਾਂ ਸੁਦਰਸ਼ਨ ਚੱਕਰ ਹੋਊਗਾ, ਜਾਂ ਬਾਜ ਫੜਿਆ ਹੋਊਗਾ, ਉਹ ਘੋੜੇ 'ਤੇ ਚੜਿਆ ਹੋਊ, ਹਾਥੀ 'ਤੇ, ਸ਼ੇਰ 'ਤੇ ਚੜਿਆ ਹੋਊ, ਉਹਨੂੰ ਪਰਮਾਤਮਾ ਨਹੀਂ ਕਹਿੰਦੇ। ਪਰਮਾਤਮਾ ਤਾਂ ਇੱਕ ਤਾਕਤ ਦਾ ਨਾਂ ਹੈ, ਇੱਕ ਪਾਵਰ ਦਾ ਨਾਂ ਹੈ, ਜਿਵੇਂ ਕਿ ਪਲਟੂ ਸਾਹਿਬ ਨੇ ਕਿਹਾ ਸੀ ਨਾ, ਉਲਟਾ ਕੂਆਂ ਗਗਨਮੇ ਤਿਸਮੇ ਜਰੇ ਚਿਰਾਗ, ਤਿਸਮੇ ਜਰੇ ਚਿਰਾਗ ਬਿਨਾਂ ਰੋਗਨ ਬਿਨ ਬਾਤੀ। ਇਹ ਜਿਹੜਾ ਸਾਡਾ ਸਿਰ ਹੈ ਨਾ, ਇਹ ਉਲਟਾ ਖੂਹ ਹੈ, ਖੂਹ ਇੰਜ ਹੁੰਦਾ ਸਾਡਾ ਸਰੀਰ ਆਏ ਹੈ, ਇਹਦੇ ਵਿੱਚ ਇੱਕ ਚਿਰਾਗ ਜਗ ਰਿਹਾ, ਉਹ ਜਿਹੜਾ ਚਿਰਾਗ ਜਾਂ ਦੀਵਾ ਹੈ ਉਹ ਹਮੇਸ਼ਾ ਹਮੇਸ਼ਾ ਤੋਂ ਜਲਦਾ ਰਹਿੰਦਾ, ਉਹਨੂੰ ਕਿਸੇ ਬੱਤੀ ਦੀ ਲੋੜ ਨਹੀਂ, ਕਿਸੇ ਤੇਲ ਦੀ ਲੋੜ ਨਹੀਂ। ਜਦੋਂ ਵੀ ਅਸੀਂ ਮੰਦਰ ਦੇ ਵਿੱਚ, ਮਸਜਿਦ ਦੇ ਵਿੱਚ ਜਾ ਕੇ ਜਦੋਂ ਵੀ ਜੋਤ ਜਲਾਉਂਦੇ ਹਾਂ, ਅਸੀਂ ਪਹਿਲਾਂ ਬੱਤੀ ਵੱਟਦੇ ਹਾਂ ਫਿਰ ਤੇਲ ਪਾਉਂਦੇ ਹਾਂ। ਜੇ ਬੱਤੀ ਮੁੱਕ ਜੇ ਤਾਂ ਵੀ ਜੋਤ ਬੁੱਝ ਜਾਂਦੀ ਹੈ, ਜੇ ਘੀ ਮੁੱਕ ਜੇ ਤਾਂ ਵੀ ਬੁੱਝ ਜਾਂਦੇ। ਪਰ ਜਿਹੜੇ ਸਾਡੇ ਅੰਦਰ ਜੋਤ ਜਾਗ ਰਹੀ ਹੈ ਇੱਥੇ ਥਰਡ ਆਈ ਦੇ ਉੱਤੇ, ਉਹਨੂੰ ਬੱਤੀ ਅਤੇ ਦੀਵੇ ਦੀ ਲੋੜ ਨਹੀਂ ਹੈ। ਉਹ ਜਿਹੜੀ ਬੱਤੀ ਅਤੇ ਦੀਵੇ ਦੀ, ਜਿਹਨੂੰ ਬੱਤੀ ਅਤੇ ਤੇਲ ਦੀ ਲੋੜ ਨਹੀਂ ਹੈ, ਉਹ ਜੋਤ ਰੱਬੀ ਜੋਤ ਹੈ। ਉਹਦੀ ਨਿਸ਼ਾਨੀ ਕੀ ਹੈ ਕਿ ਉਹਦੇ ਵਿੱਚ ਲਾਈਟ ਵੀ ਹੈ ਅਤੇ ਉਹਦੇ ਵਿੱਚ ਸਾਊਂਡ ਵੀ ਹੈ। ਜਿਵੇਂ ਕਿ ਜੀਸਸ ਕ੍ਰਾਈਸਟ ਨੇ ਕਿਹਾ ਸੀ ਨਾ, ਇਫ ਦਾਈ ਆਈ ਵੀ ਸਿੰਗਲ ਦਾਈ ਹੋਲ ਬੋਡੀ ਸ਼ੈਲ ਬੀ ਫੁੱਲ ਆਫ ਲਾਈਟ, ਕਿ ਇੱਕ ਅੱਖ ਵਾਲੇ ਬਣ ਜਾਓ, ਫਿਰ ਜੋ ਤੁਸੀਂ ਇੱਥੇ ਆਪਣੀਆਂ ਅੱਖਾਂ ਦੇ ਉੱਤੇ ਆਪਣਾ ਖਿਆਲ ਇਕਾਗਰ ਕਰੋਗੇ ਅਤੇ ਉਹਦੇ ਵਿੱਚੋਂ ਸਾਊਂਡ ਆਊਗੀ ਪਰਮਾਤਮਾ ਦੀ ਦਰਗਾਹ, ਤਾਂ ਉਹ ਸਾਊਂਡ ਨੂੰ ਪਕੜ ਕੇ ਤੁਸੀਂ ਉੱਥੇ ਚਲੇ ਜਾਓਗੇ ਜਿੱਥੋਂ ਸਾਊਂਡ ਆ ਰਹੀ ਹੈ। ਇਹਨੂੰ ਲਾਈਟ ਐਂਡ ਸਾਊਂਡ ਨੂੰ ਪਰਮਾਤਮਾ ਕਹਿੰਦੇ, ਤਾਕਤ ਹੈ। ਸੋ ਇਸ ਕਰਕੇ ਉਹ ਮਿਲੂਗੀ ਤਾਂ ਹੀ ਜਦੋਂ ਅਸੀਂ ਮੈਡੀਟੇਸ਼ਨ ਕਰਾਂਗੇ। ਸੇਵਾ ਕਰੋ ਜਿੰਨੀਆਂ ਮਰਜ਼ੀ ਨੇਕੀਆਂ ਕਰੋ, ਪਰ ਮੈਡੀਟੇਸ਼ਨ ਜਿਹੜਾ ਹੈਗਾ ਉਹ ਦੈਟ ਇਜ਼ ਦਾ ਐਂਡ ਆਫ ਆਲ ਦੀ ਸੇਵਾ ਸਰਵਿਸਿਸ। ਸੋ ਦੇਰ ਇਜ਼ ਨੋ ਸਬਸਟੀਚਿਊਟ ਫਾਰ ਮੈਡੀਟੇਸ਼ਨ। ਜੇ ਤੁਸੀਂ ਕਹੋਗੇ ਅਸੀਂ ਬਾਹਰਲੀਆਂ ਸੇਵਾ ਕਰ ਲਈਏ, ਪੁੰਨਦਾਨ ਕਰ ਲਈਏ, ਸਤਸੰਗ ਸੁਣ ਲਈਏ, ਸੁਣੋ ਜਿੰਨੇ ਮਰਜ਼ੀ ਸੁਣੋ, ਪਰ ਅਸਲੀ ਫਾਇਦਾ ਤੁਹਾਨੂੰ ਉਦੋਂ ਮਿਲਣਾ ਜਦੋਂ ਤੁਸੀਂ ਆਪਣਾ ਅੰਦਰਲਾ ਪਰਦਾ ਖੋਲ੍ਹ ਲਓਗੇ। ਸੋ ਜਿਹੜਾ ਅੰਦਰਲਾ ਜਦੋਂ ਪਰਦਾ ਖੁੱਲ੍ਹ ਗਿਆ, ਤੁਹਾਨੂੰ ਪਰਮਾਤਮਾ ਦੇ ਦਰਸ਼ਨ ਹੋ ਜਾਣਗੇ। ਅਸਲੀ ਜਿਹੜਾ ਤੁਹਾਡਾ ਦੋਸਤ ਹੈ, ਅਸਲੀ ਜਿਹੜਾ ਤੁਹਾਡਾ ਸਾਥੀ ਹੈ, ਅਸਲੀ ਜਿਹੜਾ ਤੁਹਾਡਾ ਸਖਾ ਰਿਸ਼ਤੇਦਾਰ ਹੈ, ਉਹ ਪਰਮਾਤਮਾ ਹੈ, ਅੱਲਾ ਹੈ, ਵਾਹਿਗੁਰੂ ਹੈ, ਖੁਦ ਹੈ। ਬਾਕੀ ਜਿੰਨੀ ਵੀ ਦੁਨੀਆ ਨਾ, ਇਹ ਸਾਡਾ ਲੈਣ ਦੇਣ ਦਾ ਸੰਬੰਧ ਹੈ। ਦੇਖੋ ਪਰਮਾਤਮਾ ਦੁਨੀਆ ਕਿਵੇਂ ਲੈਣ ਦੇਣ ਦਾ ਸੰਬੰਧ ਹੈ ਅਤੇ ਪਰਮਾਤਮਾ ਅਸਲੀ ਕਿਉਂ ਹੈ, ਇਹਦੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਥੋੜ੍ਹੀ ਸਟੋਰੀ ਨਾਲ। ਇੱਕ ਵਾਰੀ ਇੱਕ ਬੱਸ ਦੇ ਵਿੱਚ, ਬੱਸ ਨੇ ਅੰਮ੍ਰਿਤਸਰ ਜਾਣਾ ਸੀ ਫਾਰ ਐਗਜ਼ਾਮਪਲ, ਉਹ ਜਦੋਂ ਅੰਮ੍ਰਿਤਸਰ ਜਾ ਕੇ ਰੁਕੀ ਅਤੇ ਸਵਾਰੀਆਂ ਉਤਰ ਗਈਆਂ ਅਤੇ ਕੰਡਕਟਰ ਨੇ ਦੇਖਿਆ ਵੀ ਉਹ ਕੋਈ ਬਟੂਆ ਭੁੱਲ ਗਿਆ ਬੰਦਾ, ਉਹਨੇ ਇੱਕ ਉੱਚੀ ਦੇ ਨੇ ਆਵਾਜ਼ ਮਾਰੀ, ਸਵਾਰੀਆਂ ਲਈ ਉਤਰ ਰਹੀਆਂ ਸੀਗੀਆਂ, ਉਹ ਕਹਿੰਦੇ ਬਈ ਆ ਕਿਸੇ ਦਾ ਬਟੂਆ ਡਿੱਗਿਆ ਪਿਆ ਅਤੇ ਕਾਰ ਦੇ ਵਿੱਚ, ਬੱਸ ਦੇ ਵਿੱਚ, ਜਿਹਦਾ ਦੱਸੋ। ਇੱਕ ਬਜ਼ੁਰਗ ਤੁਰਿਆ ਜਾਂਦਾ ਸੀ, ਉਹ ਕਹਿੰਦਾ ਬੇਟਾ ਇਹ ਤਾਂ ਬਟੂਆ ਮੇਰਾ ਹੈ। ਉਹ ਕਹਿੰਦਾ ਅੰਕਲ ਜੀ ਇਹ ਤੁਹਾਡਾ ਬਟੂਆ ਦੀ ਕੋਈ ਨਿਸ਼ਾਨੀ ਦਾ ਦੱਸੋ, ਐਂ ਤਾਂ ਹਰੇਕ ਹੀ ਕਹਿ ਦੂ ਮੇਰਾ ਬਟੂਆ। ਉਹ ਕਹਿੰਦਾ ਬੇਟਾ ਇਹਦੇ ਵਿੱਚ ਮੇਰੀ ਬਟੂਏ ਦੇ ਵਿੱਚ ਭਗਵਾਨ ਦੀ ਫੋਟੋ ਹੈ, ਮੇਰੇ ਅੱਲਾ ਦੀ ਫੋਟੋ ਹੈ, ਮੇਰੇ ਖੁਦਾ ਦੀ ਫੋਟੋ ਹੈ। ਉਹ ਕੰਡਕਟਰ ਕਹਿੰਦਾ ਮਹਾਰਾਜ ਜੀ ਅੰਕਲ ਜੀ ਆਹ ਜਿਹੜੇ ਰੱਬ ਦੀ ਗੱਲ ਕਰਦੇ ਹੋ, ਖੁਦਾ ਦੀ ਗੱਲ ਕਰਦੇ ਹੋ, ਅੱਲਾ ਦੀ ਗੱਲ ਕਰਦੇ ਹੋ, 2 ਰੁਪਏ 'ਚ ਬਾਜ਼ਾਰ 'ਚੋਂ ਮਿਲ ਜੂ, ਤਾਂ ਹਰੇਕ ਦੇ ਤਕਰੀਬਨ ਬਟੂਏ ਦੇ ਵਿੱਚ ਖੁਦਾ ਦੀ ਪਰਮਾਤਮਾ ਦੀ ਫੋਟੋ ਹੁੰਦੀ ਹੈ, ਕੋਈ ਹੋਰ ਨਿਸ਼ਾਨੀ ਦੱਸੋ। ਉਹ ਕਹਿੰਦਾ ਬੇਟਾ ਫਿਰ ਇਹਦੇ ਵਿੱਚ ਮੇਰਾ 500 ਦਾ ਇੱਕ ਨੋਟ ਵੀ ਹੈ। ਕਹਿੰਦਾ ਤੂੰ ਇੰਜ ਕਰ, ਤੂੰ ਬਟੂਆ ਵੀ ਰੱਖ ਲੈ, 500 ਰੁਪਈਆ ਵੀ ਰੱਖ ਲੈ, ਪਰ ਮੇਰੇ ਭਗਵਾਨ ਦੀ ਫੋਟੋ ਮੋੜ ਦੇ, ਮੇਰਾ ਬਟੂਆ ਅਤੇ ਮੇਰੇ ਭਗਵਾਨ ਦੀ ਫੋਟੋ ਮੋੜ ਦੇ, ਸੋਰੀ ਵੀ ਆਪਣੀ ਤੂੰ ਪੈਸੇ ਰੱਖ ਲੈ, ਬਟੂਆ ਵੀ ਮੋੜ ਦੇ, ਭਗਵਾਨ ਵੀ ਮੋੜ ਦੇ। ਉਹ ਕਹਿੰਦਾ ਵੀ ਇਹ ਲੋਕ ਤਾਂ ਅੱਜ ਕੱਲ੍ਹ ਇਹ ਕਹਿੰਦੇ ਨੇ ਵੀ ਮੈਨੂੰ ਪੈਸੇ ਦੇ, ਭਗਵਾਨ ਨੂੰ ਕੀ 2 ਰੁਪਏ ਦਾ ਮਿਲ ਜੂਗਾ, ਬਟੂਆ 4 ਰੁਪਏ ਦਾ ਬਾਜ਼ਾਰ 'ਚ ਮਿਲ ਜੂ। ਇਹ ਕਹਿੰਦਾ ਤੁਸੀਂ ਮੈਨੂੰ ਭਗਵਾਨ ਦੀ ਫੋਟੋ ਵੀ ਮੋੜ ਦਿਓ ਅਤੇ ਬਟੂਆ ਵੀ ਮੋੜ ਦਿਓ ਅਤੇ ਪੈਸੇ ਤੂੰ ਰੱਖ ਲੈ। ਉਹ ਕਹਿੰਦਾ ਅੰਕਲ ਜੀ ਮੈਨੂੰ ਗੱਲ ਤਾਂ ਸਮਝਾਓ, ਕਿਉਂਕਿ ਬੱਸ ਅੱਗੇ ਜਾਣੀ ਨਹੀਂ ਸੀਗੀ। ਕਹਿੰਦਾ ਮੈਨੂੰ ਗੱਲ ਸਮਝਾਓ ਵੀ ਤੁਸੀਂ ਕਹਿੰਦੇ ਹੋ ਵੀ ਪੈਸੇ ਰੱਖ ਲਾਂ ਮੈਂ, ਪਰ ਤੁਹਾਡਾ ਬਟੂਆ ਮੋੜਦਿਆਂ ਜਿਹੜਾ ਕਿ ਉਈ ਪੈਸੇ ਪਟਿਆ ਹੋਇਆ ਕਸ ਕਸ ਕੇ ਅਤੇ ਨਾਲੇ ਭਗਵਾਨ ਦੀ ਫੋਟੋ ਮੋੜਦਿਆਂ, ਇਹਦਾ ਗੱਲ ਕੀ ਹੈ? ਕਹਿੰਦਾ ਬੇਟਾ ਤੂੰ ਇੱਥੇ ਬਹਿ, ਤੈਨੂੰ ਮੈਂ ਸੁਣਾਉਣਾ, ਜੇ ਕੋਈ ਟਾਈਮ ਹੈ। ਕਹਿੰਦਾ ਜਦੋਂ ਮੈਂ ਕਾਲਜ 'ਚ ਜਾਣ ਲੱਗਿਆ ਨਾ, 17-18 ਸਾਲਾਂ ਦਾ ਸੀ, ਮੇਰੇ ਫਾਦਰ ਨੇ, ਮੇਰੇ ਬਾਪੂ ਜੀ ਨੇ ਮੈਨੂੰ ਬਟੂਆ ਲੈ ਕੇ ਦਿੱਤਾ ਸੀ ਉਦੋਂ, ਅਤੇ ਉਹਨੇ ਕਿਹਾ ਵੀ ਤੂੰ ਹੁਣ ਕਾਲਜ 'ਚ ਜਾਣਾ, ਆਹ ਲੈ ਬਟੂਆ, ਅਤੇ ਨਾਲੇ ਘਰੇ ਉੱਥੇ ਜੋ ਕਾਲਜ ਜਾਏਗਾ ਕੋਈ ਸਮੋਸੇ ਖਾਣੇ ਆ, ਕੋਈ ਟਿੱਕੀਆਂ ਖਾਣੀਆਂ, ਚਾਹ ਪੀਣੀ ਹੈ, 5-7 ਰੁਪਈਏ ਵੀ ਪਾ ਆਉਂਦੇ ਸੀ ਰੋਜ਼। ਕਹਿੰਦਾ ਮੇਰੇ 2-4 ਸਾਲ ਨਿਕਲਦੇ ਰਹੇ, ਅਤੇ ਕਹਿੰਦਾ ਮੈਨੂੰ ਇਹ ਲੱਗਦਾ ਸੀ ਕਿ ਮੇਰੇ ਮਾਂ ਬਾਪ ਮੈਨੂੰ ਬਹੁਤ ਪਿਆਰ ਕਰਦੇ ਨੇ, ਮੈਂ ਅਤੇ ਉਹ ਬਟੂਆ ਜਦੋਂ ਖੋਲ੍ਹਿਆ ਸੀਗਾ, ਜਦੋਂ ਮੈਨੂੰ ਦਿੱਤਾ ਸੀ, ਉਹਦੇ ਵਿੱਚ ਪਰਮਾਤਮਾ ਦੀ, ਭਗਵਾਨ ਦੀ ਫੋਟੋ ਸੀਗੀ। ਆਮ ਤੌਰ 'ਤੇ ਇੰਡੀਆ ਦੇ ਵਿੱਚ ਭਗਵਾਨ ਦੀ ਫੋਟੋ ਬਟੂਏ 'ਚ ਰੱਖਦੇ ਨੇ। ਕਹਿੰਦਾ ਜਦੋਂ ਮੈਂ ਦੇਖੀ ਭਗਵਾਨ ਦੀ ਫੋਟੋ ਹੈ, ਤਾਂ ਉਹ ਮੈਂ ਦੇਖਿਆ ਵੀ ਮੇਰੇ ਮਾਂ ਬਾਪ ਮੇਰੀ ਬਹੁਤ ਇੱਜ਼ਤ ਕਰਦੇ ਆ, ਮੈਂ ਆਪਣੇ ਮਾਂ ਬਾਪ ਦੀ ਫੋਟੋ, ਭਗਵਾਨ ਦੀ ਫੋਟੋ ਪਿੱਛੇ ਕਰਕੇ ਉਦੋਂ ਅੱਗੇ ਪਾ ਲਈ, ਇਹੀ ਕਰਦੇ ਹਾਂ ਨਾ ਅਸੀਂ। ਕਹਿੰਦਾ ਅਖੀਰ ਦੇ ਵਿੱਚ ਮੈਂ ਪੜ੍ਹਾਈ ਖਤਮ ਕੀਤੀ, ਮੇਰਾ ਉਹਦੇ ਕਿਸੇ ਕੁੜੀ ਨਾਲ ਇੰਟਰਕਾਸਟ ਪਿਆਰ ਹੋ ਗਿਆ, ਮੈਂ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਸੀਗਾ, ਘਰਦੇ ਮੰਨਦੇ ਨਹੀਂ ਸੀਗੇ, ਮੈਨੂੰ ਮਜਬੂਰੀ 'ਚ ਵਿਆਹ ਕਰਾਉਣਾ ਪਿਆ, ਅਤੇ ਜਦੋਂ ਮੈਂ ਵਿਆਹ ਕਰਵਾ ਲਿਆ, ਘਰਦਿਆਂ ਨੇ ਮੈਨੂੰ ਬਾਹਰ ਕੱਢਤਾ। ਕਹਿੰਦਾ ਮੈਂ ਕਿਹਾ ਵੀ ਲੈ ਇਹ ਮਾਂ ਬਾਪ ਦੀ ਕਾਹਦੇ ਹੋ, ਜਿਹੜੇ ਬੱਚਿਆਂ ਦੀ ਖੁਸ਼ੀ ਨਹੀਂ ਹੁੰਦੀ। ਕਹਿੰਦਾ ਮੈਂ ਮਾਂ ਬਾਪ ਦੀ ਫੋਟੋ ਕੱਢਤੀ ਅਤੇ ਉਹਦੀ ਥਾਂ 'ਤੇ ਆਪਣੀ ਘਰ ਵਾਲੀ ਦੀ ਪਾ ਲਈ, ਜਿਹਨੂੰ ਮੈਂ ਬਹੁਤ ਪਿਆਰ ਕਰਦਾ ਸੀ। ਕਹਿੰਦਾ ਫਿਰ 5-7 ਸਾਲ ਜਨਾਨੀ ਦੇ ਨਾਲ ਨਿਕਲੇ ਅਤੇ ਬੱਚੇ ਹੋ ਗਏ, ਬੱਚੇ ਜਦੋਂ ਹੋ ਗਏ ਜਨਾਨੀ ਨਾਲ ਪਿਆਰ ਵੀ ਉਹ ਜਿਹਾ ਫਿਰ ਘੱਟ ਜਾਂਦਾ। ਕਹਿੰਦਾ ਅਖੀਰ 'ਚ ਮੇਰਾ ਬੱਚਿਆਂ ਨਾਲ ਪਿਆਰ ਹੋ ਗਿਆ, ਮੈਂ ਜਨਾਨੀ ਦੀ ਫੋਟੋ ਕਰਦੀ, ਆਪਣੇ ਦੋਨੇ ਮੁੰਡਿਆਂ ਦੀ ਫੋਟੋ ਪਾ ਕੇ ਬਟੂਏ 'ਚ ਪਾ ਲਈ, ਪਰਮਾਤਮਾ ਦੀ ਪਿੱਛੇ ਹੀ ਹੈ। ਕਹਿੰਦਾ ਫਿਰ ਉਹਨਾਂ 'ਚੋਂ ਇੱਕ ਮੁੰਡਾ ਬਾਹਰ ਜਾ ਕੇ ਫੋਰਨ ਦੇ ਵਿੱਚ ਕੈਨੇਡਾ ਜਾ ਕੇ ਜੋਬ ਕਰਨ ਲੱਗ ਗਿਆ, ਅਤੇ ਜਿਹੜਾ ਛੋਟਾ ਸੀ ਮੇਰੇ ਕੋਲ ਰਹਿਣ ਲੱਗ ਗਿਆ, ਅਤੇ ਉਹ ਵੱਡਾ ਜਿਹੜਾ ਸੀਗਾ ਉਹ ਕਦੇ ਕਦੇ ਫੋਨ ਕਰਦਾ ਸੀਗਾ, ਕਦੇ ਕੋਈ ਪੈਸਾ ਨਹੀਂ ਭੇਜਣਾ, ਟਕਾ ਨਹੀਂ ਭੇਜਣਾ, ਮੈਂ ਆਪਣੇ ਛੋਟੇ ਮੁੰਡੇ ਕੋਲ ਰਹਿੰਦਾ ਸੀਗਾ, ਮੈਂ ਸੋਚਦਾ ਸੀ ਮੁੰਡਾ ਬਹੁਤ ਚੰਗਾ। ਕਹਿੰਦਾ ਇੱਕ ਦਿਨ ਕੀ ਹੋਇਆ ਕਿ ਛੋਟੇ ਮੁੰਡੇ ਦੀ ਵਾਈਫ ਕਹਿੰਦੀ, ਉਹਦੀ ਮੇਰੀ ਨੂੰਹ ਕਹਿੰਦੀ ਵੀ ਇਹ ਬੁੜੇ ਨੂੰ ਤੂੰ ਕਿੱਥੇ ਰੱਖੀ ਬੈਠਾ, ਇਹਨੂੰ ਸਾਰੀ ਜ਼ਿੰਦਗੀ ਦਾ ਆਪਾਂ ਕੋਈ ਠੇਕਾ ਥੋੜ੍ਹਾ ਲੈ, ਉਹਦਾ ਜਾ ਕੇ ਕੈਨੇਡਾ 'ਚ ਬੈਠਾ, ਨਾ ਕੋਈ ਪੈਸਾ ਭੇਜਦਾ, ਨਾ ਟਕਾ ਭੇਜਦਾ, ਆਪਾਂ ਨੂੰ ਬਿਮਾਰ ਠਮਾਰ ਕਰਨਾ ਪੈਂਦਾ। ਕਹਿੰਦਾ ਉਹਦੀ ਗੱਲਾਂ ਮੈਂ ਸੁਣ ਲਈਆਂ। ਕਹਿੰਦਾ ਉਹ ਸਵੇਰੇ ਉੱਠਿਆ ਮੁੰਡਾ ਕਹਿੰਦਾ ਮੈਨੂੰ ਵੀ ਬਾਪੂ ਜੀ ਮੈਂ ਤੁਹਾਨੂੰ ਉਹ ਘੁਮਾ ਕੇ ਲਿਆਵਾਂ। ਕਹਿੰਦਾ ਮੈਨੂੰ ਕਾਰ 'ਚ ਬਿਠਾ ਲਿਆ, ਕਹਿੰਦਾ ਮੈਂ ਬੜਾ ਖੁਸ਼ ਹੋਇਆ ਵੀ ਚਲੋ ਮੁੰਡਾ ਮੈਨੂੰ ਘੁਮਾਉਂਦਾ, ਮੇਰਾ ਕਿੰਨਾ ਖਿਆਲ ਰੱਖਦਾ। ਕਹਿੰਦਾ ਅੱਗੇ ਜਾ ਕੇ ਮੈਨੂੰ ਬਿਰਧ ਆਸ਼ਰਮ ਦੇ ਮੂਹਰੇ ਗੇਟ 'ਤੇ ਤਾਰਤਾ, ਨਾਲੇ ਮੇਰਾ ਅਟੈਚੀ ਫੜਾਤਾ, ਕਹਿੰਦੇ ਬਾਪੂ ਜੀ ਹੁਣ ਤੁਸੀਂ ਇੱਥੇ ਰਹੋ, ਅਸੀਂ ਬਥੇਰਾ ਚਿਰ ਤੁਹਾਨੂੰ ਸੰਭਾਲ ਲਿਆ। ਕਹਿੰਦਾ ਉਸ ਦਿਨ ਕਹਿੰਦਾ ਜਦੋਂ ਮੈਂ ਸੰਭਾਲਿਆ ਅਤੇ ਕਹਿੰਦਾ ਮੈਂ ਦਰਖਤ ਦੇ ਥੱਲੇ ਬੈਠ ਕੇ ਬਹੁਤ ਰੋਇਆ, ਅਤੇ ਮੈਂ ਦੇਖਿਆ ਵੀ ਇਹ ਵੀ ਮੁੰਡੇ ਮੇਰੇ ਕੰਮ ਦੇ ਨਹੀਂ। ਮੈਂ ਉਹ ਮੁੰਡਿਆਂ ਦੀ ਫੋਟੋ ਕੱਢਤੀ ਅਤੇ ਅਖੀਰ 'ਚ ਭਗਵਾਨ ਦੀ ਕੀਤੀ, ਭਗਵਾਨ ਨੇ ਮੇਰੇ ਕੰਮ ਕੀਤਾ। ਸੋ ਇਸ ਕਰਕੇ ਕਹਿੰਦਾ ਮੈਂ ਦੇਖਿਆ ਵੀ ਸਾਰੇ ਜਿਹੜੀਆਂ ਤਸਵੀਰਾਂ ਸੀ ਬਦਲ ਗਈਆਂ, ਮਾਂ ਬਾਪ ਨਹੀਂ ਕੰਮ ਦੇ ਰਹੇ, ਘਰ ਵਾਲੀ ਨਹੀਂ ਰਹੀ, ਬੱਚੇ ਨਹੀਂ ਰਹੇ, ਨੂੰਹਾਂ ਨਹੀਂ ਰਹੀਆਂ, ਪੋਤੇ ਨਹੀਂ ਰਹੇ, ਜੇ ਕੋਈ ਕੰਮ ਆਇਆ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਤਾਂ ਉਹ ਭਗਵਾਨ ਹੋਇਆ। ਸੋ ਇਸ ਕਰਕੇ ਜਿਹੜਾ ਸਾਡਾ ਅਸਲੀ ਮਿੱਤਰ ਹੈ ਉਹ ਪਰਮਾਤਮਾ ਹੀ ਹੈ। ਹਾਂਜੀ, ਸੋ ਇਸ ਕਰਕੇ ਕਿਹਾ ਜਾਂਦਾ ਕਿ ਵੈਸੇ ਤਾਂ ਗੱਲ ਹਕੀਕਤ ਹੈ, ਮੇਰੇ ਕੋਲ ਟਾਈਮ ਉਨਾ ਕੀ ਹੈ, ਹਕੀਕਤ ਕੀ ਹੈ ਕਿ ਜਦੋਂ ਸਾਡੇ 'ਤੇ ਕੋਈ ਵਿਪਤਾ ਪੈਂਦੀ ਨਾ, ਦੁੱਖ ਪੈਂਦਾ, ਉਦੋਂ ਕੋਈ ਨਹੀਂ ਬੋੜਦਾ। ਜੇ ਅਸੀਂ ਗਰੀਬ ਹੋ ਜਾਈਏ, ਰਿਸ਼ਤੇਦਾਰ ਸਾਡਾ ਸਾਥ ਛੱਡ ਜਾਂਦੇ ਵੀ ਪੈਸੇ ਮੰਗੂਗਾ, ਅਤੇ ਜੇ ਖੁਸ਼ੀਆਂ ਹੋਣ ਤਾਂ ਸਾਰੇ ਭੱਜ ਭੱਜ ਕੇ ਮੂਹਰੇ ਆਉਂਦੇ ਨੇ। ਦੇਖ ਲਓ ਆਪਾਂ ਰੋਜ਼ਾਨਾ ਦੇਖਦੇ ਹਾਂ, ਜੇ ਕਿਸੇ ਬਰਾਤ ਜਾਂਦੀ ਹੋਵੇ, ਜਿਹੜਾ ਲਾੜਾ ਹੁੰਦਾ ਘੋੜੀ ਦੇ ਉੱਤੇ ਬੈਠਾ ਮੁੰਡਾ, ਉਹ ਪਿੱਛੇ ਹੁੰਦਾ, ਡਾਂਸ ਅਸੀਂ ਮੂਹਰੇ ਕਰਦੇ ਹੁੰਦੇ ਹਾਂ। ਅਤੇ ਜੇ ਕੋਈ ਕਿਸੇ ਦੀ ਡੈਥ ਹੋ ਜਾਵੇ, ਜਿਹੜੀ ਆਰਥੀ ਹੈ, ਡੈੱਡ ਬੋਡੀ ਹੈ, ਉਹਨੂੰ ਕੀ ਕਰਦੇ ਨੇ, ਮੂਹਰੇ ਕਰਦੇ ਨੇ, ਆਪ ਪਿੱਛੋਂ ਕਰੀਏ ਰਾਮ ਨਾਮ ਸੱਤ ਹੈ, ਰਾਮ ਨਾਮ ਸੱਤ ਹੈ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਅਸੀਂ ਦੁੱਖ ਦੇ ਵਿੱਚ ਕੋਈ ਨਹੀਂ ਖੜਦਾ, ਕੋਈ ਨਹੀਂ ਅੱਗੇ ਆਉਂਦਾ, ਪਰ ਸੁੱਖ ਦੇ ਵਿੱਚ ਅੱਗੇ ਆ ਜਾਂਦਾ ਜਦੋਂ ਕੋਈ ਲੋੜ ਨਹੀਂ ਹੁੰਦੀ। ਸੋ ਇਸ ਕਰਕੇ ਸੋਚਣ ਦੀ ਗੱਲ ਹੈ ਵੀ ਸਾਨੂੰ ਜ਼ਿੰਦਗੀ ਦੇ ਵਿੱਚ ਇੰਨੀਆਂ ਮੁਸੀਬਤਾਂ, ਇੰਨੀਆਂ ਬਿਮਾਰੀਆਂ, ਇੰਨੇ ਦੁੱਖ ਕਿਉਂ ਆਉਂਦੇ ਨੇ? ਉਹਦਾ ਕਾਰਨ ਇੱਕੋ ਹੀ ਹੈ ਵੀ ਦੇਖੋ ਜੇ ਆਪਾਂ ਵੀ ਕਿਉਂ ਦੁਖੀ ਹਾਂ ਬੰਦੇ, ਕੋਈ ਪਰਿਵਾਰ ਵੱਲੋਂ ਦੁਖੀ ਆ, ਕੋਈ ਨੂੰਹ ਵੱਲੋਂ ਦੁਖੀ ਆ, ਕੋਈ ਮੁੰਡੇ ਵੱਲੋਂ ਦੁਖੀ ਆ, ਕੋਈ ਪੈਸੇ ਵੱਲੋਂ ਦੁਖੀ ਆ, ਬਿਮਾਰੀ ਵੱਲੋਂ ਦੁਖੀ ਹੈ, ਅਸੀਂ ਦੁਖੀ ਕਿਉਂ ਹਾਂ? ਉਹਦਾ ਕਾਰਨ ਰੂਮੀ ਇੱਕ ਸੂਫੀ ਫਕੀਰ ਹੋਏ ਨੇ, ਉਹਨਾਂ ਨੇ ਜਵਾਬ ਦਿੱਤਾ ਜਦੋਂ ਕਿਸੇ ਨੇ ਕੁਐਸਚਨ ਕੀਤਾ, ਉਹਨੂੰ ਬਾਗ 'ਚ ਲੈ ਗਏ, ਉੱਥੇ ਬਾਗ 'ਚ ਉਹ ਸਵੇਰੇ ਸਵੇਰੇ ਲੈ ਕੇ ਉੱਥੇ ਫੁੱਲ ਖਿਲੇ ਸੀ, ਕੋਈ ਗੇਂਦੇ ਦਾ, ਕੋਈ ਗੁਲਾਬ ਦਾ, ਕੋਈ ਚਮੇਲੀ ਦਾ, ਵੱਡੇ ਵੱਡੇ ਫੁੱਲ, ਸਵੇਰੇ ਸਵੇਰੇ ਤਾਜ਼ੀ ਤਾਜ਼ੀ ਹਵਾ ਆਵੇ, ਮਹਿਕ ਆਵੇ। ਅਤੇ ਉਹ ਬੰਦਾ ਕਹਿੰਦਾ ਵੀ ਮੈਂ ਤਾਂ ਰੂਮੀ ਨੂੰ ਕਹਿੰਦਾ ਵੀ ਮੈਂ ਤਾਂ ਮਹਾਰਾਜ ਜੀ ਮੈਂ ਤੁਹਾਨੂੰ ਪੁੱਛਿਆ ਵੀ ਬੰਦਾ ਦੁਖੀ ਕਿਉਂ ਰਹਿੰਦਾ, ਤੁਸੀਂ ਮੈਨੂੰ ਬਾਗ 'ਚ ਲਿਆ, ਮੇਰੇ ਸਵਾਲ ਦਾ ਜਵਾਬ ਤਾਂ ਦਿਓ। ਉਹ ਕਹਿੰਦਾ ਕੋਈ ਨਹੀਂ, ਮੈਂ ਤੈਨੂੰ ਕੁਛ ਦਿਖਾਉਣਾ ਵੀ ਹੈ। ਉੱਥੇ ਜੋ ਮਾਲੀ ਬੈਠਾ ਸੀਗਾ, ਮਾਲੀ ਨੇ ਦੇਖਿਆ ਵੀ ਰੂਮੀ ਆਏ ਨੇ ਫਕੀਰ, ਉਹ ਭੱਜ ਕੇ ਆ ਕੇ ਰੂਮੀ ਨੂੰ ਜਾ ਕੇ ਸਲਾਮਾਂ ਲੈ ਕੇ ਕੀਤੀ ਉਹਨੇ, ਅਤੇ ਰੂਮੀ ਨੂੰ ਕਹਿੰਦਾ, ਰੂਮੀ ਪੁੱਛਦਾ ਵੀ ਮਾਲੀ ਤੂੰ ਮੈਨੂੰ ਇਹ ਦੱਸ ਬਾ ਫੁੱਲ ਕਿੰਨੇ ਹਰੇ ਨੇ, ਬੜੀ ਖੁਸ਼ਬੂ ਆ ਰਹੀ ਹੈ, ਬੜੇ ਵੱਡੇ ਵੱਡੇ ਖਿਲ ਨੇ, ਕੀ ਕਰਦਾ ਤੂੰ? ਉਹ ਕਹਿੰਦਾ ਜੀ ਮੈਂ ਕੀ ਕਰਨਾ, ਰੋਜ਼ ਸਵੇਰੇ ਉੱਠ ਕੇ ਇਹਨਾਂ ਨੂੰ ਪਾਣੀ ਦਿੰਦਾ ਅਤੇ ਨਾਲੇ ਖਾਦ ਦਿੰਦਾ। ਉਹ ਰੂਮੀ ਨੇ ਕਿਹਾ ਵੀ ਤੈਨੂੰ ਗੱਲ ਸਮਝ ਲੱਗ ਗਈ, ਇਹ ਜੇ ਪਾਣੀ ਨਾ ਦੇਵੇ ਅਤੇ ਖਾਦ ਨਾ ਦੇਵੇ, ਜਿਹੜੇ ਫੁੱਲ ਵੀ ਝੜ ਜਾਣਗੇ ਅਤੇ ਜਿਹੜੇ ਪੌਦੇ ਨੇ ਉਹ ਵੀ ਝੜ ਜਾਣਗੇ। ਇਸੇ ਤਰ੍ਹਾਂ ਹੀ ਜਿੰਨਾ ਚਿਰ ਤੱਕ ਅਸੀਂ ਸਵੇਰੇ ਉੱਠ ਕੇ ਇਬਾਦਤ ਨਹੀਂ ਕਰਦੇ ਪਰਮਾਤਮਾ ਦੀ, ਖੁਦਾ ਦੀ, ਅੱਲਾ ਦੀ, ਅਤੇ ਨਾਲੇ ਨੇਕੀਆਂ ਕਰਦੇ ਹਾਂ, ਖਾਦ ਦਈਏ, ਚੰਗੇ ਕੰਮ ਕਰੀਏ, ਉਹਦੇ ਨਾਲ ਖਾਦ ਮਿਲਦੀ ਹੈ, ਜਦੋਂ ਮੈਡੀਟੇਸ਼ਨ ਕਰਦੇ ਹਾਂ, ਇਬਾਦਤ ਕਰਦੇ ਹਾਂ, ਨਮਾਜ਼ ਪੜ੍ਹਦੇ ਹਾਂ, ਅਤੇ ਉਹਦੇ ਨਾਲ ਉਹ ਪਾਣੀ ਮਿਲਦਾ ਜਿਹਦੇ ਨਾਲ ਸਾਡੇ ਘਰ ਖੁਸ਼ੀਆਂ ਆਉਂਦੀਆਂ ਨੇ। ਇਸੇ ਕਰਕੇ ਤਾਂ ਕਿਹਾ ਗਿਆ ਨਾ, ਅੰਮ੍ਰਿਤ ਵੇਲੇ ਜੋ ਵੀ ਜਾਗੇ, ਅੰਮ੍ਰਿਤ ਕਹਿੰਦੇ ਨੇ ਅਰਲੀ ਇਨ ਦਾ ਮੋਰਨਿੰਗ, ਅੰਮ੍ਰਿਤ ਵੇਲੇ ਜੋ ਵੀ ਜਾਗੇ ਭਾਗ ਜਾਗਦੇ ਸੁੱਤੇ, ਜਿਨ੍ਹਾਂ ਦੀ ਕਿਸਮਤ ਦੇ ਵਿੱਚ ਦੁੱਖ ਤਕਲੀਫਾਂ ਹੁੰਦੀਆਂ ਨੇ ਨਾ, ਜਦੋਂ ਸਵੇਰੇ ਉੱਠ ਕੇ ਪਰਮਾਤਮਾ ਦੀ ਬੰਦਗੀ ਕਰਦੇ ਨੇ, ਇਬਾਦਤ ਕਰਦੇ ਨੇ, ਉਦੋਂ ਸਾਡੀ ਜਿਹੜੀ ਡੈਸਟਨੀ ਹੈ, ਜਿਹੜੀ ਸਾਡੀ ਕੀ ਕਹਿੰਦੇ ਕਿਸਮਤ ਹੈ, ਉਹ ਬਦਲ ਜਾਂਦੀ ਹੈ। ਅੰਮ੍ਰਿਤ ਵੇਲੇ ਜੋ ਵੀ ਜਾਗੇ ਭਾਗ ਜਾਗਦੇ ਸੁੱਤੇ, ਜੇ ਬੰਦਿਆ ਤੂੰ ਬੰਦਗੀ ਨਾ ਕੀਤੀ, ਜੇ ਬੰਦਿਆ ਤੂੰ ਬੰਦਗੀ ਨਾ ਕੀਤੀ, ਤੇਥੋਂ ਚੰਗੇ ਕੁੱਤੇ, ਸਾਡੇ ਤੋਂ ਤਾਂ ਕੁੱਤੇ ਚੰਗੇ ਨੇ, ਜੇ ਅਸੀਂ ਖਾ ਲਿਆ, ਪੀ ਲਿਆ, ਸੌਂ ਲਿਆ, ਡਕਾਰ ਮਾਰ ਲਏ, ਹੇਰਾ ਫੇਰੀਆਂ ਕਰੀ ਜਾਂਦੇ ਹਾਂ, ਅਤੇ ਕੁੱਤਿਆਂ ਦੇ ਸਾਡੇ 'ਚ ਕੀ ਫਰਕ ਹੈ? ਉਹਦੇ ਵੀ ਸੋਟੀ ਪੈਂਦੀ ਹੈ, ਭੱਜ ਜਾਂਦੇ ਨੇ, ਇਸ ਲਈ ਸਾਡੀ ਵੀ ਮਾਲਕ ਦੀ ਦਰਗਾਹ ਦੇ ਵਿੱਚੋਂ ਸੋਟੀ ਪੈਣੀ ਹੈ। ਸਾਡਾ ਫਰਜ਼ ਬਣਦਾ ਕਿ ਅਸੀਂ ਕੋਸ਼ਿਸ਼ ਕਰੀਏ। ਦੇਖੋ, ਮੈਂ ਇੱਕ ਸਾਡੇ ਮੈਡੀਕਲ ਸੈਂਟਰ ਫਾਰ ਐਗਜ਼ਾਮਪਲ, ਉਹਦੇ ਵਿੱਚ ਸਟਾਫ ਰੱਖਿਆ ਹੋਇਆ, ਜਿਹੜਾ ਸਟਾਫ ਰੱਖਿਆ ਹੋਇਆ, ਕਈ ਵਾਰੀ ਜੀ ਕਰਦਾ, ਕਈ ਵਾਰੀ ਅਚਾਨਕ ਜਾਈਦਾ ਕਿਸੇ ਸਟਾਫ ਮੈਂਬਰ ਨੂੰ, ਕਹੀਦਾ ਕਿ ਲੈ ਬੇਟੀ ਨੂੰ ਵੀ ਤੇਰਾ ਇਸ ਮਹੀਨੇ ਤੋਂ ਅਸੀਂ $1 ਘੰਟੇ ਦੇ ਹਿਸਾਬ ਨਾਲ ਵਧਾ ਤਾ, $200 ਦਾ ਫਾਇਦਾ ਹੋ ਜਾਊਗਾ। ਦੂਸਰੇ ਬੰਦੇ ਕਹਿੰਦੇ ਨੇ ਵੀ ਇਹਦਾ ਕਿਉਂ ਵਧਾ ਤਾ? ਬੰਦਾ ਇੰਪਲਾਇਰ ਹੈ, ਇੰਪਲਾਈ ਨੂੰ ਉਦੋਂ ਹੀ ਖੁਸ਼ ਕਰਦਾ ਜਦੋਂ ਇੰਪਲਾਈ ਵੀ ਆਪਣੀ ਡਿਊਟੀ ਸਮਝਦਾ, ਉਹਨੂੰ ਘਰ ਦਾ ਸਮਝਦਾ, ਟਾਈਮ 'ਤੇ ਆਉਣਾ, ਟਾਈਮ 'ਤੇ ਜਾਣਾ, ਕੋਈ ਪ੍ਰੋਬਲਮ ਹੋਵੇ 10 ਮਿੰਟ ਲੇਟ ਵੀ ਚਲੇ ਜਾਣਾ, ਪ੍ਰੋਬਲਮ ਨੂੰ ਸੋਲਵ ਕਰਕੇ ਜਾਣਾ, ਸਾਰਿਆਂ ਨੂੰ ਖੁਸ਼ ਹੋ ਕੇ ਬੋਲਣਾ, ਜੋ ਇੰਪਲਾਇਰ ਦੀਆਂ ਇੰਸਟਰਕਸ਼ਨਾਂ ਉਹਨੂੰ ਫਾਲੋ ਕਰਨਾ, ਅਤੇ ਜਦੋਂ ਅਸੀਂ ਉਹਨੂੰ ਫਾਲੋ ਕਰਦੇ ਹਾਂ ਤਾਂ ਅਸੀਂ ਉਹਨੂੰ ਬੈਨੀਫਿਟ ਵੀ ਦਿੰਦੇ ਹਾਂ। ਤੁਸੀਂ ਹੋਟਲ ਦੀ ਇਗਜ਼ਾਮਪਲ ਲੈ ਲਓ, ਆਪਾਂ ਕਈ ਵਾਰੀ ਰੈਸਟੋਰੈਂਟ 'ਚ ਜਾਂਦੇ ਹਾਂ ਖਾਣ ਲਈ, ਜਿਹੜੇ ਵੇਟਰ ਹੁੰਦੇ ਨੇ, ਅਤੇ ਜਿਹੜੇ ਵੇਟਰ ਚੰਗੀ ਤਰ੍ਹਾਂ ਸਾਡੇ ਨਾਲ ਬੋਲਦੇ ਨੇ, ਹਾਂਜੀ ਸਰ ਕੀ ਖਾਓਗੇ ਜੀ, ਪਾਣੀ ਆਪਾਂ ਪੀਣੇ ਹਾਂ, ਪਾਣੀ ਵੀ ਲਿਆਤਾ, ਗਰਮ ਚਾਹੀਦਾ, ਗਰਮ ਲਿਆਤਾ, ਸਾਨੂੰ ਥੋੜ੍ਹੀ ਚਟਨੀ ਲਿਆ ਦੇ, ਚਟਨੀ ਵੀ ਲਿਆਤੀ, ਸਾਨੂੰ ਫਰੈਂਚ ਫਰਾਈ ਥੋੜ੍ਹੀਆਂ ਕਰਾਰੀਆਂ ਕਰਾ ਦੇ, ਕਰਾਰੀਆਂ ਵੀ ਕਰਾਤੀਆਂ, ਕੋਈ ਨਹੀਂ ਸਰ, ਕੋਈ ਨਹੀਂ ਸਰ, ਕੋਈ ਨਹੀਂ ਸਰ, ਜਦੋਂ ਅਸੀਂ ਬਿੱਲ ਆਉਂਦਾ ਉਦੋਂ ਬਾਅਦ ਕੋਸ਼ਿਸ਼ ਕਰਦੇ ਹਾਂ ਪੰਜ ਦੀ ਸਾਨੂੰ $10 ਐਕਸਟਰਾ ਦੇ ਦਿੰਦੇ ਹਾਂ, ਟਿਪ ਕਿਉਂ ਦਿੰਦੇ ਹਾਂ? ਕਿਉਂਕਿ ਅਸੀਂ ਖੁਸ਼ ਹੋਏ। ਜੇ ਸਾਡਾ ਪਰਮਾਤਮਾ ਸਾਡੇ ਕੰਮ ਤੋਂ ਖੁਸ਼ ਹੈ, ਅਸੀਂ ਉਹਦਾ ਕੀ ਕੰਮ ਹੈ? ਉਹਦਾ ਕੰਮ ਹੈ ਬੰਦਗੀ ਕਰਨੀ, ਇਬਾਦਤ ਕਰਨੀ, ਨੇਕ ਪਾਕ ਕੰਮ ਕਰਨੇ, ਬੰਦਿਆਂ ਨੂੰ ਪਿਆਰ ਕਰਨਾ। ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭੂ ਪਾਇਓ। ਜਦੋਂ ਅਸੀਂ ਨਫ਼ਰਤਾਂ ਕਰਦੇ ਹਾਂ ਇੰਡੀਆ 'ਚ, ਪਾਕਿਸਤਾਨ 'ਚ ਜਿਹੜੀਆਂ ਨਫ਼ਰਤਾਂ ਨੇ, ਇਸੇ ਕਰਕੇ ਅਸੀਂ ਰੋਂਦੇ ਹਾਂ, ਪਿੱਟਦੇ ਹਾਂ। ਜੇ ਅਸੀਂ ਪਿਆਰ ਕਰਨਾ ਸਿੱਖ ਲਈਏ, ਪਰਮਾਤਮਾ ਨੇ ਸਾਨੂੰ ਪਿਆਰ ਕਰਨਾ ਸਿਖਾਇਆ, ਸਾਨੂੰ ਜਾਤਾਂ ਪਾਤਾਂ ਨੇ ਅਮਲਾਂ ਉੱਤੇ ਹੋਣ ਵੇਲੇ ਖੜੀ ਰਹਿਣਗੀਆਂ ਜਾਤਾਂ, ਇਹ ਜਾਤਾਂ ਪਾਤਾਂ ਇੱਥੇ ਰਹਿ ਜਾਣੀਆਂ ਨੇ। ਜਦੋਂ ਅਸੀਂ ਦੇਖੋ ਨਾ, ਸਾਡੇ ਮੰਦਰ ਦੇ ਵਿੱਚ ਜਾਂ ਗੁਰਦੁਆਰੇ ਦੇ ਵਿੱਚ ਜਾਂ ਮਸਜਿਦ ਦੇ ਵਿੱਚ ਅਸੀਂ ਆਪ ਬਣਾਈਆਂ ਨੇ, ਹਿਊਮਨ ਬੰਦਿਆਂ ਨੇ ਬਣਾਈਆਂ ਨੇ ਮਸਜਿਦਾਂ, ਉਹਦੇ ਜਾ ਕੇ ਇੱਕ ਜਣਾ ਜਾ ਕੇ ਜਰਾ ਕੁ ਮਸਜਿਦ ਦੇ ਵਿੱਚ ਸੂਰ ਦੀ ਪੂਛ ਵੱਢ ਕੇ ਸਿੱਟ ਦਿਓ, ਗਊ ਦੀ ਮੰਦਰ ਸਿੱਟ ਦਿਓ, ਅਸੀਂ ਕੀ ਕਰਦੇ ਹਾਂ? ਪਰਮਾਤਮਾ ਦੇ ਜਿਹੜੇ ਮੰਦਰ ਅਤੇ ਮਸਜਿਦਾਂ ਬਣਾਈਆਂ, ਆਹ ਸਾਡੀ ਮਸਜਿਦ ਹੈ ਪਰਮਾਤਮਾ ਦੀ ਬਣਾਈ ਵੀ, ਇਹੀ ਮੰਦਰ ਹੈ, ਅਸੀਂ ਉਹ ਪਰਮਾਤਮਾ ਬਣਾਈਆਂ ਮਸਜਿਦਾਂ ਨੂੰ, ਮੰਦਰਾਂ ਨੂੰ ਗਲੇ ਵੱਢ ਵੱਢ ਕੇ ਤਲਵਾਰਾਂ ਨਾਲ, ਗੋਲੀਆਂ ਨਾਲ ਮਾਰ ਦਿੰਦੇ ਹਾਂ, ਲਾਸ਼ਾਂ ਦੀਆਂ ਢੇਰਾਂ ਦੇ ਢੇਰ ਲਗਾ ਦਿੰਦੇ, ਇੱਕ ਸਿੱਟੀ ਸੀ ਸਾਡੀ ਬਣਾਈ ਵੀ, ਅਸੀਂ ਇੰਨੀਆਂ ਨਫ਼ਰਤਾਂ ਕਰਦੇ, ਅਸੀਂ ਸਮਝਦੇ ਹੀ ਨਹੀਂ ਹਾਂ ਕਿ ਪਰਮਾਤਮਾ ਸਾਡੇ ਅੰਦਰ ਬੈਠਾ, ਉਹ ਪਿਆਰ ਦਾ ਭੁੱਖ ਹੈ। ਜਦੋਂ ਅਸੀਂ ਉਹਦੇ ਨਾਲ ਪਿਆਰ ਕਰਦੇ ਹਾਂ, ਉਹਨੂੰ ਯਾਦ ਕਰਦੇ ਹਾਂ, ਨੇਕੀਆਂ ਕਰਦੇ ਹਾਂ, ਸਬਰ ਕਰਦੇ ਹਾਂ, ਸੰਤੋਖ ਕਰਦੇ ਹਾਂ, ਥੈਂਕਸ ਕਰਦੇ ਹਾਂ ਪਰਮਾਤਮਾ ਦਾ ਹਰ ਗੱਲ ਦੇ ਵਿੱਚ, ਫਿਰ ਉਹ ਖੁਸ਼ ਹੋ ਜਾਂਦਾ, ਅਤੇ ਫਿਰ ਇਹ ਗੱਲ ਹੁੰਦੀ ਜਿਵੇਂ ਜਪਜੀ 'ਚ ਕਿਹਾ ਗਿਆ, ਦੇਦਾ ਦੇ ਲੈਂਦੇ ਥੱਕ ਪਏ, ਜੁਗਾ ਜੁਗੰਤਰ ਖਾਏ ਖਾ, ਫਿਰ ਪਰਮਾਤਮਾ ਇੰਨੀ ਬਖਸ਼ਿਸ਼ ਕਰਦਾ, ਛੱਪੜ ਪਾੜ ਕੇ ਦੇ, ਤੁਹਾਡੇ ਕੋਲ ਸੰਭਾਲਿਆ ਵੀ ਨਹੀਂ ਜਾਂਦਾ, ਪਰ ਅਸੀਂ ਸੱਚੇ ਹੋ ਕੇ ਉਹਦੇ ਨਾਲ ਲੱਗੀਏ। ਇਹੀ ਕਰਕੇ ਹੈ ਕਿ ਹਮੇਸ਼ਾ ਆਪਣੀ ਜ਼ਿੰਦਗੀ ਨੂੰ ਸਮਝੋ। ਫਰੀਦ ਸਾਹਿਬ ਨੇ ਕਿਹਾ ਸੀ, ਦੇਖ ਫਰੀਦਾ ਝੂੜੀਆਂ, ਜਿਹੜੇ ਮੂੰਹ 'ਤੇ ਝੂੜੀਆਂ ਪੈ ਗਈ ਨਾ, ਚਿੱਟੇ ਵਾਲ ਹੋ ਗਏ, ਦਾੜ੍ਹੀ ਹੋਈ ਪੂਰ, ਚਿੱਟੀ ਦਾੜ੍ਹੀ ਹੋ ਗਈ, ਅੱਗਾ ਨੇੜੇ ਆ ਗਿਆ, ਪਿੱਛਾ ਰਹਿ ਗਿਆ ਦੂਰ। ਹੁਣ ਤੂੰ ਬਹੁਤ ਜ਼ਿੰਦਗੀ ਬਤੀਤ ਕਰ ਲਈ, ਤਾਂ ਥੋੜ੍ਹੀ ਜਿਹੀ ਜ਼ਿੰਦਗੀ ਰਹਿ ਗਈ, ਇਹਦੇ ਬਾਰੇ ਸੋਚ। ਇਹਦੇ ਬਾਰੇ ਕੀ ਸੋਚਣਾ ਕਿ ਸਾਨੂੰ ਹਮੇਸ਼ਾ ਚੰਗੇ ਕੰਮ ਕਰਨੇ ਚਾਹੀਦੇ ਨੇ, ਇਬਾਦਤ ਕਰਨੀ ਚਾਹੀਦੀ ਹੈ। ਇਹ ਜਿਹੜਾ ਮਨੁੱਖੀ ਸਰੀਰ ਹੈ ਨਾ, ਕਦੇ ਇਹਦੇ ਵਿੱਚ ਸ਼ਰਾਬ ਪਾ ਦਿੰਦੇ ਹਾਂ, ਕਦੇ ਮੀਟ ਪਾ ਦਿੰਦੇ ਹਾਂ, ਕਦੇ ਚਰਸ ਪਾ ਦਿੰਦੇ ਹਾਂ, ਕਦੇ ਚਿੱਟਾ ਪਾ ਦਿੰਦੇ ਹਾਂ, ਕਦੇ ਸ਼ਰਾਬ ਪਾ ਦਿੰਦੇ ਹਾਂ, ਕਦੇ ਸੈਕਸ ਪਾ ਦਿੰਦੇ ਹਾਂ। ਇਹ ਜਿਹੜਾ ਸਾਡਾ ਸਰੀਰ ਹੈ, ਇਸੇ ਤਰ੍ਹਾਂ ਜਿਵੇਂ ਮੈਂ ਕਾਰ ਦੀ ਸਟਾਰਟਿੰਗ 'ਚ ਗੱਲ ਐਗਜ਼ਾਮਪਲ ਦਿੱਤੀ ਸੀ, ਜੇ ਉਹ ਜਿਹੜੀ ਕਾਰ ਬਣੀ ਵੀ ਹੈ ਉਹ ਗੈਸ ਦੇ ਲਈ ਬਣੀ ਵੀ ਹੈ, ਅਤੇ ਤੁਸੀਂ ਭੁੱਲ ਕੇ ਡੀਜ਼ਲ ਪਾ ਦਿਓ, ਛਿਕ 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 10 ਕਿਲੋਮੀਟਰ 'ਤੇ ਜਾ ਕੇ ਰੁਕ ਜਾਂਦੀ ਹੈ, ਤੁਹਾਡੀ ਕਾਰ ਦਾ ਸਾਰਾ ਇੰਜਨ ਵੀ ਕਈ ਵਾਰੀ ਬੈਠ ਜਾਂਦਾ। ਇਸੇ ਤਰ੍ਹਾਂ ਜਿਹੜਾ ਸਾਡਾ ਸਰੀਰ ਹੈ ਪਰਮਾਤਮਾ ਨੇ ਦਿੱਤਾ, ਇਹਦੇ ਵਿੱਚ ਚੰਗੀਆਂ ਚੀਜ਼ਾਂ, ਨਿੰਦਿਆ ਚੁਗਲੀ ਨਫ਼ਰਤ ਇਹਨਾਂ ਤੋਂ ਦੂਰ ਰਹੋ, ਇਹਦੇ ਵਿੱਚ ਪਿਆਰ ਪੈਦਾ ਕਰੋ। ਜੇ ਕੋਈ ਗਲਤੀ ਹੋ ਗਈ, ਮੈਂ ਤਾਂ ਹਮੇਸ਼ਾ ਇਹ ਗੱਲ ਕਹਿੰਦਾ ਔਰ ਮੈਂ ਆਪਣੇ 'ਤੇ ਵੀ ਲਾਗੂ ਕਰਦਾ, ਗਲਤੀਆਂ ਕਿਉਂ ਨਹੀਂ ਹੁੰਦੀਆਂ, ਅਸੀਂ ਕਿਹੜਾ ਕੋਈ ਪਰਫੈਕਟ, ਅਸੀਂ ਰੱਬ ਤਾਂ ਨਹੀਂ ਹਾਂ, ਗਲਤੀਆਂ ਕਰਦੇ ਹਾਂ, ਪਰ ਗਲਤੀਆਂ ਨੂੰ ਕਨਫੈਸ ਕਰ ਲੈਣ ਦੇ ਵਿੱਚ ਤੁਹਾਡੀ ਵਡਿਆਈ ਹੈ। ਜਦੋਂ ਤੁਸੀਂ ਗਲਤੀ ਕਰਕੇ ਉਹਨੂੰ ਹੋਰ ਅੱਗੇ ਉਹਦੇ ਐਕਸਕਿਊਜ਼ ਬਣਾਉਂਦੇ ਹੋ, ਹੋਰ ਝੂਠ ਬੋਲਦੇ ਹੋ, ਹੋਰ ਝੂਠ ਬੋਲਦੇ ਹੋ, ਤੁਸੀਂ ਉਹ ਝੂਠ ਨੂੰ ਛੁਪਾ ਨਹੀਂ ਸਕਦੇ। ਜਿਵੇਂ ਕਹਿੰਦੇ ਨੇ ਨਾ ਕਿ ਕੋਈ ਬੰਦੇ ਨੇ ਚੋਰੀ ਕਰ ਲਈ, ਉਹਨੇ ਜਦੋਂ ਚੋਰੀ ਕੀਤੀ ਤਾਂ ਪੁਲਿਸ ਵਾਲੇ ਨੇ ਪੁੱਛਿਆ ਵੀ ਭਾਈ ਸਾਹਿਬ ਤੁਸੀਂ ਚੋਰੀ ਕਰ ਲਈ, ਉਹ ਕਹਿੰਦਾ ਮੈਂ ਤਾਂ ਨਹੀਂ ਕੀਤੀ, ਉਹਨੂੰ ਪਤਾ ਸੀ ਚੋਰੀ ਹੋਈ ਆ, ਕੈਮਰੇ ਦੇ ਵਿੱਚ ਫੋਟੋ ਆ ਗਈ ਸੀ। ਉਹ ਕਹਿੰਦਾ ਨਹੀਂ ਕੀਤੀ, ਹੁਣ ਤੈਨੂੰ ਸਜ਼ਾ ਦਿਆਂਗੇ, ਤੂੰ ਐਂ ਕਰ, ਸਾਨੂੰ ਨਹੀਂ ਪਤਾ, ਤੂੰ 100 ਪਿਆਜ਼ ਖਾਣੇ ਹੈ, 100 ਛਿੱਤਰ ਖਾਣੇ ਹੈ। ਉਹ ਕਹਿੰਦਾ ਚੱਲ, ਜਾਂ ਤੂੰ ਪੈਸੇ ਵਾਪਸ ਕਰ ਦੇ, 3 ਤੇਰੇ ਕੋਲ ਸ਼ਰਤਾਂ, ਜਿਹੜੀ ਤੈਨੇ ਚੱਕਿਆ ਪੈਸੇ ਉਹ ਪੈਸੇ ਵਾਪਸ ਕਰ ਦੇ, ਜੇ ਨਹੀਂ ਕਰਨਾ 100 ਪਿਆਜ਼ ਖਾ ਲੈ, ਨਾ 100 ਛਿੱਤਰ ਖਾ ਲੈ। ਅਤੇ ਉਹ ਬੰਦਾ ਸੀ ਮੂਰਖ ਮੇਰੇ ਵਰਗਾ, ਉਹ ਕਹਿੰਦਾ ਇਹ ਤਾਂ ਥਾਣੇਦਾਰ ਹੀ ਬੜਾ ਮੂਰਖ ਆ। ਕਹਿੰਦਾ ਜੀ ਮੈਂ ਤਾਂ ਪਿਆਜ਼ ਹੀ ਖਾ ਲੈਣਾ। ਉਹ ਕਹਿੰਦੇ ਖਾ, 100 ਗੰਡੇ ਲਿਆ ਕੇ ਓਨੀਅਨਸ ਲਿਆ ਕੇ ਅੱਗੇ ਰੱਖ ਤੇ, ਓਨੀਅਨਸ ਨੂੰ ਪਤਾ ਕਿੰਨੇ ਕੌੜੇ ਨੇ, ਜਦੋਂ ਕੱਟਦੇ ਹਾਂ ਨਾ ਇੱਕ ਵੀ ਆਪਾਂ ਓਨੀਅਨ ਕੱਟਦੇ ਹਾਂ, ਅੱਖਾਂ ਦੇ ਵਿੱਚ ਪਾਣੀ ਆ ਜਾਂਦਾ, ਬੁਰਾ ਹਾਲ ਹੋ ਜਾਂਦਾ। ਉਹਨੇ 1 ਖਾਧਾ 2 ਖਾਧਾ 5-10 ਖਾ ਕੇ ਪਾਣੀ ਆਵੇ, ਨੱਕ 'ਚੋਂ ਵਿੱਚ ਹੋਵੇ, ਹੋਰ 'ਚ ਬੁਰਾ ਹਾਲ ਹੋ ਗਿਆ। ਉਦੋਂ ਖਾਧਾ ਨਾ, ਕਹਿੰਦਾ ਮੈਂ ਨਹੀਂ ਬਸ। ਉਹ ਕਹਿੰਦਾ ਫੇਰ, ਕਹਿੰਦਾ ਹੁਣ ਤੁਸੀਂ ਮੇਰੇ ਛਿੱਤਰ ਹੀ ਮਾਰ ਲਓ ਜੀ। ਉਹ ਜੋ ਛਿੱਤਰ ਮਾਰੇ ਪਟਾ ਪੁਲਿਸ ਵਾਲਿਆਂ ਕੋਲ, ਦੇਖ ਲਓ ਪੰਜਾਬ ਅਤੇ ਪਾਕਿਸਤਾਨ ਦੇ ਲਾਹੌਰ ਦੇ ਕਿੱਡੇ ਕਿੱਡੇ ਪਰੇ ਰਬੜ ਦੇ ਰੱਖੇ ਹੁੰਦੇ ਨੇ ਤੇਲ ਲਾ ਕੇ, ਜਦੋਂ ਮਾਰੇ 15-20 ਛੱਡੇ ਤਾਂ ਲਾਲ ਹੋ ਗਈਆਂ ਤਾਂ ਪਿੱਠ, ਉਹ ਚੀਕਾਂ ਮਾਰੇ ਕਹਿੰਦਾ ਮਹਾਰਾਜ ਛੱਡ ਦਿਓ, ਮੈਂ ਤੁਹਾਡੇ ਪੈਸੇ ਹੀ ਵਾਪਸ ਕਰ ਦੇਣਾ। ਸੋ ਜੇ ਬੰਦੇ ਦਾ ਪੁੱਤ ਹੁੰਦਾ ਤਾਂ ਪਹਿਲੀ ਪੈਸੇ ਵਾਪਸ ਕਰਨ ਨਾਲੇ ਪਿਆਜ਼ ਖਾ ਕੇ ਆਪਣਾ ਬੁਰਾ ਹਾਲ ਕਰਾਇਆ, ਛਿੱਤਰ ਖਾਧੇ। ਸੋ ਮੇਰਾ ਕਹਿਣ ਦਾ ਪਰਪਜ਼ ਇਹ ਹੈ ਵੀ ਜੇ ਗਲਤੀ ਹੋਊਗੀ, ਝੂਠ ਕਿਉਂ ਬੋਲਦੇ ਆਪਾਂ, ਐਕਸਕਿਊਜ਼ ਕਿਉਂ ਬਣਾਉਣਾ, ਦੱਸ ਦਿਓ ਵੀ ਆਹ ਮੇਥੋਂ ਗਲਤੀ ਹੋ ਗਈ। ਮਨ ਹੈ, ਮਨ ਦੇ ਵਿੱਚ ਕੀ ਨਹੀਂ ਹੋ ਸਕਦਾ, ਮਨ ਤਾਂ ਬੜਾ ਸ਼ੈਤਾਨ ਹੈ। ਜੇ ਮੰਨ ਲਓਗੇ ਆਲੇ ਦੇ ਵਿੱਚ ਇੱਜ਼ਤ ਵੀ ਬਣੂ, ਬੰਦਾ ਸਾਫ਼ ਸੁਥਰੇ ਅੱਗੇ ਤੋਂ ਵੀ ਨਹੀਂ ਕਰਦੇ, ਅਸੀਂ ਮੁੜ ਕੇ ਨਹੀਂ ਕਰਾਂਗੇ। ਪਰ ਜਦੋਂ ਅਸੀਂ ਝੂਠ 'ਤੇ 1 ਝੂਠ, ਦੂਜਾ ਝੂਠ, ਤੀਜਾ ਝੂਠ, ਐਵੇਂ ਗੱਲ ਦਾ ਆਪਣੀ ਗਲਤੀ ਮੰਨਣ ਦੀ ਸਾਡੇ ਦੂਜੇ 'ਤੇ ਬਲੇਮ ਕਰੀਏ ਨਾ, ਉਹ ਕੋਈ ਸਿਆਣਪ ਦੀ ਨਿਸ਼ਾਨੀ ਨਹੀਂ ਹੈ। ਸੋ ਇਸੇ ਕਰਕੇ ਦੁਨੀਆਂ ਦੇ ਵਿੱਚ ਪ੍ਰੋਬਲਮਾਂ ਵੱਧਦੀਆਂ ਨੇ, ਇਸੇ ਕਰਕੇ ਅਸੀਂ ਦੁਖੀ ਰਹਿੰਦੇ ਹਾਂ। ਜੇ ਅਸੀਂ ਸੁੱਖ ਦੀ ਨੀਂਦ ਸੌਣਾ ਚਾਹੁੰਦੇ ਵੀ ਤੁਹਾਨੂੰ ਆਰਾਮ ਨਾਲ ਜਦੋਂ ਵੀ ਪੈ ਗਏ ਮੰਜੇ ਦੇ ਘਰਾੜੇ ਸ਼ੁਰੂ, ਅਤੇ ਸਵੇਰੇ ਅਰਲੀ ਹੁੰਦਾ ਮੋਰਨਿੰਗ 3-4-5 ਵਜੇ ਆ ਕੇ ਜਾਗ, ਅਤੇ 5-7 ਮਿੰਟ ਉੱਧਰੋਂ ਪਾਸਾ ਪੂਸਾ ਲਿਆ ਵਾ, ਚੌਂਗਲੀ ਮਾਰੋ ਸਿੱਧਾ, ਅਤੇ ਰੱਬ ਦਾ, ਅੱਲਾ ਦਾ, ਵਾਹਿਗੁਰੂ ਦਾ ਨਾਮ ਜਪੋ, ਅਤੇ ਉਸ ਵੇਲੇ ਨਾ ਤਾਂ ਚਿੜੀਆਂ ਰੌਲਾ ਪਾਉਂਦੀਆਂ ਨੇ, ਨਾ ਤੁਹਾਨੂੰ ਇਹ ਯਕੀਨ ਹੁੰਦਾ ਵੀ ਘਰੇ ਵੀ ਕਿਸੇ ਨੇ ਬੈਲ ਨਹੀਂ ਕਰਨੀ, ਨਾ ਤੁਹਾਡੇ ਕਿਸੇ ਨੇ ਟੈਲੀਫੋਨ ਆਉਣਾ, ਨਾ ਕੋਈ ਰੌਲਾ ਪਿਆ ਹੁੰਦਾ, ਐਨ ਸ਼ਾਂਤ ਚਿੱਤ ਹੁੰਦਾ। ਜਿਵੇਂ ਚੋਰ ਕਹਿੰਦੇ ਨੇ ਵੀ ਸ਼ਾਂਤ ਹੋਵੇ, ਹਨੇਰਾ ਹੋਵੇ, ਘੁੱਪ ਹੋਵੇ, ਅਤੇ ਚੋਰ ਉਦੋਂ ਚੋਰੀ ਕਰਦਾ, ਅਤੇ ਉਦੋਂ ਹੀ ਫਕੀਰ ਚੋਰ ਹਨੇਰੇ ਦਾ ਫਾਇਦਾ ਲੈਂਦੇ ਨੇ, ਉਦੋਂ ਹੀ ਸੰਤ ਮਹਾਂਪੁਰਸ਼ ਹਨੇਰੇ ਦਾ ਫਾਇਦਾ ਲੈਂਦੇ ਨੇ। ਉਦੋਂ ਹੀ ਸਾਨੂੰ ਵੀ ਫਾਇਦਾ ਲੈਣਾ ਚਾਹੀਦਾ ਵੀ ਹਨੇਰਾ ਚੜਿਆ, ਵਧੀਆ ਮੌਸਮ ਹੈ, ਬੈਠੋ, ਚੌਂਕੜੀ ਮਾਰੋ, ਇਬਾਦਤ ਯਾਦ ਕਰੋ। ਉੱਥੇ ਕੋਈ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ ਕਿ ਮੈਂ ਮੁਸਲਮਾਨ ਹਾਂ, ਮੇਰੀ ਚੜ੍ਹਾਈ ਜਾਵੇ, ਮੈਂ ਖੁਦਾ ਨੂੰ ਤੇਜ਼ੀ ਨਾਲ ਪਹੁੰਚੂਗਾ ਮੰਦਰ 'ਚ। ਜਿਹੜਾ ਵੀ ਮਿਹਨਤ ਕਰੂਗਾ ਉਹੀ ਪਾ ਲੂਗਾ। ਅਸੀਂ IAS ਦੇ ਇਗਜ਼ਾਮ ਦਿੰਦੇ ਹਾਂ, ਅਸੀਂ ਕੋਈ ਇੱਥੇ ਡਾਕਟਰ ਦੀ ਡਿਗਰੀ ਲੈਂਦੇ ਹਾਂ ਕੈਨੇਡਾ 'ਚ। ਜਿਹੜਾ ਵੀ ਬੰਦਾ ਮਿਹਨਤ ਕਰਦਾ, ਜਿਹੜਾ ਉਹਦੇ ਇਗਜ਼ਾਮ ਪਾਸ ਕਰਦਾ, ਉਹਨੂੰ ਮਿਲ ਜਾਂਦੀ ਹੈ। ਉਹਨੇ ਕਦੇ ਇਹ ਤਾਂ ਨਹੀਂ ਦੇਖਿਆ ਇਗਜ਼ਾਮੀਨਰ ਨੇ ਵੀ ਇਹ ਮੁਸਲਿਮ ਹੈ ਕਿ ਹਿੰਦੂ ਹੈ, ਕਿ ਸਰਦਾਰ ਹੈ, ਕਿ ਜੱਟ ਹੈ, ਕਿ ਚੂੜ ਹੈ, ਕਿ ਕੌਣ ਹੈ। ਜਿਹੜਾ ਵੀ ਮਿਹਨਤ ਕਰਦਾ ਉਹ ਡਾਕਟਰ ਬਣ ਜਾਂਦਾ, ਉਹਨੂੰ ਡਿਗਰੀ ਮਿਲ ਜਾਂਦੀ ਹੈ, ਉਹਨੂੰ ਐਡਮਿਸ਼ਨ ਮਿਲ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਅਸੀਂ ਪਰਮਾਤਮਾ ਦੀ ਬੰਦਗੀ ਕਰਦੇ ਹਾਂ, ਬੰਦਗੀ ਇੱਕ ਬਹੁਤ ਵੱਡੀ ਜ਼ਰੂਰੀ ਚੀਜ਼ ਹੈ, ਕਿਉਂਕਿ ਅਸੀਂ ਦੁਨੀਆਂ ਦੀਆਂ ਲੱਜਤਾਂ ਦੇ ਮਗਰ ਭੱਜੇ ਫਿਰਦੇ ਹਾਂ। ਇਹਨਾਂ ਲੱਜਤਾਂ ਦੇ ਵਿੱਚੋਂ ਟੈਂਪਰੇਰੀ ਸਾਨੂੰ ਲਾਭ ਹੋਣਾ। ਇੱਕ 2 ਸ਼ਬਦ ਹੁੰਦੇ ਨੇ ਸਾਡੇ ਸਾਈਕਾਲੋਜੀ 'ਚ ਆਉਂਦੇ ਹੁੰਦੇ ਸੀਗੇ, ਇੱਕ ਨੂੰ ਕਹਿੰਦੇ ਨੇ ਪਲੈਜ਼ਰ, ਇੱਕ ਨੂੰ ਕਹਿੰਦੇ ਨੇ ਹੈਪੀਨੈਸ। ਪਲੈਜ਼ਰ ਦੇਰ ਇਜ਼ 2 ਡਿਫਰੈਂਟ ਥਿੰਗ, ਪਰ ਅਸੀਂ ਵਰਤਦੇ ਇੱਕੋ ਥਾਂ 'ਤੇ ਹਾਂ, ਦੋਨਾਂ ਨੂੰ ਖੁਸ਼ੀ ਕਹਿ ਦਿੰਦੇ ਹਾਂ। ਜਿਹੜੀ ਪਲੈਜ਼ਰਸ ਹੁੰਦੀ ਹੈ ਉਹ ਟੈਂਪਰੇਰੀ ਹੁੰਦੀ ਹੈ। ਫਾਰ ਐਗਜ਼ਾਮਪਲ, ਮੈਨੂੰ ਪਿਆਸ ਲੱਗੀ, ਹੁਣ ਮੈਂ 40-45 ਮਿੰਟ ਤੋਂ ਬੋਲ ਰਿਹਾ, ਜਦੋਂ ਮੈਨੂੰ ਪਿਆਸ ਲੱਗੀ, ਮੈਨੂੰ ਪਾਣੀ ਦਾ ਗਲਾਸ ਮਿਲ ਗਿਆ, ਚੱਕ ਕੇ ਪਾਣੀ ਦਾ ਪੀ ਲਿਆ, ਮੈਨੂੰ ਆਨੰਦ ਆ ਗਿਆ। ਇਹ ਪਲੈਜ਼ਰ ਹੈ, ਟੈਂਪਰੇਰੀ ਹੈ, ਕਿਉਂਕਿ ਮੈਨੂੰ ਪਤਾ 3 ਘੰਟੇ ਨੂੰ ਮੈਨੂੰ ਫੇਰ ਪਿਆਸ ਲੱਗਣੀ ਹੈ। ਪਰ ਜੇ ਮੈਨੂੰ ਪਿਆਸ ਲੱਗੇ ਜਾਂ ਨਾ ਲੱਗੇ, ਮੈਂ ਆਪਣੀ ਮਸਤੀ 'ਚ ਬੈਠਾਂ, ਰੋਟੀ ਖਾਧੀ ਜਾਂ ਨਹੀਂ ਖਾਧੀ, ਮਸਤੀ 'ਚ ਬੈਠਾਂ, ਪੈਸੇ ਹੈਗੇ ਨਹੀਂ ਹੈਗੇ, ਮਸਤੀ 'ਚ ਬੈਠਾਂ, ਅਤੇ ਉਹਦੇ ਨਾਲ ਅੰਦਰੋਂ ਸਾਨੂੰ ਬਾਗੋ ਬਾਗ ਹੁੰਦੇ ਹਾਂ, ਉਹਨੂੰ ਕਹਿੰਦੇ ਨੇ ਹੈਪੀਨੈਸ। ਹੈਪੀਨੈਸ ਇਜ਼ ਪਰਮਾਨੈਂਟ ਐਂਡ ਪਿਓਰ। ਪਲੈਜ਼ਰ ਪਰਮਾਨੈਂਟ ਨਹੀਂ ਹੁੰਦੀ, ਉਹ ਪਿਓਰ ਵੀ ਨਹੀਂ ਹੁੰਦੀ, ਕਿਉਂਕਿ ਉਹਦੇ ਵਿੱਚ ਮਿਲਾਵਟ ਹੁੰਦੀ ਹੈ, ਥੋੜ੍ਹਾ ਚਿਰ ਆ ਗਿਆ ਫੇਰ ਹੋ ਗਈ। ਜੇ ਸਾਨੂੰ ਗਲਤ ਕੰਮ ਕਰਦੇ ਹਾਂ, ਅਸੀਂ ਕੋਈ ਨਸ਼ਾ ਦਾ ਕਰਨ ਕਰਦੇ ਹਾਂ, ਚੋਰੀ ਕਰਨ ਲੱਗ ਗਏ ਹਾਂ, ਫਰਕ ਕਰੋ ਇੱਥੇ ਮੈਂ ਬੈਠਾ, ਇਹਦੇ ਵਿੱਚ ਕਿੰਨੇ ਹੈੱਡਫੋਨ ਨੇ, ਕੋਈ ਇਹਨਾਂ ਦੀ ਚੀਜ਼ਾਂ ਪਈਆਂ, ਕੋਈ 100 ਦੀ ਹੋਊ, 200 ਦੀ ਹੋਊ, ਕੈਮਰਾ ਲੱਗਿਆ ਹੋਊ 200-400 ਦਾ, ਮੈਂ ਮਲਕ ਦੇਣ ਵੀ ਕੋਈ ਹੈ ਤਾਂ ਇਹ ਨਹੀਂ ਚੱਕ ਕੇ ਜੇਬ 'ਚ ਪਾ ਕੇ ਲੈ ਜਾਂ, ਮੈਂ ਕਦੇ ਵੀ ਸਬਰ ਨਹੀਂ ਹੁੰਦਾ। ਮੈਂ ਕਹਿੰਦਾ ਅੱਜ ਇੱਕ ਕੈਮਰਾ ਪਾਇਆ, ਹੁਣ ਕੱਲ੍ਹ ਦੂਜਾ ਵੀ ਚੱਕ ਕੇ ਲੈ ਜਾਂ, ਤੀਜਾ, ਅਖੀਰ 'ਚ ਮੈਂ ਫਸ ਜੂੰਗਾ, ਜਿੱਦਣ ਫਸਜੂ ਫਿਰ ਪਛਤਾਊਂਗਾ ਮੈਂ ਕਿੱਤਾ ਕਿਉਂ। ਪਰ ਜਿਹੜੀ ਮੇਰੀ ਮੋਹਰ ਚੋਰੀ ਦੀ ਲੱਗ ਗਈ ਵੀ ਆਹ ਜਿਹੜਾ ਬੰਦਾ ਹੈ ਚੋਰ ਹੈ, ਸਾਰੇ ਜਣਿਆਂ ਨੇ ਮੈਨੂੰ ਜਦੋਂ ਮੈਂ ਇਹਦੇ ਇੱਥੇ ਰੇਡੀਓ ਸਟੇਸ਼ਨ 'ਤੇ ਆਊਂਗਾ, ਇਹਨਾਂ ਨੇ ਸਾਰਿਆਂ ਨੇ ਕਹਿ ਦੇਣਾ ਇਹਦੀ ਨਿਗਾਹ ਰੱਖਿਓ, ਕੋਈ ਚੀਜ਼ ਚੱਕ ਕੇ ਲਿਜਾਊਗਾ, ਇਹਦੀ ਕੋਲ ਕੂੜ ਦੀ ਰੱਖੋ। ਸੋ ਬਦਨਾਮੀ ਜ਼ਰੂਰ ਖੱਟਣੀ ਹੈ, ਅਤੇ ਨਾਲੇ ਫਿਰ ਅਖੀਰ 'ਚ ਬਦਨਾਮੀ ਕੋਈ ਨਾਲੇ ਫਾਇਦਾ ਕੋਈ ਨਹੀਂ ਹੋਣਾ। ਸੋ ਇਸ ਕਰਕੇ ਮੰਨ ਕੇ ਚੱਲੋ ਕਿ ਪਰਮਾਤਮਾ ਸਾਨੂੰ ਕਹਿੰਦਾ, ਜਿਵੇਂ ਕਹਿੰਦੇ, ਅੱਛੀ ਕਰਨੀ ਕਰੋ ਕਬੀਰਾ, ਮਤ ਕਰਨਾ ਕੁਛ ਕਾਲਾ, ਹਜ਼ਾਰ ਆਂਕ ਸੇ ਦੇਖ ਰਿਹਾ ਹੈ ਤੁਝ ਕੋ ਦੇਖਣ ਵਾਲਾ, ਕਿ ਉਹ ਪਰਮਾਤਮਾ ਸਾਡੇ ਅੰਦਰ ਬੈਠਾ, ਅਸੀਂ ਉਹਦਾ ਡਰ ਨਹੀਂ ਮੰਨਦੇ। ਅਸੀਂ ਕਹਿੰਦੇ ਹਾਂ ਬੇਵਕੂਫ਼ ਬਣਾ ਦੇਣਾ, ਤੁਸੀਂ ਦੁਨੀਆਂ ਨੂੰ ਬੇਵਕੂਫ਼ ਬਣਾਓਗੇ, ਪਰਮਾਤਮਾ ਨੂੰ ਕਿਵੇਂ ਬੇਵਕੂਫ਼ ਬਣਾ ਸਕਦੇ ਹੋ? ਪਰਮਾਤਮਾ ਤਾਂ ਸਾਡੀ ਰਗ ਰਗ ਦੀ ਜਾਣਨ ਵਾਲਾ ਹੈ। ਜਿਵੇਂ ਕਿ ਮੈਂ ਤੁਹਾਨੂੰ ਕਿਹਾ ਸੀਗਾ ਵੀ ਸ਼ਬਦ ਨਹੀਂ ਵਧੀਆ ਹੋਣੇ ਚਾਹੀਦੇ, ਤੁਹਾਡੀ ਭਾਵਨਾ ਵਧੀਆ ਹੋਣੀ ਚਾਹੀਦੀ ਹੈ। ਜਿਵੇਂ ਮੈਂ ਕੋਈ ਬੱਚਾ, ਮੈਂ ਤੁਹਾਨੂੰ ਸਟਾਰਟਿੰਗ ਇਗਜ਼ਾਮਪਲ ਦੀ, ਕੋਈ ਬੱਚਾ ਆ ਗਿਆ, ਬੇਟਾ ਆਈ ਲਵ ਯੂ, ਜਦੋਂ ਉਹ ਆਉਂਦਾ ਖੁਸ਼ੀ ਨਾਲ ਕਹਿੰਦਾ ਉੱਧਰ ਹੋ ਕੇ ਬੈਠੋ, ਭਾਵਨਾ ਸਾਡੀ ਹੋਰ ਹੈ, ਮੂੰਹ 'ਚ ਅਸੀਂ ਕਹਿੰਦੇ ਆਈ ਲਵ ਯੂ। ਸੋ ਇਸ ਕਰਕੇ ਸਾਡੀ ਭਾਵਨਾ ਰੱਬ ਜਾਣਦਾ, ਕਿਉਂਕਿ ਸਾਡੇ ਅੰਦਰ ਬੈਠਾ। ਸੋ ਇਸੇ ਕਰਕੇ ਜਿੰਨਾ ਵੀ ਸਾਨੂੰ ਇਹ ਸਰੀਰ ਮਿਲਿਆ, ਚਾਹੇ ਉਹ 10 ਸਾਲ ਲਈ ਹੈ, 20 ਸਾਲ ਲਈ ਹੈ, 50 ਸਾਲ ਲਈ ਹੈ, 100 ਸਾਲ ਲਈ ਹੈ, ਬਾਹਲੀ ਜ਼ਿੰਦਗੀ ਨਿਕਲ ਗਈ। ਇਹ ਜਿਹੜੇ ਬਰਥਡੇ ਮਨਾਉਂਦੇ ਹਾਂ ਨਾ ਆਪਾਂ, ਖੁਸ਼ ਹੋਣੇ ਹਾਂ, ਖੁਸ਼ ਨਹੀਂ ਹੋਣਾ ਚਾਹੀਦਾ। ਅਸਲੀ ਤਾਂ ਬਰਥਡੇ ਨੂੰ ਸਾਨੂੰ ਰੀਅਲਾਈਜ਼ ਕਰਨਾ ਚਾਹੀਦਾ ਵੀ ਇੰਨੀ ਜ਼ਿੰਦਗੀ ਨਿਕਲ ਗਈ, ਮੈਂ ਕੀ ਖੱਟਿਆ, ਕੀ ਕਮਾਇਆ, ਜਿਹੜੀ ਹੁਣ ਬਾਕੀ ਬਸ ਗਈ ਉਹਦਾ ਕੋਈ ਮੈਂ ਫਾਇਦਾ ਲਵਾਂ। ਪਰ ਅਸੀਂ ਕਾਹਨੂੰ ਫਾਇਦਾ ਲੈਣੇ, ਖਾ ਲਿਆ, ਪੀ ਲਿਆ, ਸੌਂ ਲਿਆ, ਪਸ਼ੂਆਂ ਲਈ ਸਾਡੀ ਜ਼ਿੰਦਗੀ, ਜਿਵੇਂ ਮੈਂ ਕਿਹਾ ਸੀ ਨਾ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾਂ ਕਰੇ ਦਿਨ ਰਾਤ। ਅਸੀਂ ਖਾ ਲਿਆ, ਪੀ ਲਿਆ, ਐਸ਼ ਕਰ ਲਈ, ਕੋਈ ਫਿਕਰ ਨਹੀਂ, ਕੋਈ ਫਾਕਾ ਨਹੀਂ। ਕਿੱਡੇ ਕਿੱਡੇ ਸੋਹਣੇ ਮੁੰਡੇ, ਕੁੜੀਆਂ ਜਿਹੜੀਆਂ ਹੁੰਦੀਆਂ ਨੇ, ਉਹ ਚਿੜੀਆਂ ਦੇ, ਉਹ ਚਿੱਟੀਆਂ ਪੁੜੀਆਂ ਦੇ ਮਗਰ ਲਾ ਕੇ ਉਹਨਾਂ ਦਾ ਮੂੰਹ ਦੇਖੋ, ਜਾਨਵਰਾਂ ਵਰਗਾ ਹੋ ਜਾਂਦਾ। ਬਿਊਟੀ ਖਿੱਤੇ ਦੀ ਕਿਤੇ ਖਤਮ, ਦੇਖੋ ਗਲਤ ਹੈ। ਸਰੀਰ ਦੇ ਵਿੱਚ ਪਾਉਣਾ ਸੀ ਨਾਮ, ਸਰੀਰ 'ਚ ਪਾਉਣੇ ਸੀ ਚੰਗੇ ਪਦਾਰਥ, ਸਰੀਰ 'ਚ ਪਾਉਣੇ ਸੀ ਫਲ ਫਰੂਟ, ਸਰੀਰ 'ਚ ਪਾਉਣੇ ਸੀ ਸਿੰਪਲ ਖਾਣਾ, ਪਾ ਲਏ ਅਸੀਂ ਨਸ਼ੇ, ਅਤੇ ਉਹਦੇ ਨਾਲ ਫਿਰ ਸਾਡਾ ਕੀ ਬਣੂਗਾ? ਫਿਰ ਉਹ ਨਸ਼ਿਆਂ ਨੂੰ ਤਾਂ ਲੱਤ ਲੱਗ ਜਾਂਦੀ ਹੈ, ਉਹਦੇ ਨਾਲ ਫਿਰ ਅਸੀਂ ਹੇਰਾਫੇਰੀ ਕਰਦੇ ਹਾਂ, ਚੋਰੀ ਕਰਦੇ ਹਾਂ, ਬਦਕਾਰੀ ਕਰਦੇ ਹਾਂ, ਜੋ ਕੁਛ ਮਰਜ਼ੀ ਕਰ, ਤਾਂ ਹੀ ਗਲਤ ਰਿਜ਼ਲਟ ਹੁੰਦੇ ਨੇ। ਫਿਰ ਜਿਹੜਾ ਮਨੁੱਖੀ ਜਨਮ ਸਾਨੂੰ ਮਿਲਿਆ ਸੀ, ਜਿਹੜਾ ਪਰਪਸ ਸੀਗਾ, ਜਿਵੇਂ ਸਟਾਰਟਿੰਗ ਹੈ, ਮਾਨਸ ਜਨਮ ਦੁਰਲੰਭ ਹੈ ਹੋਤ ਨਾ ਬਾਰੰਬਾਰ, ਜਿਉਂ ਬਨ ਫਲ ਪੱਕ ਪੋਵੇਂ ਕਰੇ, ਬਹੁਤ ਨਾ ਲਾਗੇ ਡਾਰ। ਉਹ ਫਿਰ ਜਿਹੜਾ ਪ੍ਰੈਸ਼ਰ ਜਨਮ ਸੀਗਾ ਉਹ ਭੰਗ ਦੇ ਪਾਣੀ ਸਾਡਾ ਚਲਾ ਜਾਂਦਾ। ਸੋ ਸਾਨੂੰ ਚਾਹੀਦਾ ਕਿ ਜ਼ਰੂਰ ਅਸੀਂ ਅਵੇਸਲੇ ਨਾ ਹੋਈਏ। ਅਸੀਂ, ਮੈਂ ਕਹਿੰਦਾ ਟੀਵੀ ਦੇਖੋ, ਮੈਂ ਕਹਿੰਦਾ ਡਰਾਮੇ ਦੇਖੋ, ਆਪਾਂ ਰਿਸ਼ਤੇਦਾਰਾਂ ਨੂੰ ਮਿਲੋ, ਦੋਸਤਾਂ ਨੂੰ ਮਿਲੋ, ਹੱਸੋ, ਖੇਡੋ, ਸੌਕਰ ਖੇਡੋ, ਜੋ ਮਰਜ਼ੀ ਕਰੋ, ਪਰ ਐਟਲੀਸਟ ਐਵਰੀ ਡੇ, ਜਦੋਂ ਵੀ ਤੁਹਾਨੂੰ ਰਾਤ ਨੂੰ ਜਾਂ ਦਿਨੇ ਸਵੇਰੇ ਵੀ ਜਦੋਂ ਮਿਲਦਾ, ਇਕੱਲੇ ਬਹਿ ਕੇ ਸੋਚੋ ਵੀ ਮੈਂ ਇਹ ਕਰ ਕੀ ਰਿਹਾ, ਮੈਨੂੰ ਦੇਖ ਰਿਹਾ। ਉਹ ਜਦੋਂ ਫੂਕ ਨਿਕਲ ਗਈ ਨਾ, ਤੁਹਾਨੂੰ ਕਿਸੇ ਨੇ ਨਹੀਂ ਦੇਖਣਾ, ਤੁਸੀਂ ਉੱਠ ਕੇ ਨਹੀਂ ਦੇਖਣਾ ਵੀ ਮੇਰੇ ਮਗਰ 100 ਬੰਦੇ ਮੇਰੀ ਅਰਥੀ ਦੇ ਨਾਲ ਗਏ ਸੀਗੇ, 50 ਗਏ ਸੀ, ਜਾਓ ਜਾਂ ਨਾ ਜਾਓ, ਤੁਹਾਨੂੰ ਉੱਥੇ ਨੰਗਾ ਕਰਕੇ, ਉੱਥੇ ਮੈਂ ਦੇਖਿਆ ਬਲ ਸਾਹਿਬ ਦੇ ਸ਼ਮਸ਼ਾਨ ਘਾਟ ਨੰਗਾ ਕਰਕੇ ਪਲਾਸਟਿਕ 'ਚ ਪਾਇਆ ਹੁੰਦਾ। ਸਾਡੀ ਇੰਨੀ ਕੁ ਤਾਂ ਔਕਾਤ ਹੈ ਜਿਹਦੇ ਲਈ ਅਸੀਂ ਕਰੀਮਾਂ ਲਾਉਂਦੇ ਹਾਂ, ਕਦੇ ਕੁਛ ਕਰਦਾ, ਕਦੇ ਬਿਊਟੀ ਪਾਰਲਰਾਂ ਕੋਲ ਜਾਂਦੇ ਹਾਂ, ਕਦੇ ਕੁਛ ਕਰਦੇ ਹਾਂ, ਨਹੁੰ ਕਟਾਉਂਦੇ ਹਾਂ, ਉਹ ਕਰਾਉਂਦੇ ਹਾਂ, ਵਾਹ ਕਰਾਉਂਦੇ ਹਾਂ, ਇਹ ਫਿਜ਼ੀਕਲ ਚੀਜ਼ਾਂ ਦੇ ਮਗਰ ਭੱਜ ਰਹੇ। ਜਿਹੜਾ ਟਾਈਮ ਵੇਸਟ ਕਰਦੇ ਹੋ ਉਨਾ ਕੀ ਟਾਈਮ ਤੁਸੀਂ ਮੈਡੀਟੇਸ਼ਨ 'ਤੇ ਕਰ ਲਓ। ਅਤੇ ਜਿਹੜੀਆਂ ਅਸੀਂ ਬਾਹਰ ਸੇਵਾਵਾਂ ਲਈ ਭੱਜੇ ਫਿਰਦੇ ਹਾਂ, ਮੈਨੂੰ ਕਈ ਵਾਰੀ ਕੁਐਸਚਨ ਕਰਦੇ, ਤੁਸੀਂ ਸਤਸੰਗ 'ਤੇ ਆਉਣਾ ਬੰਦ ਕਰਤਾ ਜੀ, ਤੁਸੀਂ ਸੇਵਾ 'ਤੇ ਨਹੀਂ ਜਾਂਦੇ ਜੀ, ਉੱਥੇ ਮੈਂ ਸਾਰਾ ਕੁਛ ਕਰਕੇ ਦੇਖ ਲਿਆ, ਕੁਛ ਨਹੀਂ ਲੱਭਦਾ। ਜਿੱਥੇ ਝੂਠ ਫਰੇਬ ਹੋਵੇ, ਜਿੱਥੇ ਨਿੰਦਿਆ ਚੁਗਲੀ ਹੋਵੇ, ਜਿਹੜੇ ਜਾਂਦੇ ਵੀ ਨੇ ਜਦੋਂ ਇਕੱਠੇ ਹੁੰਦੇ ਨੇ, ਉਹ ਆਪਣੇ ਬੌਸਾਂ ਦੀ, ਜਿਹੜੇ ਵੱਡੇ ਚੌਧਰੀ ਬਣੇ ਹੁੰਦੇ ਨੇ, ਉਹਨਾਂ ਦੀ ਕਰਦੇ, ਉਹਨੇ ਐਂ ਕਰਤਾ, ਉਹਨੂੰ ਐਂ ਕਰਤਾ, ਉਹ ਕੋਈ ਫਲਾਣਾ ਬਾਬਾ ਆਇਆ ਸੀਗਾ, ਉਹ ਆਪਣੇ ਰਿਸ਼ਤੇਦਾਰਾਂ ਨੂੰ ਅੱਗੇ ਨਗਾਤਾ, ਉਹ ਪਤਾ ਵੀ ਹੁੰਦਾ ਸੇਵਾ ਵਾਲੇ, ਉਹਨੂੰ ਨਹੀਂ ਬਣਨ ਦਿੰਦੇ, ਫਿਰ ਉਹਦੇ ਨਾਲ ਅਸੀਂ ਦੁਖੀ ਹੋਣ ਨਾਲੋਂ ਚੰਗੀ ਗੱਲ ਹੈ। ਨਾਲੇ ਉੱਥੇ ਜਾ ਕੇ ਸਾਨੂੰ ਇਹੀ ਤਾਂ ਕਿਹਾ ਜਾਂਦਾ ਸਤਸੰਗ 'ਚ ਕਿ ਤੁਸੀਂ ਪਾਠ ਕਰੋ, ਪਾਠ ਕਰੋ, ਪਾਠ ਦੀ ਕੋਈ ਉਹਦੇ ਉਹਦਾ ਕੋਈ ਸਬਸਟੀਚਿਊਟ ਨਹੀਂ। ਮਹਾਰਾਜ ਜੀ ਅਕਸਰ ਕਿਹਾ ਕਰਦੇ ਸੀ, ਬਾਬਾ ਸਾਵਨ ਸਿੰਘ ਜੀ ਅਕਸਰ ਕਿਹਾ ਕਰਦੇ ਸੀ ਕਿ ਭਰਾਵੋ 100 ਕੰਮ ਛੱਡ ਦਿਓ, ਜਿੰਨਾ ਮਰਜ਼ੀ ਨੁਕਸਾਨ ਦਿਓ, ਪਾਠ ਨੂੰ ਨਾ ਗਾਣਾ ਪਾਓ। ਅਸੀਂ ਉੱਧਰ ਕਰ ਦਿੰਦੇ ਤਾਂ ਝੂਠ ਫਿਰੇ ਬਣੇ, ਉੱਧਰੋਂ ਅਨਇੰਪਲਾਇਮੈਂਟ ਲਈ ਜਾਂਦੇ ਹਾਂ, ਹਾਂਜੀ ਉੱਥੇ ਉਹ ਸੇਵਾ ਕਰੀ ਜਾਂਦੇ ਹਾਂ। ਸੇਵਾ ਜਾਂਦੇ ਲੋਕ ਇਸ ਕਰਕੇ ਨੇ ਕਿ 4 ਤਰ੍ਹਾਂ ਦੇ ਲੋਕ ਹੁੰਦੇ ਨੇ। ਇੱਕ ਉਹ ਜਾਂਦੇ ਨੇ ਜਿਹਨਾਂ ਨੂੰ ਪੈਸੇ ਦਾ ਲਾਭ ਹੁੰਦਾ, ਕੋਈ ਬਿਜ਼ਨਸ ਦੇ ਵਿੱਚ ਆ, ਕੋਈ ਰੀਅਲ ਸਟੇਟ 'ਚ ਆ, ਕੋਈ ਮੌਰਗੇਜ 'ਚ ਆ, ਕੋਈ ਟਿਕਟਾਂ ਦੀ ਕਰਦਾ, ਕੋਈ ਕਿਸੇ ਦੀ ਕਰਦਾ, ਉੱਥੇ ਕੋਈ ਬਿਜ਼ਨਸ ਫਰਨੀਚਰ ਦਾ ਬਿਜ਼ਨਸ ਵਾਲਾ ਕਹਿੰਦਾ ਜਾਵਾਂਗੇ ਉੱਥੇ, ਉੱਥੇ ਲੋਕਾਂ ਨੂੰ ਪਤਾ ਲੱਗ ਜੂਗਾ ਵੀ ਇਹਦਾ ਸਾਡਾ ਹੀ ਭਾਈ ਹੈ, ਸਾਡੇ ਸਤਸੰਗ ਦੇ ਵਿੱਚ ਆਉਂਦਾ, ਅਤੇ ਸਾਨੂੰ ਬਿਜ਼ਨਸ ਨੂੰ ਸਾਡਾ ਰੁਜ਼ਗਾਰ ਮਿਲੂਗਾ। ਇੱਕ ਤਾਂ ਇਹ ਲੋਕ ਜਾਂਦੇ ਨੇ, ਇੱਕ ਇਸ ਕਰਕੇ ਵੀ ਜਾਂਦੇ ਨੇ ਵੀ ਸਾਡੀ ਚੌਧਰ ਮਿਲੂਗੀ, ਵੀ ਮੇਰੇ 10 ਬੰਦਿਆਂ ਦਾ ਜੀ, ਮੈਂ ਉਦੋਂ ਉੱਥੇ ਹੈੱਡਾਂ 'ਚ ਕਿਸੇ ਰਿਸ਼ਤੇਦਾਰ ਨੂੰ ਜਾਣਾ, ਦੋਸਤ ਨੂੰ ਖਾਣਾ, ਕੌਣ ਪੁੱਛਦਾ ਰਿਪ੍ਰੈਜੈਂਟੇਟਿਵ ਨੂੰ, ਕਿਉਂਕਿ ਉਹਨਾਂ ਨੇ ਬੇਈਮਾਨੀਆਂ ਕੀਤੀਆਂ, ਝੂਠ ਫਰੇ ਮਾਰੇ ਨੇ, ਹੱਥ ਜੋੜਨ ਨਾਲ ਤਾਂ ਨਹੀਂ ਇਕੱਲਾ ਕੁਛ ਬਣਦਾ, ਭੈਣ ਜੀ ਕਹਿ ਲਓ, ਭਾਈ ਸਾਹਿਬ ਕਹਿ ਲਓ, ਪਰ ਘਰੇ ਬਹਿ ਕੇ ਤਾਂ ਸਕੀਮਾਂ ਬਣਾਉਂਦੇ, ਉਹਦੀ ਸੇਵਾ ਬੰਦ ਕਰਦੇ, ਇਹਦੀ ਕਰਦੇ, ਉਹਦੀ ਕਰਦੇ, ਉਹ ਪੁੱਠੀਆਂ ਸਿੱਧੀਆਂ ਗੱਲਾਂ ਕਰਦੇ ਨੇ, ਇਹ ਕੁਰਸੀਆਂ ਨਹੀਂ ਸਦਾ ਨਾਲ ਰਹਿਣੀਆਂ, ਅਤੇ ਜਿਹੜੀ ਚੀਜ਼ ਹਮੇਸ਼ਾ ਨਾਲ ਰਹਿਣੀ ਹੈ ਉਹ ਹੈਗਾ ਪਰਮਾਤਮਾ, ਔਰ ਪਰਮਾਤਮਾ ਸਾਡੇ ਅੰਦਰ ਹੈ। ਜਦੋਂ ਅਸੀਂ ਉਸ ਪਰਮਾਤਮਾ ਨੂੰ ਅੰਦਰ ਮਿਹਨਤ ਕਰਕੇ ਪ੍ਰਗਟ ਕਰ ਲਿਆ, ਫਿਰ ਬਾਹਰਲੇ ਡਰਾਮੇ ਕਰਨ ਦੀ ਲੋੜ ਨਹੀਂ, ਅਸੀਂ ਭੇਡਾਂ ਨਹੀਂ ਹਾਂ ਕਿ ਸਵਾਦ ਪਿਆ ਵਾ, ਕੰਪਨੀ ਹੋਊਗੀ, ਚਲੋ ਜਾ ਆਉਂਦੇ ਹਾਂ, ਆਨੰਦ ਕਰ ਲੈਣੇ ਹਾਂ, ਤਾਜ਼ੀਆਂ ਹਵਾਵਾਂ ਲਿਆਵਾਂਗੇ, ਕਿਹੜਾ ਫ੍ਰੀ ਜਾਂਦੇ ਹਾਂ ਅਤੇ ਲੈ ਜਾਂਦੇ ਨੇ ਆਪਣੀ ਰਾਈਡ 'ਤੇ ਛੱਡ ਜਾਂਦੇ ਨੇ, ਇਹਨਾਂ 'ਚ ਕੱਢਣ ਪਾਉਣ ਨੂੰ ਕੁਛ ਨਹੀਂ, ਬੋਲਡ ਬਣੋ, ਜੈਸ ਨੂੰ ਯੈਸ ਨਾ ਕਹੋ ਵੀ ਨੀਵੀਂ 'ਚ ਪਾ ਲਓ, ਚਲੋ ਮੈਂ ਕੀ ਕਹਿਣਾ, ਘੱਟੋ ਘੱਟ ਸੱਚਾਈ ਨੂੰ ਸਮਝ ਕੇ ਆਪਣਾ ਫਾਇਦਾ ਲਓ, ਬੇਵਕੂਫ ਨਾ ਬਣੋ। ਜਦੋਂ ਤੁਸੀਂ ਆਪਣਾ ਫਾਇਦਾ ਲਓਗੇ ਉਹ ਅੰਦਰ ਮਿਹਨਤ ਕਰਨਾ। ਸੋ ਇੰਨਾ ਕੀ ਮੈਂ ਕਹਿਣਾ ਚਾਹੁੰਦਾ ਸੀਗਾ, ਜੇ ਕੋਈ ਗੱਲ ਵੱਧ ਘੱਟ ਕਹੀ ਗਈ, ਉਹ ਮੈਂ ਸਾਰੀਆਂ ਗੱਲਾਂ ਜੋ ਜ਼ਿੰਦਗੀ 'ਚ ਸਿੱਖੀਆਂ ਨੇ, ਜੋ ਲਾਗੂ ਹੋਈਆਂ ਨੇ, ਜੋ ਮੈਂ ਦੇਖਿਆ ਉਹੀ ਬਿਆਨ ਕੀਤਾ, ਬੇਫਿਕਰ ਹੋ ਕੇ ਕੀਤਾ। ਹਾਂਜੀ, ਇਹ ਗੱਲ ਨਹੀਂ ਕਿ ਸੱਚਾਈਆਂ ਨੇ, ਸੱਚਾਈ ਨੂੰ ਕੀਤਾ ਮੈਂ ਇਹ ਨਹੀਂ ਕਹਿੰਦਾ, ਮੈਂ ਇਹ ਕਹਿੰਦਾ ਵੀ ਮੈਨੂੰ ਆਹ ਫਾਇਦਾ ਮਿਲਿਆ, ਜੋ ਕੁਛ ਵੀ ਹੈ ਚੌਂਕੜੀ ਮਾਰਨ ਤੋਂ ਹੀ ਮਿਲਿਆ, ਬਾਹਲੀਆਂ ਸੇਵਾ ਕਰ ਕੁਰ ਕੇ ਦੇਖ ਲਈਆਂ, ਕੁਛ ਨਹੀਂ ਇਹ 'ਚ ਕੱਢਣ ਪਾਉਣ ਨੂੰ। ਸੋ ਤੁਸੀਂ ਜੇ ਤੁਹਾਡਾ ਮਨ ਲੱਗਦਾ ਕਰਕੇ ਦੇਖ ਲਓ, ਮਿਹਨਤ ਕਰਨੀ ਪਊਗੀ। ਸੋ ਨੈਕਸਟ ਵੀਕ ਆਪਾਂ ਕਿਸੇ ਹੋਰ ਟੋਪਿਕ 'ਤੇ ਗੱਲ ਕਰਾਂਗੇ। ਸੋ ਹੁਣ ਮੇਰੇ ਖਿਆਲ ਆਪਾਂ ਲਾਸਟ ਸੌਂਗ ਸੁਣ ਲਈਏ। ਮੈਂ ਇੱਕ ਵਾਰ ਫੇਰ ਕਹਿੰਦਾ, ਇਹ ਜਿਹੜਾ ਪ੍ਰੋਗਰਾਮ ਆਪਣਾ ਯੂਟਿਊਬ ਦੇ ਉੱਤੇ ਅਤੇ ਫੇਸਬੁੱਕ 'ਤੇ ਵੀ ਆਉਂਦਾ ਅਤੇ ਮੇਰੀ ਵੈਬਸਾਈਟ 'ਤੇ ਵੀ ਆਉਂਦਾ, ਜੇ ਤੁਸੀਂ ਅੱਗੇ ਸ਼ੇਅਰ ਕਰਨਾ ਹੋਵੇ ਜਾਂ ਕਿਸੇ ਨੂੰ ਅੱਗੇ ਫਾਰਵਰਡ ਕਰਨਾ ਹੋਵੇ, ਮੋਸਟ ਵੈਲਕਮ ਕਰ ਦਿਓ। ਅਤੇ ਬਾਕੀ ਕਿਸੇ ਨੂੰ ਤਕਲੀਫ ਹੋਵੇ ਨਾ ਹੋਵੇ, ਮੈਂ ਤਾਂ ਕਹਿੰਦਾ ਮੈਨੂੰ ਫਾਇਦਾ ਹੋਇਆ, ਮੈਂ ਤਾਂ ਆਪਣੇ ਐਕਸਪੀਰੀਅੰਸ 'ਚ ਦੱਸ ਰਿਹਾ। ਸੋ ਉਹ ਤੁਸੀਂ ਪ੍ਰਵਾਨ ਕਰਨਾ। ਸੋ ਨੈਕਸਟ ਵੀਕ ਆਪਾਂ ਕਿਸੇ ਹੋਰ ਟੋਪਿਕ 'ਤੇ ਗੱਲ ਕਰਾਂਗੇ, ਤਦ ਤੱਕ ਲਈ ਤੁਸੀਂ ਮੈਨੂੰ ਆਗਿਆ ਦਿਓ ਅਤੇ ਨਾਲ ਸੁਣੋ ਅਖੀਰਲਾ ਗਾਣਾ ਕਿ ਜ਼ਿੰਦਗੀ ਦੀ ਹਕੀਕਤ ਕੀ ਹੈ, ਇੱਕ ਦਿਨ ਵਿਕ ਜਾਏਗਾ ਮਾਟੀ ਕੇ ਮੋਲ। ਸੁਣੋ
ਇੱਕ ਦਿਨ ਵਿਕ ਜਾਏਗਾ ਮਾਟੀ ਕੇ ਮੋਲ, ਜਗ ਮੇ ਰਹਿ ਜਾਏਂਗੇ ਪਿਆਰੇ ਤੇਰੇ ਕੋਲ। ਇੱਕ ਦਿਨ ਵਿਕ ਜਾਏਗਾ ਮਾਟੀ ਕੇ ਮੋਲ, ਜਗ ਮੇ ਰਹਿ ਜਾਏਂਗੇ ਪਿਆਰੇ ਤੇਰੇ ਕੋਲ। ਦੂਜੇ ਕੇ ਹੋਠੋਂ ਕੋ ਦੇਖਕਰ ਆਪਣੇ ਗੀਤ, ਕੋਈ ਨਿਸ਼ਾਨੀ ਛੋੜ ਫਿਰ ਦੁਨੀਆ ਤੇ ਗੋਲ। ਇੱਕ ਦਿਨ ਵਿਕ ਜਾਏਗਾ ਮਾਟੀ ਕੇ ਮੋਲ, ਜਗ ਮੇ ਰਹਿ ਜਾਏਂਗੇ ਪਿਆਰੇ ਤੇਰੇ ਕੋਲ। ਲਾ 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 ਲਾ।
The views expressed on the preceding program may not necessarily be those of the owner or management of WTOR radio station.
ਮਿਸੀਸਾਗਾ ਦੇ ਸਭ ਤੋਂ ਸ਼ਾਨਦਾਰ ਸਕੁਅਰ 1 ਏਰੀਆ ਚ ਐਮ ਸਿਟੀ ਦਾ ਪੰਜਵਾਂ ਟਾਵਰ ਐਮ ਸਿਟੀ 5 ਰਿਲੀਜ਼, 36 ਸਟੋਰੀ ਬਿਲਡਿੰਗ, ਅਫੋਰਡੇਬਲ ਪ੍ਰਾਈਸਿਸ, ਐਕਸਟੈਂਡਡ ਡਿਪਾਜ਼ਿਟ, ਫ੍ਰੀ ਅਸਾਈਨਮੈਂਟ, ਫ੍ਰੀ ਪਲਾਂਸਿਸ ਤੇ ਆਕੂਪੈਂਸੀ 227 ਚ, ਸਾਰੀਆਂ ਸਹੂਲਤਾਂ ਦੇ ਐਨ ਵਿਚਕਾਰ, ਹਾਈਵੇ 403 ਤੇ ਫਿਊਚਰ LRT ਲਾਈਨ ਦੇ ਨੇੜੇ ਤੇ ਬਿਲਡਿੰਗ ਦੇ ਸਾਊਥ ਵਾਲੇ ਪਾਸੇ ਤੋਂ ਲੇਕ ਦਾ ਨਜ਼ਾਰਾ ਤਾਂ ਹੈਗਾ ਹੀ ਹੈਗਾ। ਮਾਰਕੀਟ ਥੱਲੇ ਉੱਤੇ ਜਾਣ ਦੀਆਂ ਭਵਿੱਖਬਾਣੀਆਂ ਸੁਣਦੇ ਸੁਣਦੇ ਕਿਤੇ ਇਨਵੈਸਟਮੈਂਟ ਦਾ ਸੁਨਹਿਰੀ ਮੌਕਾ ਨਾ ਖੁੰਝਾ ਦਿਓ। ਯੂਨਿਟ ਥੋੜੇ ਨੇ, ਛੇਤੀ ਵਿਕ ਜਾਣੇ ਆ, ਆਪਣਾ ਯੂਨਿਟ ਗਰੰਟਿਡ ਬੁੱਕ ਕਰਵਾਉਣ ਲਈ ਰੀਮੈਕਸ ਸਪੈਸ਼ਲਿਸਟ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-300-8436।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
S&S ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000।
ਦਾਰੁਲ ਖੈਰ ਸੈਂਟਰ ਇਸਤੋਵਿਲ, ਜਹਾਂ ਇੱਕ ਮੁਕੰਮਲ ਇਸਲਾਮਿਕ ਸੈਂਟਰ ਬਣਨੇ ਜਾ ਰਹਾ ਹੈ, ਤਾਂ ਕਿ ਇਸਤੋਵਿਲ ਮੇ ਰਹਿਣੇ ਵਾਲੀ ਮੁਸਲਿਮ ਕਮਿਊਨਿਟੀ ਕੇ ਲਈ ਆਸਾਨੀ ਹੋ। ਯਹਾਂ ਡੇਲੀ ਔਰ ਜੁਮੇ ਕੀ ਨਮਾਜ਼ੋ ਕੇ ਸਾਥ ਸਾਥ ਇਵਨਿੰਗ ਹਿਫਜ਼ ਕਲਾਸਿਸ ਔਰ ਸੰਡੇ ਕੋ ਕੁਰਾਨ ਕਲਾਸਿਸ ਕਾ ਆਗਾਜ਼ ਹੋ ਚੁਕਾ ਹੈ। 6000 ਸਕੁਆਇਰ ਫੀਟ ਪਰ ਬਨੇਗਾ ਇਸਤੋਵਿਲ ਕਾ ਨਯਾ ਪਹਿਲਾ ਇਸਲਾਮਿਕ ਸੈਂਟਰ। May 13 ਕੋ ਕਲੋਜ਼ਿੰਗ ਡੇਟ ਹੈ, ਇਸ ਨੇਕ ਕਾਮ ਮੇ ਦਿਲ ਖੋਲ ਕਰ ਤਾਉਨ ਕੀਜੀਏ। ਫੋਰ ਡੋਨੇਸ਼ਨ ਵਿਜ਼ਿਟ darulkhair.ca ਯਾ ਕਾਲ ਕੀਜੀਏ 416-292-1818 416-738-5934।
ਇਸ ਰਮਜ਼ਾਨ ਸਹਿਰੀ ਹੋ ਜਾਂ ਇਫਤਾਰੀ, ਸਮੋਸੇ ਹੋ ਜਾਂ ਕਬਾਬ, ਛੋਲੇ ਹੋ, ਦਹੀਂ ਬੜੇ ਜਾਂ ਫਰੂਟ ਚਾਟ, ਰਮਜ਼ਾਨ ਕੀ ਹਰ ਗਰੋਸਰੀ ਮਿਲੇਗੀ ਆਪਕੋ ਰੀਅਲ ਕੈਨੇਡੀਅਨ ਸੁਪਰ ਸਟੋਰ ਮੇ। ਮਜ਼ੀਦ ਮਾਲੂਮਾਤ ਕੇ ਲੀਏ ਲੌਗਇਨ ਕਰੇਂ @realcanadiansuperstore.ca।
ਸਿਹਤ ਇੱਕ ਅਨਮੋਲ ਨਿਮਤ ਹੈ ਜੋ ਹਰ ਸ਼ਖਸ ਕੋ ਹਾਸਿਲ ਨਹੀਂ। ਜ਼ਿੰਦਗੀ ਔਰ ਮੌਤ ਕੀ ਕਸ਼ਮਕਸ਼ ਮੇ ਮੁਬਤਲਾ ਅਫਰਾਦ تندرستی کے حصول کے لیے آپ کی دعاؤں اور عطیات کے منتظر ہیں۔ انڈس ہاسپٹل اور ہیلتھ نیٹ ورک پاکستان کی آبادی کے لیے امید کی واحد کرن ہے، جو ان کی بنیادی صحت کا خیال اور ہر مرض میں ان کی مدد کے لیے موجود ہے۔ زکوٰۃ کے فرض سے خدمت کے فریضے تک، آپ اور انڈس ساتھ ساتھ۔
بینک الفلا پیش کرتا ہے روشن ڈیجیٹل اکاؤنٹ۔ اب بیرون ملک مقیم پاکستانی یہ اکاؤنٹ فوری ڈیجیٹلی کھلوا سکتے ہیں۔ ابھی www.bankalfala.com وزٹ کریں، آج ہی اپنا روشن ڈیجیٹل اکاؤنٹ کھلوائیں۔ اس ڈیجیٹل اکاؤنٹ میں جب چاہیں پیسے ڈالیں اور جب چاہیں پیسے واپس لے جائیں، اور پائیں اپنے ملک میں سرمایہ کاری کرنے کے مواقع۔ یہ